ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਵਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰਿ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤਿ ਹਰਿ ਕ੍ਰਿਸ਼ਨ ਪਿਆਰੇ ਅਜੂਨੀ ਤੇਗ ਬਹਾਦਰ ਰਾਏ ਸੈਭੰ ਗੁਰ ਦਸ਼ਮੇਸ਼ ਸਹਾਈ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨ ਤੁਮਰੀ ਮਹਿਮਾ ਅਪਰੇ ਅਪਾਰਾ ਜਾਂ ਕਾ ਲਹਿਉ ਨ ਕਿਨ ਹੁਣ ਪਾਰਾ ਦੇਵ ਦੇਵ ਰਾਜਨ ਕੇ ਰਾਜ ਦੀਨ ਦਿਆਲ ਗਰੀਬ ਨਿਵਾਜ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋਤਿ ਹਾਰੀ ਹਮਨਾ ਸਗਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰੂ ਸੇਵੀਐ ਨਿਸ ਸਹਿਜ ਸੁਹਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ
ਮਨ ਵਿਸਾਸ ਪਾਇਓ ਗਹਿਰ ਗਉ ਹਜ਼ਰਤ ਦਿਓ
ਪਾਤਸ਼ਾਹੀਓ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਨਮਸਕਾਰ ਕਰਕੇ ਸੀਸ ਨਵਾਏ ਗਿਰ ਪਰੈ ਸਭ ਪਾਪਨ ਕੀ ਪੋਟ ਤਾਂ ਤੇ ਸੀਸ ਨਵਾਈਐ ਲਗੈ ਨ ਜਮ ਕੀ ਚੋਟ ਜਿਹੜਾ ਸੀਸ ਗੁਰੂ ਸਾਹਿਬ ਜੀ ਨੂੰ ਚੁੱਕਦਾ ਹੈ ਜਮ ਕਾ ਡੰਡ ਮੁੰਡ ਮਹਿਲਾਗੇ ਵਾਲਾ ਜਿਹੜਾ ਵਚਨ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅਤੇ ਉਹਨਾਂ ਨੂੰ ਜਮ ਪਕੜ ਨਹੀਂ ਸਕਦਾ ਦੂਰ ਰਹੀ ਉਹ ਜਨ ਤੇ ਬਾਟ ਚਿੱਤਰ ਗੁਪਤ ਜੋ ਲਿਖਤੇ ਲੇਖਾ ਭਗਤ ਜਨਾਂ ਕੋ ਦ੍ਰਿਸ਼ ਨਾ ਦੇਖਾ ਨਮਸਕਾਰ ਕਰਕੇ ਸੰਗਤ ਦੇ ਅੰਦਰ ਸੁਸ਼ੋਭਿਤ ਹੋਏ ਹੋ ਸਤਿਗੁਰਾਂ ਦੇ ਪਾਵਨ ਵਚਨਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਸਾਡੇ 11ਵੇਂ ਗੁਰੂ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤਮਈ ਵਚਨਾਂ ਦੀ ਵਿਚਾਰ ਹੋ ਰਹੀ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕੁਝ ਬਾਣੀਆਂ ਅਰਥ ਭਾਵ ਤੋਂ ਵਿਸ਼ੇਸ਼ ਕਰਕੇ ਕਠਿਨ ਹਨ ਜਪਜੀ ਸਾਹਿਬ ਦੀ ਕਥਾ ਬੜੀ ਕਠਿਨ ਹੈ ਬੜੇ ਗੋਝ ਅਰਥ ਹਨ ਸਿੱਧ ਗੋਸ਼ਤਨਾਮੇ ਬਾਣੀ ਦੀ ਕਥਾ ਇਹ ਸਾਧ ਸੰਗਤ ਦੀ ਆਪਣੀ ਕਿਸਮ ਦੀ ਕਠਿਨਾਈ ਹੈ ਇਸ ਵਿੱਚ ਦਾਸ ਨੂੰ ਆਪਣੀ ਜ਼ਿੰਦਗੀ ਦੇ ਦਿਨ ਹਮੇਸ਼ਾ ਉਹ ਯਾਦ ਰਹਿਣਗੇ ਮਾਨਸਾ ਮੰਡੀ ਵਿਖੇ ਸਿੱਧ ਗੋਸ਼ਤ ਦੀ ਕਥਾ ਹੋਈ ਸੀ ਕਥਾ ਦਾ ਪਾਠ ਮੈਂ ਆਪਣੇ ਮਹਾਂਪੁਰਸ਼ਾਂ ਦੇ ਅੱਗੇ ਬੋਲ ਕੇ ਕੀਤਾ ਸਾਧ ਸੰਗਤ ਦੀ ਤਰੇਲੀਆਂ ਆ ਜਾਂਦੀਆਂ ਸੀ ਮੱਥੇ ਕਿਉਂਕਿ ਇੱਕ ਸਿੱਧ ਨੇ ਪ੍ਰਸ਼ਨ ਕੀਤਾ ਉਹਦਾ ਜੇ ਸਤਿਗੁਰਾਂ ਨੇ ਉੱਤਰ ਨਹੀਂ ਦਿੱਤਾ ਦੂਸਰੇ ਨੇ ਆ ਕੇ ਹੋਰ ਪ੍ਰਸ਼ਨ ਕਰ ਦਿੱਤਾ ਅਜੇ ਉਹਦਾ ਉੱਤਰ ਦੇਣ ਲੱਗੇ ਤੀਸਰੇ ਨੇ ਆ ਕੇ ਹੋਰ ਪ੍ਰਸ਼ਨ ਕਰ ਦਿੱਤਾ ਸੱਤ ਸੱਤ ਉੱਤਰ ਇਕੱਠੇ ਹੋ ਜਾਂਦੇ ਫਿਰ ਕਿਹੜੇ ਸਿੱਧ ਦਾ ਕਿਸ ਪੌੜੀ ਵਿੱਚ ਉੱਤਰ ਦਿੱਤਾ ਹੋਇਆ ਉੱਥੋਂ ਪ੍ਰਸ਼ਨ ਚੁੱਕਣਾ ਅਤੇ ਉਸ ਪੌੜੀ ਚੋਂ ਅਰਥ ਚੁੱਕਣਾ ਫਿਰ ਉਹਨਾਂ ਦਾ ਮੇਲ ਕਰਨਾ ਅਤੇ ਪਰ ਮਹਾਂਪੁਰਸ਼ ਨਾਲ ਇਹ ਮਦਦ ਕਰਦੇ ਸੀ ਉਹਨਾਂ ਨੇ ਨਾਲ ਇਸ਼ਾਰਾ ਕਰ ਦੇਣਾ ਵੀ ਇਹ ਤੁਕ ਤੋਂ ਬਾਅਦ ਹੁਣ ਭਾਈ ਆਹ ਤੁਕ ਬੋਲਣੀ ਹੈ ਕਿਉਂਕਿ ਅਨਵੇਂ ਰੀਤ ਲੱਗਦੀ ਸੀ ਇਸ ਕਰਕੇ ਕੁਝ ਬਾਣੀਆਂ ਵਿਸ਼ੇਸ਼ ਕਰਕੇ ਔਖੀਆਂ ਨੇ ਉਹਨਾਂ ਦੇ ਚੋਂ ਭੱਟਾਂ ਦੀ ਬਾਣੀ ਜਿਹੜੀ ਹੈ ਇਹ ਵੀ ਅਰਥ ਭਾਵ ਤੋਂ ਉਚਾਰਨ ਭੇਦ ਇਹਦੇ ਵੀ ਕੱਟਣ ਹੈ ਗੁਰੂ ਸਾਹਿਬ ਨੇ ਬੜੀ ਮਹਾਨ ਕਿਰਪਾ ਕੀਤੀ ਹੈ ਗੁਰਮੁਖ ਪਿਆਰਿਆਂ ਨੇ ਭਾਈ ਕੁਲਦੀਪ ਸਿੰਘ ਜੀ ਨੇ ਚੰਗਾ ਸਾਥ ਦਿੱਤਾ ਜਿਵੇਂ ਜਸੇ ਦਾ ਕੋਈ ਸਿੰਘ ਨਾਲ ਨਹੀਂ ਸੀ ਭਾਈ ਦਰਸ਼ਨ ਸਿੰਘ ਜੀ ਦੀ ਡਿਊਟੀ ਹੈ ਜੋ ਸਾਡੇ ਜਸੇ ਦੇ ਬੜੇ ਵਿਦਵਾਨ ਸੱਜਣ ਜਿਨ੍ਹਾਂ ਨੂੰ 13 ਸਾਲ ਹੋ ਗਏ ਪੜ੍ਹਦਿਆਂ ਨੂੰ ਅੱਗੇ ਪੜ੍ਹਾਉਣ ਦੀ ਡਿਊਟੀ ਕਰਦੇ ਹੈ ਵਿਦਾਂਤ ਸਿਧਾਂਤ ਦੇ ਸਾਰੇ ਗ੍ਰੰਥ ਪੜ੍ਹ ਚੁੱਕੇ ਹੈ ਅਤੇ ਉਹਨਾਂ ਦਾ ਦਾਣਾ ਪਾਣੀ ਇੰਗਲੈਂਡ ਦਾ ਸੀ, ਇੱਥੇ ਦਾ ਵੀਜ਼ਾ ਨਹੀਂ ਸੀ ਉਹਨਾਂ ਕੋਲ, ਇਸ ਕਰਕੇ ਭਾਈ ਸਾਹਿਬ ਰਹਿ ਗਏ ਉੱਥੇ। ਗੁਰਮੁਖਾਂ ਦਾ ਧੰਨਵਾਦ ਹੈ ਕਿ ਇਹਨਾਂ ਨੇ ਪਾਠ ਬੋਲਣ ਦੀ ਸੇਵਾ ਨਿਭਾਈ ਹੈ। ਅੱਜ ਹੁਣ ਆਪਣਾ ਸ਼ਾਮ ਦੇ ਵਕਤ ਦਾ ਰੱਖੇ ਹੋਏ ਪ੍ਰੋਗਰਾਮ ਦੇ ਅਨੁਸਾਰ ਗੱਲ ਕਰ ਰਿਹਾ। ਇਹਦੇ ਪੰਜ ਸਵੱਈਏ ਸੀ ਗੁਰੂ ਅੰਗਦ ਸਾਹਿਬ ਦੀ ਵਡਿਆਈ ਦੇ, ਜਿਹੜਾ ਕੱਲ ਸਹਾਰ ਭੱਟ ਸੀ ਇਹਦੇ ਚਾਰ ਸਨ, ਨੌ ਸਵੱਈਏ ਇਹਨਾਂ ਦੋਨਾਂ ਦੇ ਸਨ, ਦੋਨਾਂ ਭਰਾਵਾਂ ਦੇ ਜੋ ਰਿਗਵੇਦ ਦੇ ਅਵਤਾਰ ਨੇ, ਇਹ ਚਾਰ ਜਿਹੜੇ ਰਿਗਵੇਦ ਦੇ ਅਵਤਾਰ, ਕੱਲ ਨਾਮੇ ਭੱਟ, ਕੱਲ, ਕੱਲ ਸਹਾਰ, ਜਲਣ ਅਤੇ ਨਲ, ਇਹ ਰਿਗਵੇਦ ਦੇ ਅਵਤਾਰ ਨੇ ਚਾਰੇ। ਅਤੇ ਉਹਨਾਂ ਦੇ ਵਿੱਚੋਂ ਅੱਗੇ ਫਿਰ ਜੁਜਰਵੇਦ ਦਾ ਅਵਤਾਰ ਟਲ ਨਾਮੀ ਭੱਟ, ਉਹਦਾ ਇੱਕ ਸਵੱਈਆ ਆਏਗਾ, ਉਹਦੀ ਕਥਾ ਕੱਲ ਦਿਨ ਦੇ ਦੀਵਾਨ ਵਿੱਚ ਗੁਰੂ ਕਿਰਪਾ ਕਰੇ ਤਾਂ ਕਿ ਗੁਰੂ ਅੰਗਦ ਸਾਹਿਬ ਦੇ ਸਵੱਈਏ ਦਸ ਦੇ ਦਸ ਇੱਕੀ ਸਮਾਪਤ ਹੋ ਜਾਣ, ਪ੍ਰਕਰਨ ਇੱਕ ਸਮਾਪਤ ਹੋ ਜਾਏ। ਸੋ ਆਓ ਅੱਜ ਜ਼ਿਆਦਾ ਆਪਾਂ ਸਾਖੀ ਵਾਲਾ ਬਹੁਤਾ ਪੱਖ ਨਹੀਂ ਲੈ ਸਕਾਂਗੇ ਅਤੇ ਸਾਖੀਆਂ ਦ੍ਰਿਸ਼ਟਾਂਤਾਂ ਦੇ ਨਾਲ ਥੋੜ੍ਹਾ ਜਿਹਾ ਸੰਗਤ ਨੂੰ ਬਹੁਤ ਰਸ ਮਹਿਸੂਸ ਹੁੰਦਾ ਹੈ, ਜਿਹੜੇ ਅਣਜਾਣ ਵੀ ਹਨ ਉਹਨਾਂ ਨੂੰ ਵੀ ਰਸ ਜ਼ਿਆਦਾ ਆਉਂਦਾ ਜਦੋਂ ਦ੍ਰਿਸ਼ਟਾਂਤਾਂ ਦੇ ਨਾਲ ਕਥਾ ਸ਼ਿੰਗਾਰੀ ਜਾਏ। ਅਤੇ ਅੱਜ ਆਪਾਂ ਅਰਥਾਂ ਦਾ ਹੀ ਰਸ ਜ਼ਿਆਦਾ ਲੈਣ ਦੀ ਕੋਸ਼ਿਸ਼ ਕਰਨੀ ਹੈ ਤਾਂ ਕਿ ਤਿੰਨ ਸਵੀਏ ਜਿਹੜੇ ਨੇ ਉਹ ਇੱਕੋ ਪ੍ਰਕਰਨ ਦੇ ਸਮਾਪਤ ਹੋ ਸਕਣ। ਗੁਰਬਾਣੀ ਦੀ ਕਥਾ ਜਿਹੜੀ ਹੈ ਇਹ ਕੇਵਲ ਗਿਆਨ ਦੇ ਵਿੱਚ ਵਾਧਾ ਕਰਨ ਵਾਸਤੇ ਹੀ ਨਹੀਂ ਹੈ, ਗੁਰਬਾਣੀ ਦੀ ਕਥਾ ਅਤੇ ਬਾਕੀ ਦੇ ਗ੍ਰੰਥਾਂ ਦੀ ਕਥਾ ਨਾਲੋਂ ਬਹੁਤ ਅੰਤਰ ਹੈ, ਕਿਉਂਕਿ ਕੋਈ ਗ੍ਰੰਥ ਸੰਸਾਰ ਦੇ ਵਿੱਚ ਗੁਰੂ ਸਰੂਪ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਗੁਰਤਾ ਗੱਦੀ ਦੇ ਮਾਲਕ ਗੁਰੂ ਹੈ, ਗੁਰੂ ਸਾਹਿਬ ਦੇ ਅੰਮ੍ਰਿਤ ਜਿਹੜੇ ਬਚਨ ਹਨ ਇਹਨਾਂ ਦੀ ਜਿਹੜੀ ਕਥਾ ਹੈ ਨਿਰੋਲ ਬੰਦਗੀ ਹੈ, ਸੇਖ ਖਰੀਦੈ ਖੈਰ ਦੀਜੈ ਬੰਦਗੀ। ਜਿਹੜਾ ਸਿੱਖ ਨੂੰ ਗੁਰੂ ਸਾਹਿਬ ਨੇ ਹੁਕਮ ਕੀਤਾ ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਤੁਸੀਂ ਇਹ ਸਮਝ ਲਓ ਵੀ ਘੰਟਾ ਨਾਮ ਜਪਣ ਵਾਸਤੇ ਆ ਰਿਹਾ, ਇਹ ਨਾਮ ਜਪਿਆ ਜਾ ਰਿਹਾ। ਜੇ ਕੋਈ ਦੁੱਧ ਪੀਣ ਵਾਲਾ ਇਹ ਕਹੇ ਵੀ ਮੈਂ ਤਾਂ ਘੀ ਦਾ ਵਿਰੋਧ ਕਰਦਾ, ਘੀ ਮੈਂ ਕਦੇ ਨਹੀਂ ਖਾਂਦਾ, ਇਹਦੇ 'ਚ ਉਹਦੀ ਮੂਰਖਤਾ ਸਿੱਧ ਹੋਏਗੀ, ਕਿਉਂਕਿ ਘੀ ਦੁੱਧ ਤੋਂ ਬਾਹਰ ਹੈ ਹੀ ਨਹੀਂ, ਸਗਲ ਦੁੱਧ ਮੈਂ ਘੀਆ। ਨਾਮ ਜਿਹੜਾ ਹੈ ਉਹ ਬਾਣੀ ਦੇ ਅੱਖਰ ਅੱਖਰ ਵਿੱਚ ਇਉਂ ਹੈ ਜਿਵੇਂ ਲੱਕੜਾਂ 'ਚ ਅੱਗ ਸਮਾਈ ਹੋਈ ਹੈ, ਜਿਵੇਂ ਦੁੱਧ ਵਿੱਚ ਘੀ ਹੈ, ਇਸੇ ਤਰ੍ਹਾਂ ਗੁਰਬਾਣੀ ਦੇ ਅੱਖਰ ਅੱਖਰ ਵਿੱਚ ਨਾਮ ਹੈ। ਜਦੋਂ ਕੋਈ ਗੁਰਬਾਣੀ ਪੜ੍ਹਦਾ ਨਾਮ ਉਹਦੇ ਅੰਦਰ ਜਾ ਰਿਹਾ ਹੈ, ਗੁਰਬਾਣੀ ਸੁਣ ਰਿਹਾ ਕੰਨਾਂ 'ਤੇ ਨਾਮ ਜਾ ਰਿਹਾ ਹੈ, ਬਾਣੀ ਪੜ੍ਹ ਰਿਹਾ ਤਾਂ ਨਾਮ ਦਾ ਰਸ ਲੈ ਰਿਹਾ ਹੈ। ਸੋ ਆਓ ਨਾਮ ਦਾ ਰਸ ਲਈਏ। ਗੁਰਬਾਣੀ ਦੇ ਅਰਥਾਂ ਵਿੱਚ ਜਿਹੜਾ ਮਨ ਜੋੜਨਾ ਹੈ ਇਹ ਗੁਰੂ ਸਰੂਪ ਦਾ ਧਿਆਨ ਹੈ, ਗੁਰੂ ਕੀ ਮੂਰਤ ਮਨ ਮਹਿ ਧਿਆਨ। ਗੁਰੂ ਦੀ ਮੂਰਤ ਜਿਹੜੀ ਹੈ ਉਹ ਕਾਗਜ਼ ਜਾਂ ਪੱਥਰ ਦੀ ਨਹੀਂ ਹੈ, ਗੁਰ ਮੂਰਤ ਗੁਰ ਸ਼ਬਦ ਹੈ। ਗੁਰੂ ਦਾ ਸਰੂਪ ਕੀ ਹੈ? ਗੁਰੂ ਦਾ ਸ਼ਬਦ। ਇਸੇ ਕਰਕੇ ਗੁਰਸਿੱਖਾਂ ਦੇ ਅੰਦਰ ਸ਼ਬਦ ਦਾ ਸਤਿਕਾਰ ਕਰਨ ਦਾ ਗੁਰੂ ਸਾਹਿਬ ਮਹਾਰਾਜ ਨੇ ਇੱਕ ਬਖਸ਼ਿਸ਼ ਕੀਤੀ, ਆਪ ਸਤਿਕਾਰ ਕੀਤਾ ਗੁਰਬਾਣੀ ਦਾ, ਸਿੱਖਾਂ ਨੂੰ ਵੀ ਭੈ ਔਰ ਅਰ ਦੋ ਚੀਜ਼ਾਂ ਦੇ ਦਿੱਤੀਆਂ। ਆਓ ਮਨ ਬਿਰਤੀਆਂ ਇਕਾਗਰ ਕਰਕੇ
ਸੁਦਾਸ ਪਾਇਓ ਗਹਿਰ ਗਹੁ ਹਜ਼ਰਤ ਜੀਓ।
ਭੱਟ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੂੰ ਸਨਮੁਖ ਗੁਰੂ ਸਰੂਪ ਦੇ ਧਿਆਨ ਵਿੱਚ ਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਅੰਦਰ ਗੁਰੂ ਅਰਜਨ ਸਾਹਿਬ ਦੇ ਸਨਮੁਖ ਬੈਠੇ, ਅੰਦਰ ਤੇ ਬਿਰਤੀ ਗੁਰੂ ਅੰਗਦ ਸਾਹਿਬ ਦੇ ਸਨਮੁਖ ਕਰਕੇ ਕਹਿ ਰਹੇ ਨੇ, ਐ ਗੁਰੂ ਅੰਗਦ ਸਾਹਿਬ ਮਨ ਵਿਸ਼ਵਾਸ ਪਾਇਓ, ਤੁਸੀਂ ਆਪਣੇ ਮਨ ਵਿੱਚ ਗੁਰੂ ਅੰਗਦ ਸਾਹਿਬ ਜੀ ਦਾ ਵਿਸ਼ਵਾਸ ਕਰੀਏ, ਜੋ ਭਰੋਸਾ ਪ੍ਰਾਪਤ ਕੀਤਾ ਹੈ ਜਿਸ ਤੇ ਤੁਹਾਡੇ ਮਨ ਦੇ ਵਿੱਚ ਜਿਸ ਗੁਰੂ ਦਾ ਵਿਸ਼ਵਾਸ ਭਰੋਸਾ ਪਾਇਆ ਤਾਂ ਉਸ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ? ਹਜ਼ਰਤ ਹਜ਼ੂਰ ਗੁਰੂ ਨਾਨਕ ਸਾਹਿਬ ਜੀ, ਹਜ਼ਰਤ ਕਹੀਏ ਪਾਸੋਂ, ਗੁਰੂ ਨਾਨਕ ਸਾਹਿਬ ਨੇ ਆਪਣੇ ਹਜ਼ਰਤ ਕਹੀਏ ਪਾਸੋਂ ਗਹਿਰ ਕਹੀਏ ਜੋ ਬਹੁਤ ਹੀ ਡੂੰਘਾ ਹੈ, ਜਿਹਦੀਆਂ ਗਹਿਰਾਈਆਂ ਨੂੰ ਕੋਈ ਨਾਪ ਨਹੀਂ ਸਕਦਾ, ਉਹ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਹੈ। ਉਸ ਡੂੰਘੇ ਗਹਿਰੇ ਪਰਮੇਸ਼ੁਰ ਵਾਹਿਗੁਰੂ ਦਾ ਨਾਮ, ਉਸਦਾ ਗਿਆਨ ਗਹੁ ਗ੍ਰਹਿਣ ਕਰਨਾ, ਤੁਹਾਡੇ ਹਿਰਦੇ ਦੇ ਅੰਦਰ ਦੀਓ ਉਸ ਗਿਆਨ ਦਾ ਗ੍ਰਹਿਣ ਕਰਨਾ ਦਿੱਤਾ ਗੁਰੂ ਨਾਨਕ ਨੇ। ਤੁਹਾਨੂੰ ਗੁਰੂ ਨਾਨਕ ਤੇ ਭਰੋਸਾ ਕਰਨ ਦੇ ਬਦਲੇ ਗੁਰੂ ਨਾਨਕ ਨੇ ਆਹ ਬਖਸ਼ਿਸ਼ ਕੀਤੀ। ਇਹ ਗਹਿਰੀ ਬਾਤ ਕਹਿ ਰਿਹਾ ਹੈ ਭੱਟ ਜੀ।
ਕਰ ਨਾਸ ਤਨ ਨਚਿਓ ਅਮਿਓ ਅੰਤਰਗਤ ਪੀਓ।
ਉਸ ਨਾਮ ਨੂੰ, ਉਸ ਗਿਆਨ ਨੂੰ, ਤੁਹਾਡੇ ਜਦੋਂ ਹਿਰਦੇ ਦੇ ਅੰਦਰ ਗੁਰੂ ਨਾਨਕ ਦਾ ਦਿੱਤਾ ਹੋਇਆ ਨਾਮ ਹਿਰਦੇ ਵਿੱਚ ਪ੍ਰਵੇਸ਼ ਕਰਿਆ, ਤੁਹਾਡੇ ਅੰਤਸ਼ਕਰਨ ਵਿੱਚੋਂ ਗਰਲ ਨਾਸ, ਗਰਲ ਨਾਮ ਹੈ ਜ਼ਹਿਰ ਦਾ, ਜ਼ਹਿਰ ਦੇ ਕਈ ਰੂਪ ਹਨ, ਜ਼ਹਿਰ ਦੇ ਕਈ ਨਾਮ ਹਨ, ਤੇ ਜ਼ਹਿਰ ਦਾ ਇੱਕ ਰੂਪ ਈਰਖਾ ਵੀ ਹੈ। ਇਹ ਵੀ ਜ਼ਹਿਰ ਹੈ, ਕੌੜਾ ਵਚਨ ਜ਼ਹਿਰ ਕੌੜੀ ਹੈ, ਮਿੱਠਾ ਵਚਨ ਅੰਮ੍ਰਿਤ ਹੈ, ਅੰਮ੍ਰਿਤ ਮਿੱਠਾ ਜ਼ਹਿਰ ਕੌੜੀ ਹੈ। ਇਸ ਕਰਕੇ ਕਿਹਾ ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਨ ਆ ਜਾਣ, ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ। ਇਸ ਕਰਕੇ ਇਹ ਜ਼ਹਿਰ ਈਰਖਾ ਦੀ, ਦਵੈਸ਼ ਦੀ, ਕੌੜਾ ਜਾਂ ਫਿੱਕਾ ਬੋਲਣ ਦੀ, ਜਾਂ ਕਾਮ ਦੀ ਜ਼ਹਿਰ ਜਾਂ ਕ੍ਰੋਧ ਦੀ ਜ਼ਹਿਰ, ਇਹ ਉਸ ਗੁਰੂ ਨਾਨਕ ਦੇ ਪ੍ਰਤਾਪ ਨਾਲ ਇਹ ਗੁਰੂ ਅੰਗਦ ਸਾਹਿਬ ਮਹਾਰਾਜ ਤੁਹਾਡੇ ਅੰਤਸ਼ਕਰਨ ਵਿੱਚੋਂ ਗਰਲ ਨਾਸ, ਇਹ ਜ਼ਹਿਰ ਨਾਸ ਹੀ ਹੋ ਗਏ, ਇਹ ਜ਼ਹਿਰ ਤੁਹਾਡੇ ਅੰਦਰ ਰੰਚਕ ਮਾਤਰ ਵੀ ਕਿਸੇ ਵਾਸਤੇ ਈਰਖਾ ਨੂੰ ਥਾਂ ਹੀ ਨਾ ਰਿਹਾ। ਜਿਹੜੇ ਮੂਰਖ ਜੱਟਾਂ ਨੇ ਤੁਹਾਨੂੰ ਇੱਥੋਂ ਬੇਅਦਬੀ ਕਰਕੇ ਖੰਡੂਰ ਸਾਹਿਬ ਤੋਂ ਕੱਢ ਦਿੱਤਾ, ਤੁਸੀਂ ਕਦੇ ਉਹਨਾਂ ਦਾ ਵੀ ਬੁਰਾ ਨਾ ਸੋਚਿਆ, ਕਦੇ ਉਹਨਾਂ ਨੂੰ ਵੀ ਬੁਰਾ ਸ਼ਬਦ ਨਹੀਂ ਕਿਹਾ, ਬਲਕਿ ਤਾੜਨਾ ਕੀਤੀ ਆਪਣੇ ਸਿੱਖ ਨੂੰ ਕਿ ਤੂੰ ਕਿਉਂ ਬੁਰਾ ਕੀਤਾ। ਇਹ ਕਰਮ ਹੈ, ਹਰ ਬੰਦਾ ਆਪਣਾ ਕਰਮ ਬਣਾ ਰਿਹਾ ਹੈ, ਬਣਾਉਣ ਦੇ। ਇਸ ਵਾਸਤੇ ਸਤਪੁਰਸ਼ਾਂ ਦਾ ਐਸਾ ਹੀ ਵਿਸ਼ਵਾਸ ਮੁੱਢ ਤੋਂ ਬਣਿਆ ਰਿਹਾ ਹੈ। ਭਲਿਓਂ ਸੇ ਭਲਿਆਈ ਕਰਨੀ ਤੇ ਜਗਤ ਵਿਹਾਰ, ਇਹ ਤੇ ਸੰਸਾਰ ਦਾ ਵਿਹਾਰ ਹੀ ਹੈ। ਜਿਹਦਾ ਭਲਾ ਕਰੋ, ਜੇ ਉਹਦੇ ਅੰਦਰ ਥੋੜ੍ਹੀ ਜਿਹੀ ਵੀ ਆਤਮਾ ਜਾਗਦੀ ਹੈ, ਉਹ ਕਹਿੰਦਾ ਵੀ ਤੂੰ ਮੇਰਾ ਭਲਾ ਕੀਤਾ, ਮੈਂ ਤੇਰਾ, ਜਿੱਥੇ ਕਿਤੇ ਮੈਨੂੰ ਮੌਕਾ ਮਿਲਿਆ ਮੈਂ ਵੀ ਇਹ ਉਧਾਰ ਕਰਾਂ। ਭਲਿਓਂ ਸੇ ਭਲਿਆਈ ਕਰਨੀ ਤੇ ਜਗਤ ਵਿਹਾਰ, ਬੁਰਿਓਂ ਸੇ ਭਲਿਆਈ ਕਰਨੀ ਤੇ ਬਿਰਲੇ ਸੰਸਾਰ। ਭਲਾ ਭਲਾਈ ਨਾ ਤਜੈ ਬੁਰਿਆਂ ਕੇ ਪੀ ਸਾਥ, ਤੇ ਬੁਰੇ ਦੇ ਨਾਲ ਵੀ ਭਲਾਈ ਕਰਨੀ, ਬੁਰੇ ਨਾਲ ਸਤਿਕਰਨ, ਬੁਰਾਈ ਮਾਫ ਕਰਨ ਕਈ ਸਿਆਣੇ, ਬੁਰਿਆਂ ਨਾਲ ਫਿਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਗੁਰਸਿੱਖ ਨੂੰ ਜਿੱਥੇ ਕਿਤੇ ਕੋਈ ਥੋੜ੍ਹੀ ਜਿਹੀ ਭੁੱਲ ਕਰਦਾ, ਇੱਕ ਦੂਜੇ ਦੀ ਮਦਦ ਕਰਿਆ ਕਰੋ। ਇਹਦੇ ਚ ਮੇਰੇ ਅੱਖ ਸੁਨੇਹੀ ਜਥੇ ਦੇ ਪੁਰਾਣੇ ਸਿੰਘ ਭਾਈ ਇਕਬਾਲ ਸਿੰਘ ਜੀ ਸੈਂਡੀਕੋਟ ਤੋਂ ਆਏ, ਅੱਜ ਪਰਿਵਾਰ ਸਮੇਤ ਇਹ ਸਭ ਤੋਂ ਪੁਰਾਣੇ ਸਿੰਘ ਜਥੇ ਨਾਲ ਸੰਬੰਧਿਤ ਰੱਖਣ ਵਾਲੇ, ਜਥੇ ਦੀ ਮਰਯਾਦਾ ਰੱਖੀ। ਜਦੋਂ ਮੈਂ ਇਹਨਾਂ ਨੂੰ ਉੱਥੇ ਮਿਲਣ ਵਾਸਤੇ ਗਿਆ, ਇੱਕ ਕਿਸੇ ਨੇ ਇਹਨਾਂ ਦਾ ਕੋਈ ਇੱਕ ਦਰਜੇ ਦਾ ਬੁਰਾ ਕੀਤਾ ਸੀ, ਤੇ ਇਹਨਾਂ ਨੇ ਉਹਨੂੰ ਸਬਕ ਸਿਖਾਉਣ ਵਾਸਤੇ ਸਾਰਾ ਤਿਆਰੀ ਕੀਤੀ ਹੋਈ ਸੀ। ਜਦੋਂ ਸ਼ਾਮ ਨੂੰ ਬਚਨ ਚੱਲਿਆ, ਮੈਂ ਕਿਹਾ ਇਕਬਾਲ ਸਿੰਘ ਇਹ ਨਹੀਂ ਕਰਨਾ, ਤੂੰ ਨਹੀਂ ਇਹ ਕਰ ਸਕਿਆ। ਉਹ ਬੀਬਾ ਜੀ ਕਹਿਣ ਲੱਗੀ, ਕਹਿੰਦੀ ਚਲੋ ਉਹਦੀ ਜਾਨ ਤਾਂ ਬਚੀ। ਮੈਂ ਕਿਹਾ ਦੇਖ, ਫਿਰ ਉਦਾਹਰਨਾਂ ਦਿੱਤੀਆਂ ਵੀ ਆਪਾਂ ਉਸ ਗੁਰੂ ਦੇ ਸਿੱਖ ਹਾਂ ਜਿਸ ਗੁਰੂ ਨੇ ਬੁਰਿਆਂ ਦੇ ਨਾਲ ਭਲਾ ਕੀਤਾ। ਫਰੀਦਾ ਬੁਰੇ ਦਾ ਭਲਾ ਕਰ, ਇਹ ਕੌਣ ਕਰੇਗਾ? ਸਮਝ ਆ ਗਈ, ਬੱਚਾ ਹਟ ਗਿਆ ਉਸ ਦਾ। ਇਹ ਮਦਦ ਹੈ ਦੂਜੇ ਦੀ ਵੀ ਨਹੀਂ ਵੀ ਐਸਾ ਨਹੀਂ ਕਰਾਂ, ਆਪਾਂ ਨਹੀਂ ਕਰ ਸਕਦੇ, ਸਿੱਖ ਹੈ, ਸਿੱਖ ਨਹੀਂ ਕਿਸੇ ਦਾ ਬੁਰਾ ਕਰ ਸਕਦਾ। ਇਸ ਕਰਕੇ ਬੁਰੇ ਨਾਲ ਸਭ ਕਰਨ ਬੁਰਾਈ ਮਾਫ਼ ਕਰਨ ਕੀ ਸਿਆਣੇ, ਬੁਰਿਆਂ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਭਲਾ ਭਲਾਈ ਨਾ ਤਜੈ ਬੁਰਿਆਂ ਕੇ ਪੀ ਸਾਥ, ਵਿਸ਼ਨੂੰ ਕਾ ਕਿਆ ਵਿਗੜਿਆ ਦੇ ਬਿਰਗੂ ਮਾਰੀ ਰਾਤ। ਸ਼ਮਾ ਵੱਡੋ ਮੇ ਹੋਤੀ ਹੈ ਛੋਟੋ ਮੇ ਉਤਪਾਤ, ਵਿਸ਼ਨੂੰ ਕਾ ਕਿਆ ਵਿਗੜ ਗਿਆ ਜੇ ਬਿਰਗੂ ਮਾਰੀ ਰਾਤ। ਇਸ ਤਰ੍ਹਾਂ ਦੇ ਵੀ ਦੋਹਰੇ ਹੈ, ਭਲਾ ਭਲਾਈ ਨਾ ਤਜੈ ਬੁਰਿਓਂ ਕੇ ਪੀ ਸਾਥ। ਭਾਈ ਗੁਰਦਾਸ ਨੇ ਭਲੇ ਬੁਰੇ ਦੀ ਇੱਕ ਬੜੀ ਸੋਹਣੀ ਕਹਾਣੀ ਲਿਖੀ ਹੈ, ਮੈਂ ਇਹਨੂੰ ਗੱਲ ਨੂੰ ਦ੍ਰਿਸ਼ਟਾਂਤਾਂ 'ਚ ਨਾ ਵਧਾਵਾਂ। ਬੜੀ ਰਸਦਾਇਕ ਹੈ ਕਿਤੇ ਗਿਆਨੀ ਜੀ ਮਹਾਂਪੁਰਸ਼ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਜ਼ੀਰ ਨੇ ਇੱਥੇ ਦੇ ਸੰਗਤਾਂ ਦੇ ਬਣਾਏ ਹੋ, ਉਹ ਕਿਤੇ ਕਿਰਪਾ ਕਰਨਗੇ, ਉਹਨਾਂ ਨੂੰ ਦਰਖਾਸਤ ਕਰਾਂਗਾ ਵੀ ਮੇਰੇ ਕੋਲ ਤਾਂ ਸਮਾਂ ਨਹੀਂ ਰਿਹਾ, ਕਿਤੇ ਭੁਰੇ ਬਲੇ ਦੀ ਇਹ ਕਹਾਣੀ ਸੁਣਾ ਦਿਓ ਜੋ ਭਾਈ ਗੁਰਦਾਸ ਨੇ ਸੁਣਾਈ ਹੈ, ਅਤੇ ਭਲੇ ਦਾ ਭਲਾ ਕਿਵੇਂ ਹੋਇਆ ਸੀ, ਬੁਰੇ ਦੀਆਂ ਜੜ੍ਹਾਂ ਕਿਵੇਂ ਪਠੋਲੀਆਂ ਸੀ। ਭਲਾ ਭਲਾਈ ਨਾ ਤਜੈ ਬੁਰਿਓਂ ਕੇ ਪੀ ਸਾਥ, ਵਿਸ਼ਨੂੰ ਕਿਆ ਕਿਆ ਵਿਗੜਿਆ ਜੀ ਬਿਰਗੂ ਮਾਰੀ ਲਾ। ਜੋ ਤੁਝ ਕੋ ਕੰਟੇ ਮੋਏ ਤੈਨੂੰ ਦੁੱਖ ਦੇਵੇ, ਤਿੰਨ ਕੋ ਬੋ ਤੂੰ ਫੂਲ, ਜੋ ਤੇਰੇ ਲਈ ਕੰਡੇ ਬੀਜਦਾ ਉਹਦੇ ਲਈ ਫੁੱਲ ਬੀਜ। ਤੁਝ ਕੋ ਫੂਲ ਕੇ ਫੂਲ ਹੈ ਵਾਕੋ ਸੂਲ ਕੀ ਸੂਲ, ਕੰਡੇ ਉਹਨੂੰ ਮਿਲਣਗੇ ਜਿਹਨੇ ਕੰਡੇ ਬੀਜੇ ਹੈ, ਤੈਨੂੰ ਤੇ ਫੁੱਲ ਹੀ ਮਿਲਣਗੇ ਕਿਉਂਕਿ ਅਜਿਹਾ ਬੀਜੈ ਸੋਲਣੇ ਕਰਮਾ ਸਿੰਧ ਰੱਖੇ। ਹਜ਼ੂਰ ਮੁਹੰਮਦ ਸਾਹਿਬ ਦੇ ਜੀਵਨ ਦੇ ਅੰਦਰ ਇੱਕ ਐਸੀ ਬਾਤ ਆਉਂਦੀ ਹੈ, ਇਸਲਾਮ ਦਾ ਇਤਿਹਾਸ ਉਹਦੇ 'ਚ ਵੀ ਬੜੇ ਸੋਹਣੇ ਦ੍ਰਿਸ਼ਟਾਂਤ ਅਤੇ ਪ੍ਰਮਾਣ ਕੁਝ ਐਸੇ ਨੇ ਜਿਹੜੇ, ਕਿਉਂਕਿ ਗੁਆਂਢੀ ਦੀ ਗਵਾਹੀ ਆਪਣੇ ਘਰਦਿਆਂ ਦੀ ਗਵਾਹੀ ਨਾਲੋਂ ਜ਼ਿਆਦਾ ਵਧੀਆ ਹੁੰਦੀ ਹੈ। ਉਹਦਾ ਕਾਰਨ ਕੀ ਹੁੰਦਾ, ਵੀ ਘਰਦੇ ਦਾ ਕਹਿਣਗੇ ਜੀ ਉਹ ਤਾਂ ਪਾਕੀ ਕਰਨਗੇ ਨਾ। ਕਈ ਗੱਲਾਂ ਮਹਾਰਿਸ਼ੀ ਵਿਆਸ ਦੀਆਂ ਸਲੰਘਾ ਯੋਗ ਨੇ ਗੁਰੂ ਨਾਨਕ ਬਾਰੇ ਕਹੀਆਂ, ਅਤੇ ਉਹਨਾਂ ਦੀ ਇਸ ਗੱਲ ਤੋਂ ਮੈਂ ਬੜਾ ਪ੍ਰਭਾਵਿਤ ਹੋਇਆ। ਮੁਹੰਮਦ ਸਾਹਿਬ ਬਾਹਰੀ ਇਕਾਂਤ ਵਿੱਚ ਜਾਇਆ ਕਰਦੇ ਸੀ, ਅਤੇ ਇੱਕ ਈਰਖਾ ਕਰਨ ਵਾਲੇ ਜਿਹੜੇ ਮੁਹੰਮਦ ਸਾਹਿਬ ਨਾਲ, ਉਹਨਾਂ ਨੇ ਬਹੁਤ ਈਰਖਾ ਦਵੈਸ਼ ਸੀ, ਉਹਨਾਂ ਨੇ ਇੱਕ ਨੌਜਵਾਨ ਬੱਚਾ ਨਾਸਤਿਕ ਜੇ ਖਿਆਲਾਂ ਦਾ, ਉਹਨੂੰ ਵੜਿਆ ਕੇ ਕਿਹਾ ਤੂੰ ਇਸ ਤਰ੍ਹਾਂ ਕਰਿਆ ਕਰ, ਜਿਹੜੇ ਰਸਤੇ ਨੂੰ ਮੁਹੰਮਦ ਲੰਘਦਾ ਤੂੰ ਉਸ ਰਸਤੇ ਦੇ ਵਿੱਚ ਕੰਡੇ ਖਿਲੇ। ਦੇਖੋ ਉਸ ਬੱਚੇ ਨੂੰ ਕੁਛ ਨਹੀਂ ਕਿਹਾ, ਕੰਡੇ ਖਿਲੇ ਰਹੇ। ਮੁਹੰਮਦ ਸਾਹਿਬ ਉਹਨਾਂ ਕੰਡਿਆਂ ਤੋਂ ਬਚ ਬਚ ਕੇ ਲੰਘ ਜਾਂਦੇ ਰਹੇ। ਉਹਨੇ ਕਿਹਾ ਵੀ ਇਹ ਵੀ ਗੱਲ ਚੱਲੇ, ਉਹਨੇ ਕਿਹਾ ਬੱਚਾ ਸਵਾਹ ਦੀ ਝੋਲੀ ਭਰਦਾ, ਜਦ ਮੁਹੰਮਦ ਲੰਘੇ ਉਹਦੇ ਸਿਰ ਵਿੱਚ ਸਵਾਹ ਦੀਆਂ ਮੁੱਠੀਆਂ ਪਾਉਂਦਾ ਜਾਇਆ ਕਰ, ਆਪੇ ਹਟ ਜਾਂਦੇ। ਮੁਹੰਮਦ ਸਾਹਿਬ ਨਾ ਗੁੱਸਾ ਕੀਤਾ ਨਾ ਖੁਦਾ ਦੀ ਇਬਾਦ ਦੇ ਰਸਤੇ 'ਤੇ ਹਟੇ, ਨਿਸ਼ਚਾ ਧਾਰ ਲਿਆ ਮੇਰੇ ਖੁਦਾ ਜਦੋਂ ਇਹ ਆਪਣੇ ਕੰਮ 'ਤੇ ਨਹੀਂ ਹਟਦਾ ਮੈਂ ਤੇਰੀ ਬੰਦਗੀ 'ਤੇ ਕਿਵੇਂ ਹਟ ਸਕਦਾ, ਇਹ ਸਵਾਹ ਪਾਉਣ 'ਤੇ ਨਹੀਂ ਹਟਦਾ ਕਿ ਮੈਂ ਫਿਰ ਬੰਦਗੀ 'ਤੇ ਕਿਵੇਂ ਹਟ ਸਕਦਾ, ਇਹਦਾ ਆਪਣਾ ਰਸਤਾ, ਇਹਦਾ ਆਪਣਾ ਕਰਤੱਵ, ਮੇਰਾ ਆਪਣਾ। ਖੁਦਾ ਦੀ ਕਰੋਪੀ ਹੋਵੇ, ਕਿਉਂਕਿ ਅੱਤ ਹੈ ਹਰ ਚੀਜ਼ ਦੀ, ਚੰਗੀ ਨਹੀਂ ਹੁੰਦੀ। ਉਹ ਬੱਚਾ ਬਿਮਾਰ ਇਤਨਾ ਹੋ ਗਿਆ ਮਰਨ ਦੇ ਕਿਨਾਰੇ ਪਹੁੰਚ ਗਿਆ। ਜਦੋਂ ਹਜ਼ੂਰ ਮੁਹੰਮਦ ਸਾਹਿਬ, ਕੋਈ ਨਹੀਂ ਜੀ ਬੱਚਾ, ਬੱਚੇ ਨੂੰ ਤਾਂ ਸਭ ਕੁਝ ਮਾਫ਼ ਹੁੰਦਾ, ਮੁਹੰਮਦ ਸਾਹਿਬ ਨੇ ਪਤਾ ਕੀਤਾ ਸੱਜਿਓਂ ਖੱਬਿਓਂ ਕਿ ਉਹ ਬੱਚਾ ਜਿਹੜਾ ਹਰ ਰੋਜ਼ ਆਉਂਦਾ ਸੀ ਉਹ ਹੁਣ ਨਹੀਂ ਆਉਂਦਾ, ਕੀ ਕਰ ਰਿਹਾ। ਕਹਿੰਦੇ ਜੀ ਉਹ ਤਾਂ ਮਰਨ ਦੇ ਕਿਨਾਰੇ। ਕਹਿੰਦੇ ਉਹ ਇੱਕੋ ਹੀ ਸੱਜਣ ਮਿਲਿਆ ਸੀ ਐਸਾ ਜੋ ਅਪਮਾਨ ਕਰਕੇ ਮੇਰੇ ਮਨ ਨੂੰ ਨਿਮਰਤਾ ਵਿੱਚ ਲਿਆਉਂਦਾ ਸੀ, ਅਤੇ ਉਹੀ ਇੱਥੋਂ ਚਲਾ ਜਾਏਗਾ, ਇਹ ਤਾਂ ਬਹੁਤ ਬੁਰਾ ਹੋ ਜਾਏਗਾ। ਮੁਹੰਮਦ ਸਾਹਿਬ ਉਹਨਾਂ ਦੇ ਘਰ ਪਹੁੰਚ ਗਏ, ਉਹਦੀ ਮਾਂ ਦੇਖ ਕੇ ਰੋ ਪਈ, ਉਹਦਾ ਅੱਬਾ ਜਨ ਦੇਖ ਕੇ ਰੋ ਪਿਆ, ਪੈਰ ਫੜ ਕੇ ਕਹਿਣ ਲੱਗੇ ਖੁਦਾ ਦੇ ਨੂਰ ਇਸ ਬੱਚੇ ਨੇ ਬੜਾ ਬੁਰਾ ਕੀਤਾ, ਉਹ ਕਰਨੀ ਦਾ ਫਲ ਪਾ ਰਿਹਾ, ਤੁਹਾਡੇ ਕੰਡੇ ਖਲੇਰੇ ਸਵਾਦੀਆਂ ਮੁੱਠੀਆਂ ਪਾਈਆਂ। ਉਹਨੇ ਕਿਹਾ ਮਾਂ ਮੈਂ ਤਾਂ ਤੇਰੇ ਪੁੱਤ ਦਾ ਕਦੇ ਬੁਰਾ ਨਹੀਂ ਸੋਚਿਆ, ਫਿਰ ਇਹ ਖੁਦਾ ਨੇ ਇਹਨੂੰ ਦੰਨ ਕਿਉਂ ਦੇ ਦਿੱਤਾ, ਮੈਂ ਤਾਂ ਤੇਰੇ ਪੁੱਤ ਦੇ ਪੱਖ ਵਿੱਚ ਹਾਂ, ਮੈਂ ਤੇਰੀ ਖਬਰ ਲੈਣ ਵਾਸਤੇ ਆਇਆ, ਮੈਂ ਤੇਰੀ ਸੁੱਖ ਮਨਾ ਰਿਹਾ। ਅਜੀਬ ਕਿਸਮ ਦੀਆਂ ਲਹਿਰਾਂ ਖੁਸ਼ੀ ਦੀਆਂ ਆਨੰਦ ਦੀਆਂ ਉਸ ਪਰਿਵਾਰ ਵਿੱਚ ਫੈਲੀਆਂ, ਅਤੇ ਇਹ ਤਾਂ ਨਾਰਾਜ਼ ਨਹੀਂ ਕਿਉਂਕਿ ਮਹਾਂਪੁਰਸ਼ ਹੈ, ਕਿਉਂ ਹੋਏਗਾ ਨਾਰਾਜ਼। ਬੱਚਾ ਵੀ ਹੋਸ਼ ਪਿਆ, ਮੁਹੰਮਦ ਸਾਹਿਬ ਨੇ ਉਹਦੇ ਸਿਰ 'ਤੇ ਜਾ ਕੇ ਹੱਥ ਰੱਖਿਆ, ਤਾਸੀਰ ਸੀ ਉਹਨਾਂ ਹੱਥਾਂ 'ਚ, ਬਿਜਲੀ ਵਾਂਗੂ ਕਰੰਟ ਫੈਲਿਆ ਤੇ ਅੱਖਾਂ ਖੋਲੀਆਂ। ਜਦ ਦੇਖਿਆ ਮੁਹੰਮਦ ਸਾਹਿਬ ਸ਼ਰਮ ਦੀਆਂ ਮਾਰਿਆ ਅੱਖਾਂ ਝੁੱਕ ਗਈਆਂ, ਨੇਤਰ ਬੰਦ ਹੋ ਗਏ। ਹਜ਼ੂਰ ਮੁਹੰਮਦ ਸਾਹਿਬ ਨੇ ਕਿਹਾ, ਬੱਚਾ ਨੇਤਰ ਖੋਲ, ਮੈਂ ਤੇਰੀ ਖਬਰ ਲੈਣ ਆਇਆ। ਜਦੋਂ ਨੇਤਰ ਖੋਲੇ, ਅੱਖਾਂ ਦੇ ਵਿੱਚੋਂ ਅੰਸੂ ਵਗ ਰਹੇ ਸੀ, ਜਿਵੇਂ ਸਰਦਾਰ ਮਹਾਂ ਸਿੰਘ ਦੇ ਅੰਸੂ ਵਗ ਰਹੇ ਸੀ ਕਲਗੀ ਵਾਲੇ ਸਤਿਗੁਰੂ ਨੂੰ ਵੇਖ ਕੇ। ਮੈਂ ਇਹ ਕਹਿ ਕੇ ਆਇਆ ਸੀ, ਤੂੰ ਮੇਰਾ ਗੁਰੂ ਨਹੀਂ, ਮੈਂ ਤੇਰਾ ਸਿੱਖ ਨਹੀਂ, ਤੇ ਉਸ ਗੁਰੂ ਦੀ ਬੁਕਲ ਚ ਪਿਆ। ਨੇਤਰ ਭਰ ਆਏ, ਕਹਿਣ ਲੱਗੇ, ਬੱਚਾ ਹੌਸਲਾ ਰੱਖ, ਜੀ ਥਰ ਥਰਾਉਂਦੀ ਬੋਲੀ। ਕਿਹਾ, ਹਜ਼ੂਰ ਮੈਂ ਬਖਸ਼ਣ ਵਾਲਾ ਨਹੀਂ, ਖੁਦਾ ਕਿਉਂ ਬਖਸ਼ੇਗਾ ਮੈਨੂੰ, ਤੁਸੀਂ ਮੇਰਾ ਕੀ ਵਿਗਾੜਿਆ ਸੀ, ਮੈਂ ਕਿਉਂ ਕੰਡੇ ਖਰੀਦਦਾ ਰਿਹਾ, ਮੈਂ ਕਿਉਂ ਸਵਾਦੀਆਂ ਮੁੱਠੀਆਂ ਪਾਈਆਂ, ਖੁਦਾ ਕਿਉਂ ਮਾਫ਼ ਕਰੇ ਮੈਨੂੰ, ਇਹ ਤੁਹਾਡੇ ਅਪਮਾਨ ਦੇ ਬਦਲੇ ਮੈਨੂੰ ਖੁਦਾ ਦੰਦ ਦੇਵੇਗਾ। ਹਜ਼ੂਰ ਮੁਹੰਮਦ ਸਾਹਿਬ ਦੇ ਅੱਖਾਂ 'ਚ ਪਾਣੀ ਆ ਗਿਆ, ਕਹਿੰਦੇ, ਹੇ ਮੇਰੇ ਖੁਦਾ, ਮੇਰੀ ਦਰਖਾਸਤ ਹੈ ਤੇਰੇ ਚਰਨਾਂ 'ਚ, ਇਹਦਾ ਮੇਰੇ ਜੁੰਮੇ ਲੱਗ ਗਿਆ, ਜੇ ਮੇਰੇ ਕਾਰਨ ਤੂੰ ਇਹਨੂੰ ਸਜ਼ਾ ਦਿੱਤੀ ਹੈ ਤਾਂ ਮੈਂ ਦਰਖਾਸਤ ਕਰਦੇ ਬੱਚੇ ਨੂੰ ਮੁਆਫ ਕਰਦੇ। ਬੱਚਾ ਤੰਦਰੁਸਤ ਹੋਇਆ, ਥੋੜਿਆਂ ਦਿਨਾਂ 'ਚ ਅਰੋਗ ਹੋ ਗਿਆ। ਪੜ੍ਹੋ ਇਸਲਾਮ ਦਾ ਇਤਿਹਾਸ, ਮੁਹੰਮਦ ਸਾਹਿਬ ਦੇ ਪੈਰੋਕਾਰਾਂ ਵਿੱਚੋਂ ਨੰਬਰ 1 ਦਾ ਉਹ ਬੰਦਾ ਹੋਇਆ ਇਸਲਾਮ ਦਾ ਪ੍ਰਚਾਰ ਕਰਨ ਵਾਲਾ। ਇਸ ਕਰਕੇ ਜਿਨ੍ਹਾਂ ਦੇ ਅੰਦਰ ਜ਼ਹਿਰ ਨਹੀਂ ਹੈ, ਗਰਲ ਨਾਸ, ਨਾਸ ਹੀ ਹੋ ਗਈ, ਤਨ ਨਾਠਿਓ, ਤਨ ਦੇ ਵਿੱਚੋਂ ਜ਼ਹਿਰ ਚਲੀ ਗਈ ਹੈ। ਐ ਗੁਰੂ ਅੰਗਦ ਸਾਹਿਬ, ਤੁਸੀਂ ਉਹਨਾਂ ਖਹਿਰੇ ਜੱਟਾਂ ਦਾ ਵੀ ਕਦੇ ਬੁਰਾ ਨਾ ਕੀਤਾ ਜਿਨ੍ਹਾਂ ਨੇ ਤੁਹਾਡਾ ਮੰਜਾ ਚੁੱਕ ਕੇ ਇੱਥੋਂ ਕੱਢਿਆ। ਗਰਲ ਨਾਸ, ਤਨ ਨਠਿਓ, ਤਨ ਦੇ ਵਿੱਚੋਂ ਜ਼ਹਿਰ ਤੇ ਨਾਸ ਹੀ ਹੋ ਗਈ ਨਾ, ਕੋਈ ਈਰਖਾ ਨਹੀਂ, ਕੋਈ ਦਵੈਸ਼ ਨਹੀਂ। ਅਮਿਓ ਅੰਤਰਗਤ ਪੀਓ, ਅੰਤਰਗਤ ਅੰਤਸ਼ਕਰਨ ਵਿੱਚ ਅਮਿਓ ਅੰਮ੍ਰਿਤ, ਜਿਹਦੇ ਹਿਰਦੇ 'ਚ ਅੰਮ੍ਰਿਤ ਹੈ, ਜਿਹਦੀ ਰਸਨਾ 'ਤੇ ਅੰਮ੍ਰਿਤ ਹੈ, ਉੱਥੇ ਜ਼ਹਿਰ ਨੂੰ ਥਾਂ ਹੀ ਕੋਈ ਨਹੀਂ। ਤੁਸੀਂ ਨਾਮ ਅੰਮ੍ਰਿਤ ਪੀਤਾ, ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵ ਹੋ ਪਾਈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਨਾਮ ਅੰਮ੍ਰਿਤ ਪੀਤਾ ਹੈ, ਇਸ ਲਈ ਜ਼ਹਿਰ ਬਿਲਕੁਲ ਖਤਮ ਹੋ ਗਈ। ਮੂਲੋ ਹੇ
ਰਿਤ ਵਿਗਾਸ ਜਾਗਿਓ, ਅਲਖ ਕਲ ਧਰੀ ਜੁਗੰਤਰ।
ਫਿਰ ਸਤਿਗੁਰੂ, ਜਿਹੜਾ ਅਕਾਲ ਪੁਰਖ ਵਾਹਿਗੁਰੂ ਲਖਿਆ ਨਹੀਂ ਜਾਣ ਸਕਦਾ, ਮਨ ਬੁੱਧ ਜਿਸ ਨੂੰ ਲਖ ਨਹੀਂ ਸਕਦੀ, ਉਸ ਅਲਖ ਪਰਮੇਸ਼ਰ ਨੇ ਕਲ ਧਰੀ ਜੁਗੰਤਰ, ਯੁੱਗਾਂ ਦੇ ਅੰਤਰ ਜੁਗੰਤਰ, ਯੁੱਗਾਂ ਜੁਗੰਤਰਾਂ ਦੇ ਵਿੱਚ ਸਾਰਿਆਂ ਜੀਵਾਂ ਦੀ, ਚਲਾਉਣ ਦੀ, ਰੋਜੀ ਦੇਣ ਦੀ ਇਹ ਕਲ ਸ਼ਕਤੀ ਉਸ ਇੱਕ ਦੀ ਹੈ। ਆਪਣੀ ਸੱਤਾ ਰੂਪ ਕਲ ਸ਼ਕਤੀ, ਹੁਕਮ ਰੂਪ ਸ਼ਕਤੀ, ਇਹ ਧਰੀ ਹੋਈ ਹੈ ਸਾਰਿਆਂ ਦੇ ਅੰਦਰ। ਅਤੇ ਉਹ ਜਿਹੜਾ ਐਸਾ ਪਰਮੇਸ਼ੁਰ ਵਾਹਿਗੁਰੂ ਹੈ, ਤੁਹਾਡੇ ਹਿਰਦੇ ਦੇ ਅੰਦਰ ਰਿਦ ਵਿਗਾਸ ਜਾਗਿਓ, ਤੁਹਾਡੇ ਰਿਦ ਹਿਰਦੇ ਦੇ ਅੰਦਰ। ਵਿਗਾਸ ਦੇ ਦੋ ਅਰਥ ਹਨ, ਆਨੰਦ ਦਾ ਖੇੜਾ ਤੇ ਦੂਸਰਾ ਹੈ ਵਿਸ਼ੇਸ਼ ਕਰਕੇ ਗਿਆਨ ਦਾ ਚਾਨਣਾ। ਇਹ ਤੁਹਾਡੇ ਹਿਰਦੇ ਦੇ ਅੰਦਰ ਤੁਹਾਡੀ ਜਿਹੜੀ ਮਤ ਹੈ, ਇਹ ਵਿਸ਼ੇਸ਼ ਕਰਕੇ ਗਿਆਨ ਦੇ ਅੰਦਰ ਜਾਗਰਤ ਹੋ ਚੁੱਕੀ ਹੈ। ਰਿਦ ਹਿਰਦੇ ਦੇ ਅੰਦਰ, ਹੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਰਿਦ ਵਿਗਾਸ ਜਾਗਿਓ। ਗਾਸ ਸ਼ਬਦ ਜਿਹੜਾ, ਗਾਸ ਇਹ ਫਾਰਸੀ ਦਾ ਹੈ। ਫਾਰਸੀ ਦੇ ਵਿੱਚ ਗਾਸ ਦਾ ਅਰਥ ਹੈ ਚਾਨਣਾ, ਰੋਸ਼ਨੀ। ਬੱਬਾ ਮੂਹਰੇ ਲੱਗਿਆ ਹੋਇਆ ਹੈ, ਮੂਹਰੇ ਬੱਬਾ ਲਾ ਕੇ ਵਿਗਾਸ ਬਣਾਇਆ, ਇਕੱਲਾ ਗਾਸ ਨਹੀਂ ਕਿਹਾ ਸਤਿਗੁਰਾਂ ਨੇ, ਕਿਉਂਕਿ ਗਾਸ ਤੇ ਸੂਰਜ ਦੇ ਕੋਲ ਵੀ ਹੈ, ਚਾਨਣਾ ਤਾਂ ਉਹਦੇ ਕੋਲ ਵੀ ਹੈ, ਪਰ ਉਹਦੇ ਕੋਲ ਵਿਗਾਸ ਨਹੀਂ ਹੈ। ਵਿਸ਼ੇਸ਼ ਕਰਕੇ ਚਾਨਣਾ ਕਿਹੜਾ? ਗਿਆਨ ਦਾ ਚਾਨਣਾ, ਜੋ ਹਿਰਦੇ ਵਿੱਚ ਹੋ ਜਾਵੇ। ਇਹ ਤੁਹਾਡੇ ਹਿਰਦੇ ਵਿਸ਼ੇਸ਼ ਕਰਕੇ ਜਿਹੜਾ ਗਿਆਨ ਦਾ ਚਾਨਣਾ ਹੈ, ਇਹ ਕਹਿ ਰਿਹਾ ਹੈ ਭਟਜੇ।
ਸਤਿਗੁਰੂ ਸਹਿਜ ਸਮਾਦ ਰਵਿਓ ਸਮਾਨ ਨਿਰੰਤਰ।
ਨਿਰੰਤਰ ਅੰਤਰੇ ਭੇਦ ਤੋਂ ਰਹਿਤ, ਜਿਹੜਾ ਵਾਹਿਗੁਰੂ ਸਾਰੀ ਜਗ੍ਹਾ ਸਮਾਨ ਰੂਪ ਦੇ ਵਿੱਚ ਰਵਿਓ ਮਿਲਿਆ ਹੋਇਆ ਹੈ, ਜਿਵੇਂ ਜਵਾਨ ਕੇ ਵਿਖੇ ਸਮਸਤ ਏਕ ਜੋਤ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਅੰਮ੍ਰਿਤਮਈ ਬਾਣੀ ਨਾ ਘਾਟ ਹੈ ਨਾ ਬਾਢ ਹੈ ਨਾ ਘਾਟ ਵਾਢ ਪੁੱਤ ਹੈ, ਇੱਕ ਰਸ ਰਹਿਣ ਵਾਲਾ ਅਖੰਡ ਸਰੂਪ ਹੈ। ਅਖੰਡ ਉਹ ਹੁੰਦਾ ਜਿਹਦਾ ਟੁਕੜਾ ਨਾ ਹੋਵੇ, ਖੰਡ ਨਾਮ ਟੁਕੜੇ ਦਾ ਹੈ। ਜਿਵੇਂ ਨੌ ਖੰਡ, ਨੌ ਟੁਕੜੇ ਧਰਤੀ ਦੇ, ਖੰਡਿਓ ਜੋ ਨਾ ਜਾਏ, ਧਰਮੀ ਬਾਪੂ ਦੀ ਬਾਣੀ ਹੈ ਜੋ ਖਾਲਸੇ ਦੇ ਧਰਮੀ ਪਿਤਾ ਨੇ, ਖੰਡਿਓ ਜੋ ਨਾ ਜਾਏ ਸੋ ਅਖੰਡ ਜੂ ਕੋ ਖਿਆਲ ਕੀਜੈ। ਜਿਹਦਾ ਟੁਕੜਾ ਨਾ ਹੋਵੇ ਖਿਆਲ ਕਰੋ ਕਿ ਉਹ ਅਖੰਡ ਹੈ, ਐਸਾ ਕੌਣ ਬ੍ਰਹਮ ਹੈ, ਪਰਮੇਸ਼ਰ ਹੈ ਜਿਹਦਾ ਕੋਈ ਟੁਕੜਾ ਨਹੀਂ, ਉਹ ਇੱਕ ਤੋਂ ਦੋ ਹਿੱਸਿਆਂ 'ਚ ਨਹੀਂ ਹੁੰਦਾ, ਅਨੰਤ ਦੇ ਵਿੱਚ ਰਹਿੰਦਾ ਹੋਇਆ ਵੀ ਇੱਕ ਹੈ। ਸੋ ਐਸਾ ਜੋ ਪਰਮੇਸ਼ਰ, ਉਹਦਾ ਤਾਂ ਖੇਡ ਹੈ, ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਇੱਕ, ਫਿਰ ਉਸ ਇੱਕ ਸਰੂਪ ਦੇ ਚਲੀਨ ਹੋ ਜਾਂਦੇ। ਐਸਾ ਜੋ ਵਾਹਿਗੁਰੂ ਪਰਮੇਸ਼ਰ ਹੈ, ਕਿੱਥੇ ਪਹੁੰਚੇ, ਤੇ ਐਸਾ ਜੋ ਅੰਤਰੇ ਭੇਦ ਤੋਂ ਰਹਿਤ ਸਮਾਨ ਸਾਰੇ ਰਵਿਆ ਹੋਇਆ ਹੈ, ਹੇ ਸਤਿਗੁਰੂ ਗੁਰੂ ਅੰਗਦ ਸਾਹਿਬ, ਸਹਿਜ ਸਮਾਦ, ਸਹਿਜ ਸੁਤੇ ਸਿੱਧ ਹੀ ਤੁਹਾਡੀ ਉਹਦੇ ਵਿੱਚ ਸਮਾਧੀ ਲੱਗੀ ਰਹਿੰਦੀ ਹੈ। ਐਸੀ ਜੋ ਸਮਾਧੀ ਹੈ ਜਿਸ ਨੂੰ ਸਹਿਜ ਸਮਾਧ ਲੱਗੀ ਲਿਵ ਅੰਤਰ ਪੜ੍ਹਦੇ ਹਨ ਨਾ, ਸਹਿਜ ਸਮਾਧ ਲੱਗੀ ਲਿਵ ਅੰਤਰ ਸੋ ਰਸ ਸੋਈ ਜਾਣਾ ਜੀਓ। ਜਿਹਦੀ ਸਹਿਜ ਸਮਾਧ ਲੱਗੀ ਹੈ ਉਹ ਰਸ ਨੂੰ ਕੇਵਲ ਸਹਿਜ ਸਮਾਧੀ ਵਾਲਾ ਜਾਣ ਸਕਦਾ, ਦੂਸਰਾ ਨਹੀਂ। ਮੈਂ ਕਈ ਵਾਰ ਹੈਰਾਨ ਹੁੰਦਾ ਕਿ ਜਿਨ੍ਹਾਂ ਲੋਕਾਂ ਨੂੰ ਸਮਾਧੀ ਦੀ ਪਰਿਭਾਸ਼ਾ ਨਹੀਂ ਆਉਂਦੀ, ਸਮਾਧੀ ਪਦ ਦੇ ਅਰਥ ਨਹੀਂ ਆਉਂਦੇ, ਉਹ ਲੋਕਾਂ ਨੂੰ ਸਮਾਧੀਆਂ ਲਾਉਣ ਦੀ ਟ੍ਰੇਨਿੰਗ ਦੇ ਰਹੇ ਹੈ। ਬੜਾ ਪਖੰਡ ਚੱਲਿਆ, ਆ ਜਾਓ ਸਮਾਧੀ ਲਵਾ ਦਿੰਦੇ ਤੁਹਾਡੀ, ਤੁਹਾਨੂੰ ਅਨਹਦ ਸ਼ਬਦ ਸੁਣਗੇ ਅਸੀਂ ਸਮਾਧੀ ਲੱਗੂ। ਇੱਕ ਦਿਨ ਇੱਕ ਪ੍ਰੇਮੀ ਦਾ ਫੋਨ ਵੀ ਆਇਆ, ਕਹਿੰਦਾ ਮੇਰਾ ਦਸਮ ਦੁਆਰ ਖੁੱਲ ਗਿਆ, ITI ਨੂੰ ਆਇਆ ਮੈਨੂੰ ਫੋਨ। ਮੈਂ ਕਿਹਾ ਜੀ ਫਿਰ ਮੈਂ ਤੁਹਾਡਾ ਧੰਨਵਾਦ ਤੋਂ ਬਿਨਾਂ ਹੋਰ ਕੀ ਕਹਿ ਸਕਦਾ ਤੁਹਾਨੂੰ, ਤੁਹਾਡਾ ਦਸਮ ਦੁਆਰ ਖੁੱਲ ਗਿਆ, ਮੁਬਾਰਕ ਹੋਵੇ ਤੁਹਾਨੂੰ। ਹੋਰ ਕਹਿੰਦੇ ਜੀ ਅਨਹਦ ਸ਼ਬਦ ਵੀ ਸੁਣ ਲਿਆ। ਮੈਂ ਕਿਹਾ ਫਿਰ ਬਹੁਤ ਤਰੱਕੀ ਹੈ। ਅਤੇ ਮੈਂ ਕਿਹਾ ਹੁਣ ਤੁਸੀਂ ਹੋਰਾਂ ਦੇ ਦਸਮ ਦੁਆਰ ਖੋਲਿਆ ਕਰੋ ਅਤੇ ਨਾਲੇ ਅਨਹਦ ਸ਼ਬਦ ਸੁਣਾਇਆ ਕਰੋ। ਫਿਰ ਉਹ ਸਮਝ ਗਿਆ ਵੀ ਸੁਰ ਅੰਦਰੋਂ ਠੀਕ ਨਹੀਂ ਕਰੀ ਜਾਂਦੀ। ਸਮਾਧ ਸ਼ਬਦ ਜਿਹੜਾ ਹੈ ਇਹਦੇ ਅੰਦਰ ਦੋ ਅੱਖਰ ਫਾਰਸੀ ਦੇ ਵਰਤੇ ਹੋਏ, ਇੱਕ ਅੱਖਰ ਸੰਸਕ੍ਰਿਤ ਦੇ ਵਿੱਚੋਂ ਆਇਆ ਹੋਇਆ। ਇਹਦੇ ਵਿੱਚ ਸਤਿਗੁਰੂ ਮਹਾਰਾਜ ਕਿਰਪਾ ਕਰਨ, ਸਮਾਂ ਸ਼ਬਦ ਜਿਹੜਾ ਹੈ, ਸਮਾਂ ਇਹ ਅਰਬੀ ਦਾ, ਜਿਹੜਾ ਧੀ ਸ਼ਬਦ ਹੈ ਪੰਜਾਬੀ 'ਚ ਆਪਾਂ ਧੀ ਕਹਿੰਦੇ ਹਾਂ ਗੁਰਮੁਖੀ ਦੇ ਵਿੱਚ, ਸੰਸਕ੍ਰਿਤ ਦੇ ਵਿੱਚ ਇਸ ਨੂੰ ਧੀ, ਇਹ ਦੱਦੇ ਹਾਏ ਦੀ ਆਵਾਜ਼ ਦੇ ਨਾਲ ਤਾਂ ਸਮਾਧੀ ਅਤੇ ਨਹੀਂ ਤਾਂ ਸਮਾਧੀ ਬਣ ਜਾਵੇ, ਸਮਾਧੀ ਧੱਦਾ ਲੱਗਿਆ, ਜੇ ਦੱਦਾ ਹੋਵੇ ਤਾਂ ਸਮਾਧੀ, ਸਮਾਧੀ ਧੀ ਦੱਦੇ ਹਾਏ ਦੀ ਆਵਾਜ਼ ਹੈ। ਕੁਛ ਅੱਖਰ ਇਹੇ ਨੇ ਜਿਹੜੇ ਦੋ ਅੱਖਰ ਮਿਕਸ ਹੋ ਕੇ ਸ਼ੁੱਧ ਭਾਸ਼ਾ ਬਣਦੀ ਹੈ, ਸਮਾਂ ਜਮਾ ਧੀ ਸਮਾਧੀ। ਸਮਾਂ ਕੀ ਹੈ? ਅਰਬੀ ਦੇ ਅੰਦਰ ਸਮਾਂ ਕਹਿੰਦੇ ਨੇ ਆਕਾਸ਼ ਨੂੰ, ਦੇਖੋ ਅਰਥ ਕਿਵੇਂ ਸਪਸ਼ਟ ਹੁੰਦਾ। ਜਿਹੜਾ ਕੰਮ ਉੱਥੇ ਪੰਜਾਬ ਦੇ ਵਿੱਚ ਸੰਗਤਾਂ ਕਰਾਉਂਦੀਆਂ ਨੇ, ਮੇਰੇ ਕੋਲੋਂ ਬੜਾ ਸੌਖਾ ਕੰਮ ਹੈ। ਢੋਲਕੀ ਦੇ ਨਾਲ ਦੋ ਕੁ ਜਣੇ ਚਿਮਟੇ ਵਾਲੇ ਹੁੰਦੇ ਆ, ਮੇਰੇ ਕੋਲ ਹਾਰਮੋਨੀਅਮ ਹੁੰਦਾ, ਵਾਹ 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 ਹੋਏ ਮੇਰੇ ਪਿਆਰਿਆ ਹੋਏ, ਬੜਾ ਹੀ ਸੌਖਾ ਕੰਮ ਹੈ। ਕਦੇ ਦਿਮਾਗ ਦੇ ਖਰਚ ਖੇਚਲੇ ਨਹੀਂ ਕੋਈ, ਜਿਹੜੀ ਸਾਥੀ ਯਾਦ ਆ ਗਈ ਸੁਣਾ ਦਿੱਤੀ, ਵਿੱਚ ਉਹਦੇ ਹਿਸਾਬ ਕੋ ਚੱਲਦਾ ਭਾਈ। ਇੱਥੇ ਤਾਂ ਦਿਮਾਗ ਦਰੁਸਤ ਹੋ ਜਾਂਦਾ ਜਦੋਂ ਗੁਰਬਾਣੀ ਦੇ ਇੱਕ ਮਹਾਂਪੁਰਸ਼ਾਂ ਨੇ ਇੰਨਾ ਡਰਾਇਆ ਹੈ, ਕਹਿੰਦੇ ਇੱਕ ਅੱਖਰ ਅਰਥ ਤੋਂ ਬਿਨਾਂ ਰਹਿ ਜਾਏ, ਕਹਿੰਦੇ ਇਹਦਾ ਵੀ ਦੋਸ਼ ਹੁੰਦਾ, ਅਣਜਾਣਪਣੇ 'ਚ ਰਹਿ ਜਾਏ, ਪਰ ਪੂਰੀ ਕੋਸ਼ਿਸ਼ ਕਰਨੀ ਹੈ ਕਿ ਅੱਖਰ ਸਾਰੇ ਸਫਲ ਹੋਣੇ ਚਾਹੀਦੇ ਹੈ, ਅਰਥ ਦੇ ਨਾਲ ਅਰਥ ਦਾ ਫਲ ਲੱਗਣਾ ਚਾਹੀਦਾ। ਸੋ ਇਉਂ ਸਮਾਧੀ ਸ਼ਬਦ ਜਿਹੜੀ ਹੈ, ਸਮਾਂ ਆਕਾਸ਼ ਨੂੰ ਕਹਿੰਦੇ ਨੇ ਅਰਬੀ ਵਿੱਚ, ਮੈਂ ਇਸ ਪੜ੍ਹੇ ਅਰਬੀ ਦਾ ਸ਼ਬਦ ਹੈ ਸਮਾਂ ਆਕਾਸ਼, ਧੀਰ ਅਰਥ ਬੁੱਧ। ਹੁਣ ਅਰਥ ਸਪਸ਼ਟ ਹੋਣ ਵਾਸਤੇ ਪਹਿਲਾਂ ਖੋਲ੍ਹਣਾ ਪਏਗਾ ਵੀ ਆਕਾਸ਼ ਦਾ ਅਰਥ, ਆਕਾਸ਼ ਕੀ ਹੈ? ਸੁਣ, ਅਕਿਰੇ, ਆਕਾਸ਼ ਵਿੱਚ ਕੋਈ ਕਿਰਿਆ ਨਹੀਂ। ਹਵਾ ਦੇ ਵਿੱਚ ਤਾਂ ਸਪਰਸ਼ ਦਾ ਦੀ ਕਿਰਿਆ ਹੈ, ਆਕਾਸ਼ ਵਿੱਚ ਕੋਈ ਕਿਰਿਆ ਨਹੀਂ। ਸੁਣ ਹੈ, ਆਕਾਸ਼ ਕੋਈ ਹਰਕਤ ਨਹੀਂ ਕਰਦਾ। ਆਕਾਸ਼ ਦੇ ਵਿੱਚ ਸੁਣ ਅਫੁਰ, ਜਿਹਦੇ ਵਿੱਚ ਫੁਰਨਾ ਕੋਈ ਨਹੀਂ, ਕਿਰਿਆ ਹੀ ਕੋਈ ਨਹੀਂ। ਜਦੋਂ ਬੁੱਧ ਆਕਾਸ਼ ਦੀ ਨਿਆਈ ਫੁਰਨੇ ਤੋਂ ਰਹਿਤ ਹੋ ਜਾਏ, ਆਕਾਸ਼ ਵਰਗਾ ਗੁਣ ਉਹਦੇ ਵਿੱਚ ਆ ਜਾਏ, ਉਹਨੂੰ ਕਹਿੰਦੇ ਨੇ ਅੰਤਰ ਸੁਣਨ, ਬਾਹਰ ਸੁਣਨ, ਤ੍ਰੈ ਪਵਨ ਸੁਣਨ ਸੁਣਨ, ਚੌਥੇ ਸੁਣਨੇ ਜੋ ਨਰ ਜਾਣੇ ਤਾਂ ਕੋ ਪਾਪ ਨਾ ਪੁੰਨ। ਸਹਿਜ ਸਮਾਧ ਲਗੀ ਲਿਵ ਅੰਤਰ, ਸੁਣ ਸਮਾਧੀ ਆਪ, ਸਰਗੁਣ ਨਿਰਗੁਣ, ਨਿਰਗੁਣ ਵੀ ਆਪ, ਸਰਗੁਣ ਵੀ ਹੋ ਗਿਆ, ਸੁਣ ਸਮਾਧ, ਸੁਣ ਸਮਾਧੀ ਆਪ। ਅਫੁਰ, ਇਹ ਅਵਸਥਾ ਉਸ ਵਾਹਿਗੁਰੂ ਦੀ ਹੈ। ਅਫੁਰ ਅਵਸਥਾ ਵਿੱਚ ਰਹਿੰਦਾ, ਜਦੋਂ ਬੁੱਧ ਇਸ ਅਵਸਥਾ ਵਿੱਚ ਮਿਲ ਜਾਏ ਤਾਂ ਪਰਮਾਤਮਾ ਦੇ ਵਿੱਚ ਲੀਨ ਹੋਣ ਵਾਸਤੇ ਕੋਈ ਬਹੁਤੀ ਖਰਚ ਖੇਚਲ ਨਾ ਰਹੀ, ਉਹਦੇ ਵਿੱਚ ਲੀਨ ਹੋ ਗਏ। ਪਰਮਾਤਮਾ ਵਰਗੇ ਗੁਣ ਦੇ ਨਾਲ ਹੀ ਉਹਦੇ ਵਿੱਚ ਮਿਲਿਆ ਜਾਏਗਾ। ਜਿੰਨਾ ਜਿੰਨੀ ਦੇਰ ਤੱਕ ਗੁਣ ਨਾ ਮਿਲਣ, ਮਿਲਾਪ ਟੁੱਟ ਜਾਂਦਾ, ਮੇਲ ਮਿਲਾਪ ਹੋਇਆ ਟੁੱਟ ਜਾਂਦਾ। ਪਤੀ ਪਤਨੀ ਦਾ ਸਭ ਤੋਂ ਨੇੜੇ ਦਾ ਰਿਸ਼ਤਾ, ਡਿਵੋਰਸ ਹੋ ਜਾਂਦੇ ਨੇ ਜੇ ਗੁਣ ਨਾ ਮਿਲਣ। ਅਤੇ ਬਈ ਜੇ ਪਰਮਾਤਮਾ ਨੇ ਪਹਿਲਾਂ ਗੁਣਾਂ ਦਾ ਵਿਕਾਸ ਕੀਤਾ, ਉਹਨਾਂ ਦੀ ਰਹਿਬਰਾਂ ਅਵਤਾਰਾਂ ਸੰਤਾਂ ਮਹਾਂਪੁਰਸ਼ਾਂ ਨੇ ਰੱਬ ਦੇ ਗੁਣ ਗਾਏ ਅਤੇ ਲੋਕਾਂ ਨੂੰ ਦੱਸਿਆ ਇਹ ਗੁਣ ਧਾਰਨ ਕਰ ਲਓ ਅਤੇ ਰੱਬ ਤਾਂ ਮਿਲੇਗਾ, ਨਹੀਂ ਮਿਲਣਾ ਨਹੀਂ। ਇਹ ਗੁਣ ਤੁਹਾਡੇ 'ਚ ਪੈਦਾ ਹੋ ਜਾਣ ਜਿਹੜੇ ਰੱਬ ਵਿੱਚ ਨੇ। ਗੁਣ ਤਾਂ ਇਹ ਰੱਬ ਦੇ ਨੇ, ਔਗਣ ਜੀਵਾਂ ਦੇ ਨੇ, ਗੁਣ ਸਾਰੀ ਰੱਬ ਦੇ। ਕਿਸੇ ਜੀਵ ਕੋਲ ਆਪਣਾ ਕੋਈ ਗੁਣ ਨਹੀਂ, ਸਭ ਰੱਬ ਤੋਂ ਮਿਲੀ ਹੋਈ ਦਾਤ ਹੈ, ਜਿਹਨੂੰ ਗੁਣ ਕਹਿੰਦੇ। ਸੋ ਇਸ ਵਾਸਤੇ ਪਰਮੇਸ਼ੁਰ ਦਾ ਇਹ ਗੁਣ ਹੈ ਨਿਰਵਿਕਲਪ, ਕੋਈ ਕਲਪਨਾ ਨਹੀਂ। ਜਦੋਂ ਬੁੱਧ ਆਕਾਸ਼ ਵਰਗੇ ਗੁਣ ਨੂੰ ਧਾਰਨ ਕਰ ਲਵੇ, ਸਮਾਂ ਆਕਾਸ਼, ਤੇ ਫਿਰ ਬੁੱਧ ਦੀ ਆਪਣੀ ਹੋਂਦ ਵੀ ਨਾ ਬਚੇ, ਧੀ ਬੁੱਧ ਉਹਦੇ ਵਿੱਚ ਹੀ ਲੀਨ ਹੋ ਜਾਏ। ਜਿਵੇਂ ਅਨਾਥਪੁਰੀ ਜੀ ਨੇ ਇੱਕ ਬੜਾ ਸੋਹਣਾ ਪ੍ਰਮਾਣ ਦਿੱਤਾ, ਕਹਿੰਦੇ ਚਲੀ ਪੂਤਰੀ ਲਵਣ ਕੀ ਥਾਂ ਸਿੰਧ ਕੀ ਲੈ, ਅਨਾਥ ਆਪ ਆਪੇ ਭਈ ਪਲਟ ਕਾਹੇ ਕੋ ਬਹਿ। ਕਲਪਨਾ ਕੀਤੀ ਮਹਾਂਪੁਰਸ਼ਾਂ ਨੇ ਸਮੁੰਦਰ ਦੇ ਕਿਨਾਰੇ ਬੈਠੇ ਆ, ਉਹਨੇ ਕਿਹਾ ਕਹਿੰਦੇ ਸਮੁੰਦਰ ਦੀਆਂ, ਸਮੁੰਦਰ ਦੇ ਜਿੱਥੇ ਲੂਣ ਨਿਕਲਦਾ ਖਾਰਾ ਸਮੁੰਦਰ ਜਿਹਾ, ਲੂਣ ਦੀਆਂ ਡਲੀਆਂ ਇੱਕ ਦਿਨ ਇਹ ਵਿਚਾਰ ਕਰਨ ਲੱਗੀਆਂ ਕਿ ਆਪਾਂ ਸਮੁੰਦਰ ਮਾਪ ਕੇ ਆਈਏ ਕਿ ਕਿੰਨਾ ਕੁ ਡੂੰਘਾ ਹੈ। ਉਹਨਾਂ ਚੋਂ ਇੱਕ ਡਲੀ ਨੇ ਕਿਹਾ ਗੱਲਾਂ ਨਾਲ ਤੇ ਨਾਪਿਆ ਨਹੀਂ ਜਾਏਗਾ, ਮੈਂ ਜਾ ਕੇ ਤੁਹਾਨੂੰ ਸਮੁੰਦਰ ਦੀਆਂ ਗਹਿਰਾਈਆਂ ਵੇਖ ਕੇ ਮੁੜ ਕੇ ਆ ਕੇ ਦੱਸਦੀ ਹਾਂ ਸਮੁੰਦਰ ਕਿੰਨਾ ਕੁ ਡੂੰਘਾ ਹੈ। ਅਨਾਥ ਜੀ ਕਹਿੰਦੇ ਉਹ ਸਮੁੰਦਰ ਦੇ ਵਿੱਚ ਜਾ ਡਿੱਗੀ, ਜਾਂਦੀ ਜਾਂਦੀ ਖੁਰ ਕੇ ਸਮੁੰਦਰ ਦਾ ਰੂਪ ਹੋ ਗਈ, ਕਿਹਨੂੰ ਆ ਕੇ ਦੱਸੇ ਵੀ ਸਮੁੰਦਰ ਕਿਹੋ ਜਿਹਾ। ਇੱਕ ਪ੍ਰਮਾਣ ਦਿੱਤਾ, ਕਹਿੰਦੇ ਜਿਹੜਾ ਤੂੰ ਤੂੰ ਕਰਦਾ ਉਹਦਾ ਰੂਪ ਹੋ ਗਿਆ, ਮੁੜ ਕੇ ਦੱਸੇ ਕਿਵੇਂ ਆ ਕੇ ਕਿ ਰੱਬ ਕਿਹਾ ਜਾਏ। ਕਹੋ ਕਬੀਰ ਗੂੰਗੇ ਗੁੜ ਖਾਇਆ, ਗੂੰਗਾ ਕਿਵੇਂ ਦੱਸੂਗਾ, ਜ਼ਬਾਨ ਨਹੀਂ ਹੈ ਉਸ ਕੋਲ। ਸਾਡੇ ਉੱਧਰ ਇਲਾਕੇ 'ਚ ਇੱਕ ਮਹਾਂਪੁਰਸ਼ ਸੀ, ਅਰਖੇੜੀ ਪਿੰਡ ਰਿਹਾ ਕਰਦੇ ਸੀ। ਉਸ ਮਹਾਂਪੁਰਸ਼ ਦੇ ਅੰਦਰ ਵਿਦਿਆ ਦਾ ਬਲ ਵੀ ਤਪੱਸਿਆ ਦਾ ਵੀ, ਦੋਨੇ ਤਕੜੇ ਸੀ, ਵਿਦਾਂਤ ਪੜ੍ਹੇ ਸੀ, ਬ੍ਰਹਮ ਤੇ ਨਿਸ਼ਚਾ ਕਰਦੇ ਸੀ। ਦਯਾਨੰਦ ਜਿਸ ਨੇ ਇੱਕ ਬਹੁਤ ਵੱਡਾ ਹਮਲਾ ਕੀਤਾ ਸੀ, ਜਿਹਦੇ ਪ੍ਰਚਾਰ ਦੀ ਐਸੀ ਤਾਸੀਰ ਸੀ, ਸਿੱਖਾਂ ਦੇ ਪੁੱਤ ਦਾੜੀਆਂ ਕਟਾ ਦਿੰਦੇ ਸੀ, ਜਿਹੜਾ ਉਹਦੀ ਕਥਾ ਸੁਣਿਆ ਹੁੰਦਾ ਸੀ, ਕੇਸ ਕਟਾ ਦਿੰਦੇ ਸੀ। ਗਿਆਨੀ ਜਿੱਤ ਸਿੰਘ ਆਨੰਦਪੁਰ ਕਲੌੜ ਵਾਲੇ ਲਾਹੌਰ ਸਿੱਖ ਪੇਸ਼ੀ ਭੋਤਣ ਗਿਆ ਤੇ ਪਤਾ ਲੱਗਿਆ ਵੀ ਸਵਾਮੀ ਜੀ ਇੱਥੇ ਦਯਾਨੰਦ ਆ ਕੁਛ ਕਰ ਰਹੇ ਨੇ। ਉਹਨੇ ਜਾ ਕੇ ਤਿੰਨ ਬਹਿਸਾਂ ਕੀਤੀਆਂ ਤੇ ਇੱਕ ਗ੍ਰੰਥ ਰਚਿਆ ਸੀ ਸਤਿਆਰਥ ਪ੍ਰਕਾਸ਼, ਰੱਜ ਕੇ ਲੋੜਿਆਂ ਦੀ ਨਿੰਦਿਆ ਉਹਨੇ ਕੀਤੀ ਗੁਰੂ ਨਾਨਕ ਦੀ। ਬਹਿਸ ਕੀਤੀ, ਮੈਂ ਉਹਦੀ ਬਹਿਸ ਪੜ੍ਹੀ, ਸਿੱਖ ਪੇਸ਼ੀ ਭੋਤਣ ਗਿਆ, ਉਹ ਸੁਤੇ ਸਿੱਧ ਗਿਆ ਉੱਥੇ। ਪਰ ਦਯਾਨੰਦ ਜੀ ਨੂੰ ਵਿਸ਼ਿਸ਼ਟ ਦਾ ਅਵਤਾਰ ਕਹਿੰਦੀ ਸੀ ਨਾ ਹਿੰਦੂ ਮਤ ਵਾਲੇ, ਉਹਦੀ ਪਿੱਠ ਲਾ ਦਿੱਤੀ ਭਰੀ ਸਿੰਘ ਦੇ, ਇਕੱਲੇ ਸਿੱਖ ਨੇ ਜਾ ਕੇ। ਇਹਨੂੰ ਕਹਿੰਦੇ 1,25,000 ਸੇ ਇੱਕ ਨੂੰ, ਇਕੱਲੇ ਹੀ ਸਿੱਖ ਹੈਰਾਨ ਹੋ ਗਏ ਸੀ। ਤੇ ਇਹ ਫਿਰ ਮਹਾਤਮਾ ਨੇ ਉਹਦੇ ਇਹ ਸਤਿਆਰਥ ਪ੍ਰਕਾਸ਼ ਦੇ ਮੁਕਾਬਲੇ 'ਚ ਇੱਕ ਗ੍ਰੰਥ ਲਿਖਿਆ, ਉਹਦੀ ਹੈਡਿੰਗ ਦਿੱਤੀ ਮਹਾਮੂੜ ਦਯਾਨੰਦ, ਮਹਾਮੂਰਖ ਬੰਦਾ ਹੈ। ਫਿਰ ਦੇਖੋ ਬਹੁਤ ਵੱਡੇ ਹੌਸਲੇ ਦੀ ਬਾਤ ਹੈ, ਬੜਾ ਵਿਕਿਆ ਸੀ ਗ੍ਰੰਥ। ਉਹਦੇ ਉੱਤੇ ਉਹਨੇ ਫਿਰ ਪੂਰਾ ਭਰਿਆ ਹੈ। ਬੜਾ ਵਿਦਵਾਨ ਸੀ ਇਹ ਮਹਾਂਪੁਰਸ਼ ਦੇ ਕੋਲ ਸਾਡੇ ਉਹ ਜਿਨ੍ਹਾਂ ਗਿਆਨੀ ਸਿੰਘਾਂ ਦੀ ਮੈਂ ਕਈ ਵਾਰ ਬਚਨ, ਪੰਡਿਤ ਪ੍ਰੇਮ ਸਿੰਘ ਵੱਡਿਆਂ ਦੇ ਵਿਦਿਆਰਥੀ, ਸੰਤ ਕਿਰਪਾਲ ਸਿੰਘ ਜੀ ਨਾਮ ਵਾਹਿਗੁਰੂ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਕਾਲ ਤੱਕ ਦੇ ਜਥੇਦਾਰ ਬਣੇ, ਜਿਹੜੇ ਸੰਤਾਂ ਦੇ ਵਿਦਿਆਰਥੀ ਸੀ ਵੱਡਿਆਂ ਦੇ, ਉਹਨਾਂ ਦੇ ਵੇਲੇ ਦੇ ਇਹ ਸਿੰਘ ਸੀ। ਇਹ ਪ੍ਰੇਮ ਸਿੰਘ ਚਲਿਆ ਗਿਆ, ਪਿਛਲੀ ਉਮਰ 'ਚ ਅੱਖਾਂ ਜਾਂਦੀਆਂ ਰਹੀਆਂ ਸੰਤਾਂ ਦੀਆਂ, ਤਰਖੇੜੀ ਵਾਲੇ ਅੱਖਾਂ ਤੋਂ ਮਨਾਕੇ ਹੋ ਗਏ ਸੀ। ਵੈਸੇ ਉਹਨਾਂ ਦਾ ਸੇਵ ਇਹ ਦੱਸਦਾ ਵੀ ਸੰਤ ਇਹ ਕਿਹਾ ਜਿਹਾ ਸੁਰਮਾ ਸੀ, ਉਹਦੇ ਕੋਲ ਜਾਣ ਕੇ ਅੱਖਾਂ ਤੋਂ ਨਹੀਂ ਹੋ ਜਾਂਦੇ ਸੀ ਸੁਰਮਾ ਪਾ ਕੇ, ਅਤੇ ਜਦੋਂ ਲੋੜ ਹੁੰਦੀ ਸੀ ਇੱਕ ਸੁਰਮਾ ਹੋਰ ਰੱਖਿਆ ਸੀ, ਉਹ ਨਿਗਾਹ ਵਾਪਸ ਬੁਲਾ ਲੈਂਦੇ ਸੀ। ਇਹ ਵੀ ਖੇਡ ਸੀ ਉਹਨਾਂ ਦੇ ਕੋਲ। ਉੱਥੇ ਜਾ ਕੇ ਜੋ ਪੈਰਾਂ ਦਾ ਖੜਾਕ ਹੋਇਆ, ਕਹਿੰਦੇ ਕੌਣ ਹੈ? ਪੰਡਿਤ ਪ੍ਰੇਮ ਸਿੰਘ ਕਹਿੰਦਾ ਬ੍ਰਹਮ। ਬ੍ਰਹਮ ਕਿਉਂਕਿ ਉਹ ਬ੍ਰਹਮ 'ਤੇ ਨਿਸ਼ਚਾ ਕਰਦਾ ਸੀ, ਬ੍ਰਹਮ ਦੀ ਉਹ ਗੱਲ ਕਰਦਾ ਸੀ, ਸਾਰੇ ਬ੍ਰਹਮੇ ਬ੍ਰਹਮ। ਕਹਿੰਦਾ ਬ੍ਰਹਮ। ਉਹ ਕਹਿੰਦਾ ਭਾਈ ਤੂੰ ਨੌ ਤਾਂ ਦੱਸ। ਕਹਿੰਦਾ ਜੀ ਬ੍ਰਹਮ। ਉਹ ਦੋ ਚਾਰ ਵਾਰੀ ਖੱਜਲ ਖੁਆਜਾ ਹੋਇਆ, ਸੰਤ ਕਹਿਣ ਲੱਗਿਆ ਤੂੰ ਬੰਦਾ ਕਿਹਾ ਜਿਹਾ ਟੱਕਰ ਗਿਆ ਜੀ ਮੈਨੂੰ। ਕਹਿੰਦਾ ਜੀ ਤੁਸੀਂ ਉਹ ਕਹਿ ਰਹੇ ਹੋ ਹਰ ਵਕਤ ਵੀ ਮੈਂ ਬ੍ਰਹਮ ਹੈ, ਮੈਂ ਬ੍ਰਹਮ ਹੈ, ਮੈਂ ਆਤਮਾ, ਮੈਂ ਤਾਂ ਤੁਸੀਂ ਬੋਲੀ ਨਹੀਂ ਬੋਲਿਆ। ਕਹਿਣ ਲੱਗਾ ਸੰਤ ਜੀ ਇਹ ਤੁਹਾਡੀ ਅੱਜ ਗੱਲ ਮੈਨੂੰ ਤਾਂ ਸੰਸੇ ਦੇ ਵਿੱਚ ਪਾ ਦਿੱਤਾ ਵੀ ਤੁਸੀਂ ਬ੍ਰਹਮ 'ਤੇ ਐਵੇਂ ਨਿਸ਼ਚਾ ਕਰਦੇ ਹੋ। ਕਹਿੰਦਾ ਨਹੀਂ ਉਹ ਬਾਤ ਅਲੱਗ ਹੈ, ਲੱਗਿਆ ਫਿਰ ਵਿਦਿਆ ਦਾ ਵਲਤਾ ਸੀ, ਪਰ ਪੰਡਿਤ ਵੀ ਉਦੋਂ ਘੱਟ ਨਹੀਂ ਸੀ ਸਾਡੇ ਪ੍ਰੇਮ ਸਿੰਘ, ਗੜਬੀ ਪਈ ਸੀ ਸੰਤਾਂ ਦੀ, ਚੱਕ ਕੇ ਗੜਬੀ ਭਗਾ ਕੇ ਖੂਹੀ 'ਚ ਸੁੱਟਤੀ। ਉਹ ਜਿਹੜਾ ਕੋਲ ਬੈਠਾ ਸੀ ਕਹਿੰਦੇ ਬਾਬਾ ਜੀ ਤੁਹਾਡੀ ਗੜਬੀ ਖੂਹ 'ਚ ਸੁੱਟਤੀ ਗਿਆਨੀ ਨੇ। ਕਹਿੰਦੇ ਗਿਆਨੀ ਇਹ ਕੀ ਕੀਤਾ? ਕਹਿੰਦਾ ਜੀ ਕੋਈ ਬਾਤ ਨਹੀਂ ਮੈਂ ਹੁਣੇ ਕਢਾ ਦੇਣਾ। ਕਹਿਣਗੇ ਭਾਈ ਕੋਈ ਖੂਹੀ 'ਚ ਵੜਨ ਵਾਲਾ ਪ੍ਰੇਮੀ ਕੋਈ ਹੋਵੇ, ਮੈਂ ਪੰਜ ਰੁਪਈਏ ਬਹੁਤ, ਪੰਜ ਤੁਹਾਡੇ ਡਾਲਰਾਂ ਨਾਲੋਂ ਵੀ ਕੀਮਤ ਸੀ ਉਦੋਂ ਇੰਡੀਆ ਦੇ ਪੈਸਿਆਂ ਦੀ, ਇਹ 5 ਰੁਪਏ ਦਿਉਂਗਾ ਜਿਹੜਾ ਖੂਹੀ 'ਚੋਂ ਕੱਢ ਕੇ ਲਿਆਵੇ ਗੜਬੀ। ਦੇਖੋ ਸਿੱਟੀ ਆਪ, ਦੇਖੋ ਉੱਤਰ ਕੈਸਾ, ਵਿਦਵਾਨਾਂ ਦੇ ਤਰੀਕੇ ਹੁੰਦੇ ਨੇ। ਉਹ ਇੱਕ ਉੱਥੇ ਬੈਠਾ ਡੋਲਿਆ, ਕਹਿੰਦਾ ਵੀ 5 ਰੁਪਈਏ ਮਿਲਦੇ ਮੈਂ ਲਿਆ ਉਹਨੇ ਕੱਢ ਕੇ। ਰੋਜ਼ ਹੀ ਕੰਮ ਹੈ, ਲੋਕਾਂ ਦੇ ਸਮਾਨ ਖੂਹਾਂ 'ਚ ਡਿੱਗ ਜਾਂਦੇ, ਡੋਲੀਏ ਕੱਢਦੇ ਸੀ ਗੋਤਾਖੋਰ। ਜਦੋਂ ਚਲਿਆ ਗਿਆ ਕਹਿੰਦਾ ਬਾਤ ਸੁਣ, ਪਹੁੰਚ ਗਿਆ ਹੇਠਾਂ? ਕਹਿੰਦਾ ਪਹੁੰਚ ਗਿਆ। ਕਹਿੰਦਾ 5 ਰੁਪਈਏ ਤਾਂ ਮਿਲਣਗੇ ਵੀ ਜਦੋਂ ਹੇਠਾਂ ਗੋਤਾ ਮਾਰ ਕੇ ਗੜਬੀ ਨੂੰ ਹੱਥ ਪੈ ਜਾਏ ਤੇਰਾ, ਉਦੋਂ ਪਹਿਲਾਂ ਮੈਨੂੰ ਦੱਸੀ ਵੀ ਗੜਬੀ ਨੂੰ ਹੱਥ ਪੈ ਗਿਆ, ਗੜਬੀ ਕੱਢੀ ਬਾਅਦ 'ਚ। ਕਹਿੰਦਾ ਜੀ ਆਪਣੇ ਪੰਜੀ ਰਹਿਣ ਦਿਓ, ਮੈਂ ਨਹੀਂ ਗੜਬੀ ਕੱਢ ਸਕਦਾ ਫਿਰ। ਕਿਉਂ? ਪਾਣੀ ਦੇ ਵਿੱਚ ਜਾ ਕੇ ਜਦੋਂ ਮੇਰਾ ਸਿਰ ਨੂੰ ਸਾਰਾ ਕੁਝ ਪਾਣੀ 'ਚ ਹੋਊਗਾ ਮੈਂ ਬੋਲ ਹੀ ਨਹੀਂ ਸਕਦਾ। ਕਹਿੰਦੇ ਆ ਜਾ ਫਿਰ ਨਿਕਲੇ ਬਾਹਰ। ਚੱਲ ਕਹਿੰਦੇ ਇੱਕ ਨਹੀਂ ਕੱਢ ਲਿਆ ਮੁੰਡੇ, ਕੋਈ ਗੱਲ ਨਹੀਂ। ਕਹਿੰਦੇ ਸੰਤ ਜੀ ਇਹ ਕੀ ਕਹਿ ਰਿਹਾ? ਉਹ ਕਹਿਣ ਲੱਗਾ ਭਾਈ ਗਿਆਨੀ ਤੂੰ ਮੇਰਾ ਸਿਰ ਖਾਣ ਵਾਸਤੇ ਹੈ, ਇਹ ਗੜਬੀ ਕਿਵੇਂ ਨਿਕਲੇਗੀ ਇਸ ਤਰ੍ਹਾਂ, ਇਹ ਕਿਵੇਂ ਬੋਲ ਕੇ ਦੱਸ ਦਊਗਾ? ਕਹਿਣ ਲੱਗੇ ਬਸ ਮੇਰਾ ਮਸਲਾ ਹੱਲ ਹੋ ਗਿਆ, ਜਦੋਂ ਕੋਈ ਬ੍ਰਹਮ ਦੇ ਵਿੱਚ ਚਲਾ ਜਾਏ ਤੇ ਉਦੋਂ ਫਿਰ ਦੱਸ ਨਹੀਂ ਸਕਦਾ ਕਿ ਮੈਂ ਬ੍ਰਹਮ ਹਾਂ, ਮੈਂ ਬ੍ਰਹਮ ਦਾ ਸਰੂਪ ਬਣ ਗਿਆ। ਉਹ ਬੋਲੇ ਨਹੀਂ ਸਕਦਾ, ਤੂੰ ਬੋਲ ਕੇ ਕਿਵੇਂ ਕਹਿੰਦਾ ਮੈਂ ਬ੍ਰਹਮ ਦਾ ਸਰੂਪ ਬਣ ਗਿਆ? ਸੋ ਇਸ ਕਰਕੇ ਜਿਨ ਹਰ ਪਾਇਆ ਤਿਨੇ ਛੁਪਾਇਆ। ਬਥੇਰੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਫਿਰਦੇ ਆ, ਜੀ ਮੇਰੀ ਸਮਾਧੀ ਲੱਗ ਗਈ, ਜੀ ਮੇਰਾ ਆਹ ਕੁਛ ਹੋ ਗਿਆ, ਮੈਨੂੰ ਉਹਦੇ 'ਚ ਆਹ ਕੁਛ ਦਿਖਦਾ। ਆਹ ਇੱਕ ਥੋੜ੍ਹੀ ਜਿਹੀ ਤਕਨੀਕ ਹੈ, ਦੇਖੋ ਲੋਕਾਂ ਨੂੰ ਕਮਲੇ ਬਣਾਇਆ ਪਿਆ। ਕਹਿੰਦੇ ਵੀ ਦੇਖ ਤੇਰੇ ਕੋਲ ਤਾਂ ਕਮਾਈ ਨਹੀਂ ਹੈ, ਤੈਨੂੰ ਚਾਨਣਾ ਮੈਂ ਕਰਕੇ ਦੇ ਦਿਆਂ, ਅੱਜ ਤੱਕ ਚਾਨਣਾ ਮੈਂ ਕਰਦਾ, ਬਾਕੀ ਤੂੰ ਭਜਨ ਕਰਿਆ ਕਰ, ਮੇਰੇ ਕੋਲੋਂ ਨਾਮ ਲੈ ਲੈ, ਹੌਲੀ ਹੌਲੀ ਫਿਰ ਤੈਨੂੰ ਚਾਨਣਾ ਦਿਸ ਲੱਗ ਜੂਗਾ। ਮੈਂ ਸਿੱਖਿਆ ਤਰੀਕਾ ਇਹ ਵੀ ਹੈ ਕੀ ਇਹ ਅੱਖ ਦੇ ਕੋਇਆਂ ਦੇ ਵਿੱਚ ਇੱਥੇ ਨਾੜ ਦੱਬਣ ਦੀ ਤਕਨੀਕ ਹੈ, ਉਹਨੂੰ ਜਦੋਂ ਐਂ ਦੱਬਣਾ ਨਾ ਚਾਨਣਾ ਜਿਹਾ ਹੋ ਜਾਂਦਾ, ਮਗਲ ਮੈਂ 1000 ਬੰਦੇ ਨੂੰ ਕਰ ਦਿੰਦਾ। ਇਹ ਕਿਹੜੀ ਉੱਥੇ ਕਿਤੇ ਐਸੇ ਚਮਤਕਾਰ ਹੱਥ ਦੀ ਸਫਾਈ ਹੈ, ਗੋਰਖ ਧੰਦਾ ਹੈ ਇਹਨੂੰ। ਵੰਚਕ ਵਿਰਤੀ ਵਾਲੇ ਲੋਕ, ਵੰਚਕ ਠੱਗ ਨੂੰ ਕਹਿੰਦੇ ਨੇ, ਠੱਗਣ ਵਾਲੇ ਲੋਕ ਐਸਾ ਬਹੁਤ ਕੁਛ ਕਰਦੇ ਆ, ਪਰ ਸਤਿਗੁਰੂ ਤੂੰ ਕੈਸਾ ਹੈ? ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਤੁਸੀਂ ਸਤਿਗੁਰੂ ਸਹਿਜ ਸਮਾਧ ਦੇ ਅੰਦਰ ਸੁਤੇ ਸਿੱਧ ਹੀ, ਤੁਹਾਡੀ ਜਿਹੜੀ ਬੁੱਧ ਹੈ ਉਹ ਆਕਾਸ਼ ਦੀ ਨਿਆਈ ਸੁਨ ਅਫੁਰ ਅਵਸਥਾ ਦੇ ਵਿੱਚ ਹੈ ਜੀ।
ਆਧਾਰ ਉਚਿਤ ਦਾਰ ਧਰਨ ਬੇਖੰਗਤ ਹੈ ਕਲ ਮਲ ਦਰਸਨ।
ਤੇ ਇਹੋ ਸਾਧ ਸੰਗਤ ਭੱਟ ਕਹਿ ਰਿਹਾ ਉਦਾਰੋ ਚਿੱਤ, ਤੁਸੀਂ ਉਦਾਰ ਚਿੱਤ ਹੋ, ਸਖੀ ਹੋ, ਸੋਮ ਨਹੀਂ ਹੋ, ਦਾਨੀ ਸੁਭਾਅ ਹੈ ਤੁਹਾਡਾ, ਉਦਾਰ ਚਿੱਤ ਹੋ। ਉਦਾਰੋ ਚਿੱਤ ਦਾਰਿਤ ਹਰਨ, ਜਿਹੜਾ ਤੁਹਾਡੀ ਸ਼ਰਨ ਵਿੱਚ ਆਵੇ ਤੇ ਦਲਿੱਦਰਾਂ ਨੂੰ ਨਾਸ ਕਰਦੇ ਹੋ। ਪਿਖੰਤ ਹੈ ਕਲ ਮਲ ਤਰਸਨ, ਤੁਹਾਡੇ ਦਰਸ਼ਨ ਕਰਨ ਵਾਲੇ ਦੇ ਕਲਮਲ ਜਿਹੜੇ ਪਾਪ ਨੇ ਉਹ ਤ੍ਰਸਤ ਹੋ ਕੇ ਡਰ ਕੇ ਉਹਦੇ ਕੋਲ ਪਾਪ ਹੀ ਭੱਜ ਜਾਂਦੇ। ਤੁਹਾਡੇ ਦਰਸ਼ਨ ਕਰਿਆ ਪਾਪ ਨਹੀਂ ਰਹਿੰਦੇ, ਜਨਮਾਂ ਜਨਮਾਤਰਾਂ ਦੇ ਪਾਪ ਦੂਰ ਹੋ ਜਾਂਦੇ ਨੇ। ਪਰ ਉਦਾਰ ਚਿੱਤ ਐਸੇ ਹੋ ਕੰਗਲਿਆਂ ਨੂੰ ਰਾਜ ਦੇ ਸਕਦੇ ਹੋ, ਤੁਹਾਡੇ ਵਿੱਚ ਇਹ ਸਮਰੱਥਾ ਹੈ। ਛੋਟਾ ਜਿਹਾ ਹਵਾਲਾ ਇੱਕ ਜ਼ਰੂਰੀ ਹੈ ਇੱਥੇ ਦੇਣਾ, ਭਾਵੇਂ ਅਜੇ ਸਵੀਰ ਦੋ ਰਹਿੰਦੀ ਹੈ, ਮੈਂ ਚੰਦ ਮਿੰਟਾਂ 'ਚ ਗੱਲ ਸਮਾਪਤ ਕਰਦਾ। ਬਾਬਰ ਨੂੰ ਸੱਤ ਪੀੜ੍ਹੀਆਂ ਰਾਜ ਦਾ ਵਚਨ ਕੀਤਾ ਗੁਰੂ ਨਾਨਕ ਨੇ, ਸੱਤ ਭੰਗ ਦੀਆਂ ਮੁੱਠਾਂ ਜਿਹੜੀਆਂ ਉਹ ਲੈ ਕੇ ਆਇਆ ਸੀ, ਫੁੱਟੀ ਜਾਂਦੀ ਬੂਟੀਆਂ ਲੰਮੀ ਸੱਤ। ਅਤੇ ਜਦੋਂ ਉਹਦਾ ਬੇਟਾ ਹਮਾਇਉਂ ਬੈਠਾ ਗੱਦੀ 'ਤੇ, ਦਿੱਲੀ ਦਾ ਤਖ਼ਤ ਉਹਦੇ ਕੋਲ ਆ ਗਿਆ, ਜੌਨਪੁਰ ਦਾ ਸੂਬੇ ਦਾ ਸ਼ੇਰ ਸ਼ਾਹ ਸੂਰੀ ਇਹਦੇ ਨਾਲ ਕਿਤੇ ਅਣਬਣ ਹੋ ਗਈ, ਲੜਾਈ ਹੋ ਗਈ, ਜੰਗ ਹੋਇਆ, ਜੰਮ ਕੇ ਬੜਾ ਬਹਾਦਰ ਨਿਕਲਿਆ ਸ਼ੇਰ ਸ਼ਾਹ ਸੂਰੀ ਨੇ। ਇਹਨੂੰ ਜੰਗ ਦੇ ਵਿੱਚ ਕਿ ਮਾਰਨੇ ਲੱਗਿਆ ਸੀ, ਇਹ ਨੱਠ ਕੇ ਬਚਿਆ, ਉੱਥੇ ਕੈਦ ਹੋ ਗਿਆ। ਹਮਾਇਉਂ ਦੌੜ ਗਿਆ, ਉਹਨੇ ਦਿੱਲੀ ਦਾ ਤਖ਼ਤ ਸੰਭਾਲਿਆ। ਜਿਹੜਾ ਰਾਜਾ ਭੱਜ ਗਿਆ, ਉਹਨੇ ਸੋਚਿਆ ਵੀ ਮੇਰੇ ਚਾਚੇ ਦਾ ਪੁੱਤ ਲਾਹੌਰ ਦਾ ਨਵਾਬ ਜਿਹੜਾ ਹੈ, ਮੇਰੇ ਚਾਚੇ ਦਾ ਪੁੱਤ ਹੈ, ਮੈਂ ਉਹਨੂੰ ਕਹਾਂ ਵੀ ਫੌਜਾਂ ਦੇ ਆਦੇਸ਼ ਤਾਂ ਮੈਂ ਤੇਰਾ ਫਿਰ ਵੀ ਤਾਜ ਦਾ ਪੁੱਤ ਹਾਂ, ਆਪਾਂ ਰਲ ਕੇ ਇਹਦੇ ਕੋਲ ਖੋਈਏ ਸ਼ੇਰ ਸ਼ਾਹ ਸੂਰੀ ਦੇ ਦਿੱਲੀ ਦਾ ਤਖ਼ਤ, ਆਪਣੇ ਬਜ਼ੁਰਗਾਂ ਦੀ ਵਸਤੂ ਸਾਂਭ ਲਈ। ਅਤੇ ਜਦੋਂ ਉਹਦੇ ਨਾਲ ਤਾਲਮੇਲ ਕੀਤਾ, ਉਦੋਂ ਪਹਿਲਾਂ ਰਾਜਨੀਤੀ 'ਚ ਬੜੇ ਅਜੇ ਪਲੱਥੇ ਹੁੰਦੇ ਨੇ, ਉਹਨੇ ਤਖ਼ਤ 'ਤੇ ਬਹਿੰਦੀ ਦੇਖਿਆ ਵੀ ਕਿਹੜੇ ਕਿਹੜੇ ਦੁਸ਼ਮਣ ਸੀ ਇਹਦੇ, ਉਹਨਾਂ ਨਾਲ ਪਹਿਲਾਂ ਹੀ ਤਾਲਮੇਲ ਕਰ ਲਿਆ। ਭਰਾਵਾਂ 'ਚ ਕਈ ਵਾਰੀ ਮਤਭੇਦ ਹੁੰਦੇ ਨੇ, ਉਦੋਂ ਪਹਿਲਾਂ ਹੀ ਲਾਹੌਰ ਵਾਲੇ ਨੂੰ ਸਾਂਭ ਲਿਆ। ਉਹਨੇ ਜਵਾਬ ਦੇ ਦਿੱਤਾ, ਕਹਿੰਦਾ ਨਹੀਂ ਮੈਂ ਤਾਂ ਉਹਦਾ ਪੱਖੀ ਹਾਂ। ਹਮਾਇਉਂ ਨੂੰ ਆਪਣੇ ਭਰਾ ਨੂੰ ਕਹਿੰਦਾ ਤੇਰਾ ਪੱਖੀ ਨਹੀਂ, ਮੈਂ ਸ਼ੇਰ ਸ਼ਾਹ ਸੂਰੀ ਦੇ ਪੱਖੀ ਹਾਂ। ਇਹ ਵਿਚਾਰਾ ਬੜਾ ਨਿਰਾਸ਼ ਹੋਇਆ, ਦਰਿਆ ਟੱਪਦਿਆਂ ਇਹਨੇ ਆਪਣੇ ਮਾਮੇ ਨੂੰ ਪੁੱਛਿਆ, ਕਹਿੰਦਾ ਮਾਮਾ ਜੀ ਵੀ ਕੋਈ ਇੱਥੇ ਫੀਰ ਫਕੀਰ ਕੋਈ, ਜਦੋਂ ਫਿਰ ਊਂ ਚਾਹੇ ਸੰਤਾਂ ਦੀ ਨਿੰਦਿਆ ਕਰੀ ਜਾਣ, ਜਦੋਂ ਫਿਰ ਪੈਂਦੀ ਆ ਨਾ ਫਿਰ ਭੱਜਦੇ ਵੀ ਸਾਰਾ ਕੋਲ ਨੇ, ਆ ਬੜੇ ਬੜੇ ਘੜਮ ਚ ਉਹਦੇ ਜਿਹੇ ਸਟੇਜਾਂ 'ਤੇ ਲੈਂਦੇ ਆ, ਜਾ ਜਾ ਕੇ ਨੱਕ ਰਗੜਦੇ ਦੇਖੇ ਆ ਮਹਾਂਪੁਰਸ਼ ਨੂੰ। ਉਹ ਇੱਕ ਕਹਿਣ ਲੱਗਾ ਵੀ ਦੇਖੋ, ਪੀਰਾਂ ਫਕੀਰਾਂ ਦੇ ਸਰਤਾਜ ਬੈਠੇ ਖਨੂਰ ਸਾਹਿਬ ਗੁਰੂ ਅੰਗਦ ਸਾਹਿਬ, ਜੇ ਜਾਣਾ ਉਹਨਾਂ ਨੂੰ ਪੁੱਛੋ ਕਿ ਤੁਹਾਡੇ ਵੱਡਿਆਂ ਨੇ ਵਰ ਦਿੱਤਾ ਸੀ ਸੱਤ ਪੀੜ੍ਹੀਆਂ, ਦੂਜੀ ਪੀੜ੍ਹੀ ਦੇ ਵਿੱਚ ਖਤਮ ਹੋ ਗਿਆ, ਨਾਲੇ ਅਲਾਂਭਾ ਦਿਓ, ਕੀ ਪਤਾ ਕਿਰਪਾ ਕਰ ਦੇਣ। ਚੱਲ ਪਿਆ ਗੁਰੂ ਘਰ ਦੀ ਮਰਿਆਦਾ ਤੋਂ ਅਣਜਾਣ ਹੰਕਾਰ ਰਾਸ਼ੀ ਬੰਦਿਆਂ ਵਿੱਚ ਹੁੰਦਾ ਹੈ। ਜਦੋਂ ਪਹੁੰਚਿਆ, ਇਤਿਹਾਸ ਵਿੱਚ ਦੋ ਰਾਵਾਂ ਨੇ, ਇੱਕ ਤਾਂ ਇਹ ਵੀ ਮਹਾਰਾਜ ਸਮਾਧੀ 'ਚ ਬੈਠੇ ਸੀ, ਇੱਕ ਇਹ ਵੀ ਨਿੱਕੇ ਨਿੱਕੇ ਬੱਚਿਆਂ ਨਾਲ ਖੇਡਦੇ ਸੀ, ਚਲੋ ਕੁਛ ਵੀ ਸੀ। ਹਮਾਇਉਂ ਪਹੁੰਚਿਆ, ਬੇਪਰਵਾਹ ਬੇਮੁਹਤਾਜ, ਪ੍ਰਭ ਕੋ ਸਿਮਰੈ ਸੇ ਬੇਮੁਹਤਾਜ, ਬਾਦਸ਼ਾਹ ਕਨੀ ਸਤਿਗੁਰੂ ਮਹਾਰਾਜ ਨੇ ਨਿਗਾਹ ਹੀ ਨਹੀਂ ਕੀਤੀ ਵੀ ਤੂੰ ਕੌਣ ਹੈ ਕੌਣ ਨਹੀਂ, ਖੜਾ ਤਾਂ ਖੜਾ ਹੀ ਰਿਹਾ, ਬੱਚਿਆਂ ਨਾਲ ਖੇਡਦੇ ਰਹੇ ਨਿੱਕੇ ਬੱਚਿਆਂ ਨਾਲ, ਨਿਸਕਪ ਜਿਹੜੇ ਬੱਚੇ ਸਨ। ਹਮਾਇਉਂ ਕਹਿਣ ਲੱਗਾ ਹੱਦ ਹੋ ਗਈ, ਦਿੱਲੀ ਦਾ ਤਖ਼ਤ ਮੇਰੇ ਕੋਲ ਰਿਹਾ, ਹਿੰਦੁਸਤਾਨ ਦਾ ਬਾਦਸ਼ਾਹ, ਇਹ ਫਕੀਰ ਨੇ ਇੰਨੀ ਕਦਰ ਕੀਤੀ, ਐਸੇ ਫਕੀਰ ਦਾ ਸੰਸਾਰ ਵਿੱਚ ਰਹਿਣਾ, ਬਾਜ ਬਣੀ ਆਪਣੀ ਕਿਰਪਾਨ ਨੂੰ ਹੱਥ ਪਾਇਆ, ਸਤਿਗੁਰੂ ਮਹਾਰਾਜ ਦਾ ਸਿਰ ਵੱਢਣ ਵਾਸਤੇ ਗੁਰੂ ਅੰਗਦ ਸਾਹਿਬ ਦਾ ਜਦੋਂ ਸ੍ਰੀ ਕੱਢਣ ਲੱਗਿਆ ਕਿਰਪਾਨ, ਤਾਂ ਕਿਰਪਾਨ ਦੇ ਨਾਲ ਹੀ ਹੱਥ ਜੁੜ ਗਿਆ, ਕੱਢ ਨਾ ਸਕਿਆ, ਉਹ ਜ਼ੋਰ ਜ਼ੋਰ ਲਾਉਂਦਾ ਰਿਹਾ ਜਾਂ ਨਾ ਨਿਕਲੀ। ਗੁਰੂ ਸਾਹਿਬ ਨੇ ਫਿਰ ਦ੍ਰਿਸ਼ਟੀ ਕੀਤੀ, ਕਹਿੰਦੇ ਜਿੱਥੇ ਇਸ ਕਿਰਪਾਨ ਦੀ ਲੋੜ ਸੀ ਉੱਥੋਂ ਕੈਰ ਹੋ ਕੇ ਨੱਠਿਆ, ਉਹ ਬੁੱਝਦਲ ਡਰਾਕਲ ਮਰ ਜਾਂਦਾ ਇਹਦੇ ਨਾਲੋਂ, ਆਪਣੇ ਬਾਪ ਨੂੰ ਕਲੰਕ ਲਾ ਕੇ ਆਏ ਤੇ ਫਕੀਰਾਂ ਤੇ ਕਿਰਪਾਨਾਂ ਕੱਢਣਾ, ਚਲਾ ਕੱਢ ਕਿਰਪਾਨ ਜੇ ਤੇਰੀ ਕਿਰਪਾਨ 'ਚ ਤਾਕਤ ਹੈ, ਖੜਾ ਹੀ ਧਾਹਾਂ ਮਾਰ ਕੇ ਰੋਣ ਲੱਗ ਪਿਆ। ਮਹਾਰਾਜ ਬਖਸ਼ ਦੇ, ਮਹਾਰਾਜ ਨੇ ਕਿਰਪਾ ਕੀਤੀ, ਉਹਦਾ ਹੱਥ ਜਿਹੜਾ ਜੁੜਿਆ ਸੀ ਉਹ ਖੁੱਲ ਗਿਆ, ਮਹਾਰਾਜ ਦੇ ਚਰਨੀ ਢਹਿ ਪਿਆ, ਭੁੱਲ ਦੀ ਮੁਆਫ਼ੀ ਮੰਗੀ। ਸਤਿਗੁਰੂ ਸਦਾ ਹੀ ਦਿਆਲੂ, ਕਹਿੰਦੇ ਕੋਈ ਬਾਤ ਨਹੀਂ, ਹੰਕਾਰ ਭੁੱਲ ਕਰਾ ਹੀ ਦਿੰਦਾ, ਤੇਰੇ 'ਚ ਹੰਕਾਰ ਸੀ ਵੀ ਮੈਂ ਰਾਜਾ, ਤੈਨੂੰ ਇਹ ਨਹੀਂ ਸੀ ਪਤਾ ਗੁਰੂ ਨਾਨਕ ਦੀ ਗੱਦੀ ਹੈ, ਦੱਸ ਕਿਵੇਂ ਆਇਆ। ਕਹਿਣ ਲੱਗਾ ਮਹਾਰਾਜ ਗੁਰੂ ਨਾਨਕ ਨੇ ਵਰ ਦਿੱਤਾ ਸੀ ਸੱਤ ਪੀੜ੍ਹੀਆਂ ਰਾਜ, ਤੇ ਦੂਜੀ ਪੀੜ੍ਹੀ 'ਚ ਖਤਮ ਹੋ ਗਿਆ, ਤੇ ਮੈਂ ਚਾਹੁੰਦਾ ਉਹ ਮੇਰਾ ਗਿਆ ਹੋਇਆ ਰਾਜ ਮੈਨੂੰ ਵਾਪਸ ਦਵਾ ਦਿਓ, ਕਿਉਂਕਿ ਤੁਹਾਡੀ ਬਦੌਲਤ ਹੀ ਰਾਜ ਮਿਲਿਆ ਸੀ ਮੇਰੇ ਪਿਤਾ ਨੂੰ, ਤੇ ਮੈਨੂੰ ਕਿਰਪਾ ਕਰਕੇ ਰਾਜ ਦਵਾ ਦਿਓ। ਮਹਾਰਾਜ ਕਹਿੰਦੇ ਜੇ ਕਿਰਪਾਨ ਨੂੰ ਹੱਥ ਨਾ ਪਾਉਂਦਾ ਤਾਂ ਹੁਣੇ ਦਵਾ ਦਿੰਦੇ, ਹੁਣ 10-12 ਸਾਲ ਲੱਗਣਗੇ। ਫਿਰ 10-12 ਸਾਲ ਬਾਅਦ ਰਾਜ ਪ੍ਰਾਪਤ ਹੋਇਆ, ਤੇ ਪਾਟੇ ਇੱਥੇ ਕਹਿ ਰਹੇ ਹੈ ਹੇ ਗੁਰੂ ਅੰਗਦ ਸਾਹਿਬ ਉਦਾਰ ਚਿੱਤ, ਤੁਸੀਂ ਉਹਦੀ ਭੁੱਲ ਮੁਆਫ ਕਰਕੇ ਫਿਰ ਮੁੜ ਕੇ ਪਾਤਸ਼ਾਹੀ ਬਖਸ਼ ਦਿੱਤੀ। 12 ਸਾਲ ਬਾਅਦ, 13 ਸਾਲ ਬਾਅਦ ਫਿਰ ਰਾਜ ਉਸਨੇ ਦਿੱਲੀ ਦਾ ਕੀਤਾ। ਉਦਾਰ ਚਿੱਤ, ਤੁਸੀਂ ਐਸੇ ਉਦਾਰ ਚਿੱਤੋਂ ਦਲਿੱਦਰਾਂ ਨੂੰ ਨਾਸ ਕਰਨ ਵਾਲਿਓ, ਪਾਤਸ਼ਾਹੀਆਂ ਦੇਣ ਵਾਲਿਓ, ਤੇ ਕਲਮਲ ਸਾਰੇ ਡਰਦੇ ਦੌੜ ਜਾਂਦੇ ਹਨ।
ਸਾਧਰੰਗ ਸਹਿਜ ਕਲ ਉਚਰੈ ਜਸ ਜੰਪ ਔ ਲਹਿਣੇ ਰਸਨ।
ਤੇ ਹੁਣ ਕੱਲ ਨਾਮੇ ਭੱਟ ਉਚਰੈ ਨਾਮ ਉਚਾਰਨ ਕਰਨ ਦਾ ਕਹਿਣ ਦਾ, ਕੱਲ ਨਾਮੇ ਭੱਟ ਰਿਗ ਵੇਦ ਦਾ ਅਵਤਾਰ ਕਹਿ ਰਿਹਾ ਹੈ, ਨਾਲ ਦੇ ਸਾਥੀਆਂ ਨੂੰ ਸਦ ਸਦਾ ਹੀ ਰੰਗ ਪ੍ਰੇਮ ਵਿੱਚ ਆ ਕੇ, ਤੇ ਤੁਸੀਂ ਸਹਿਜੇ ਸਹਿਜੇ ਗੁਰੂ ਅੰਗਦ ਸਾਹਿਬ ਜਿਨ੍ਹਾਂ ਦਾ ਪਹਿਲਾ ਨਾਮ ਸੀ ਲਹਿਣੇ, ਗੁਰੂ ਅੰਗਦ ਸਾਹਿਬ ਲਹਿਣੇ, ਗੁਰੂ ਅੰਗਦ ਸਾਹਿਬ ਦਾ ਜਸ, ਜਸ ਆਪਣੀ ਰਸਨਾ ਦੇ ਨਾਲ ਜੰਪੋ, ਜਪਣਾ ਕਰੋ, ਰਸ ਉਚਾਰਨ ਕਰੋ ਆਪਣੀ ਰਸਨਾ ਦੇ ਨਾਲ, ਐਸੇ ਗੁਰੂ ਦਾ ਜਸ ਕਰਿਆ ਕਰੋ ਜੀ।
ਨਾਮ ਅਖਦ ਨਾਮ ਆਧਾਰ ਅਰ ਨਾਮ ਸਮਾਦ ਸੁਖ ਸਦਾ ਨਾਮ ਇਨਸਾਨ ਸੋਹੈ।
ਹੇ ਗੁਰੂ ਅੰਗਦ ਸਾਹਿਬ, ਨਾਮ ਅਖਦ ਸਾਰੀਆਂ ਬਿਮਾਰੀਆਂ ਦੀ ਦਵਾਈ ਤੁਸੀਂ ਇੱਕੋ ਹੀ ਰੱਖੀ ਹੋਈ ਹੈ, ਨਾਮ ਦੀ ਸ਼ਕਤੀ ਨਾਲ ਇਹ ਬਿਮਾਰੀਆਂ ਕੱਟਦੇ ਹੋ। ਸਰਵ ਰੋਗ ਦਾ ਔਖਦ ਨਾਮ, ਉਹ ਨਾਮ ਅਵਖਦ ਇਹੀ ਦਵਾਈ ਖਾ ਰਹੇ ਹੋ ਆਪ, ਇਹੀ ਸਿੱਖਾਂ ਨੂੰ ਦਿੰਦੇ ਹੋ। ਨਾਮ ਆਧਾਰ, ਨਾਮ ਦਾ ਹੀ ਆਸਰਾ ਗ੍ਰਹਿਣ ਕੀਤਾ। ਅਰ ਨਾਮ ਸਮਾਧ ਸੁਖ, ਸੱਚੇ ਪਾਤਸ਼ਾਹ ਤੁਸੀਂ ਨਾਮ ਦੇ ਸੁਖ ਵਿੱਚ ਹੀ ਸਮਾਧੀ ਲਾਉਂਦੇ, ਸਮਾਧੀ ਦੇ ਵਿੱਚ ਨਾਮ ਦਾ ਸੁਖ ਹੀ ਅਨੁਭਵ ਕਰਦੇ ਹੋ, ਇਹਦਾ ਸੁਖ ਲੈਂਦੇ ਹੋ, ਆਨੰਦ ਲੈਂਦੇ ਹੋ। ਸਦਾ ਸੱਚ ਨਿਸ਼ਾਨ ਸੋ ਹੈ, ਸੱਚ ਨਿਸ਼ਚੇ ਕਰਕੇ ਸੱਚੇ ਪਾਤਸ਼ਾਹ ਜੀ, ਉਹ ਨਾਮ ਦਾ ਨਿਸ਼ਾਨ ਇਹ ਇਹੀ ਧੁਜਾ, ਇਹੀ ਨਿਸ਼ਾਨ ਤੁਹਾਡੇ ਦੁਆਰੇ ਤੇ ਸਜਦਾ ਹੈ, ਸੋਭ ਰਿਹਾ।
ਨਾ ਰੰਗ ਰਤੋਰ ਨਾਮ ਸਿਉ ਕਲ ਨਾਮ ਸੁਰ ਨਰ ਹੋ ਹੈ।
ਤੇ ਇਹ ਜਿਹੜਾ ਨਾਮ ਹੈ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ, ਲਾਲ ਦਾ ਅਰਥ ਕੀ ਹੈ? ਪਿਆਰਾ। ਇੰਗਲੈਂਡ ਵਿੱਚ ਗਿਆਨੀ ਜੀ ਕਥਾ ਕਰਨ ਸਹਿਜਲੀ ਸਟੇਟ, ਉੱਥੇ ਉਦੋਂ ਬਾਅਦ ਮੇਰਾ ਟਾਈਮ ਸੀ, ਕਿ ਵਾਹਿਗੁਰੂ ਕਿਰਪਾ ਕਰੇ ਵੀ ਕਿੰਨਾ ਅਣਜਾਣਪਣਾ ਸਾਡੇ ਵਿੱਚ ਆ ਗਿਆ। ਉਹ ਕਹਿਣ, ਜਿਹੜਾ ਨਾਮ ਜਪਦਾ ਉਹਦਾ ਚਿਹਰਾ ਲਾਲ ਹੁੰਦਾ, ਗਿਆਨੀ ਟਮਾਟਰ ਵਰਗਾ ਸੀ, ਬਹੁਤ ਲਾਲ ਚਿਹਰਾ ਸੀ ਉਹਦਾ। ਮੈਂ ਕਿਹਾ ਤਾਂ ਆਪਣੀ ਉਹ ਕਥਾ ਸੁਣਾ ਰਿਹਾ ਵੀ ਇਹ ਚਿਹਰਾ ਜਿਹੜਾ ਮੇਰੇ 'ਤੇ ਲਾਲੀ ਸਾਰੀ ਨਾਮ ਦੀ ਹੈ। ਮੈਂ ਕਿਹਾ ਜੇ ਕੋਈ ਸ਼ਾਮਲੇ ਰੰਗ ਦਾ ਗਿਆਨੀ ਆ ਗਿਆ ਉਹਦੀਆਂ ਤਾਂ ਜੜ੍ਹਾਂ ਵੱਢਤੀਆਂ ਨੇ। ਬਾਅਦ ਵਿੱਚ ਮੇਰਾ ਟਾਈਮ ਸੀ, ਮੈਂ ਕਿਹਾ ਗਿਆਨੀ ਜੀ ਇਹ ਜਿਹੜਾ ਨਾਮ ਦਾ ਰੰਗ ਤੁਸੀਂ ਕਹਿੰਦੇ ਵੀ ਚਿਹਰਾ ਲਾਲ ਹੁੰਦਾ, ਮੈਂ ਕਿਹਾ ਅੰਗਰੇਜ਼ਾਂ ਦੇ ਨਿਆਣੇ ਜੰਮਦੇ ਹੀ ਲਾਲ, ਉਹਨਾਂ ਨੂੰ ਤਾਂ ਜੰਮਦੇ ਨੂੰ ਇਹ ਰੰਗ ਚੜ੍ਹਦਾ ਫਿਰ ਨਾਮ ਦਾ, ਜਪਣ ਤੋਂ ਵੀ ਨਹੀਂ ਚੜ੍ਹ ਗਿਆ ਉਹਨਾਂ ਨੂੰ ਤਾਂ। ਲਾਲ ਦਾ ਅਰਥ ਗਿਆਨੀ ਜੀ ਮਹਾਂ ਪਿਆਰਾ ਹੁੰਦਾ, ਮਾਂ ਲਾਲੀ ਪਿਓ ਲਾਲਾ ਮੇਰਾ, ਹੋਂ ਲਾਲੇ ਕਾ ਜਾਇਆ, ਕਿਤੇ ਲਾਲੇ ਦਾ ਦੇਖੋ ਤਾਂ ਸਹੀ। ਲਾਲ ਦਾ ਅਰਥ ਕੀ ਹੈ? ਲਾਲ ਰੰਗ ਪ੍ਰੇਮ ਦਾ ਰੰਗ ਹੈ। ਰੰਗ ਰਤੋ ਨਾਮ ਸਿਓ, ਤੁਸੀਂ ਉਸ ਪ੍ਰੇਮ ਦੇ ਰੰਗ ਦੇ ਵਿੱਚ ਆਪਣੇ ਮਨ ਨੂੰ ਰੰਗਿਆ ਹੋਇਆ। ਔਰ ਜਿਹੜਾ ਨਾਮ ਹੈ, ਨਾਮ ਕਲ, ਨਾਮ ਬੜਾ ਸੁੰਦਰ ਹੈ, ਕਲ ਨਾਮ ਸੁੰਦਰ ਦਾ ਹੁੰਦਾ, ਸੁੰਦਰ ਨਾਮ ਸੁਰ ਨਰ ਵੋ ਹੈ। ਇਸ ਸੁੰਦਰ ਨਾਮ ਨੇ ਨਰ ਮਨੁੱਖ, ਸੁਰ ਦੇਵਤੇ, ਇਹ ਸਾਰੇ ਬੋਹ ਹੈ ਵੀ ਇਹ ਬੋਹੇ ਨਾਲ ਸੁਗੰਧਿਤ ਹੈ। ਨਾਮ ਦੀ ਸੁਗੰਧੀ ਦੇਵਤਿਆਂ ਦੇ ਵਿੱਚੋਂ ਵੀ, ਨਾਮ ਦੀ ਸੁਗੰਧੀ ਮਨੁੱਖਾਂ ਚੋਂ, ਜਿਹੜਾ ਵੀ ਭਗਤੀ ਕਰੂਗਾ ਤੇ ਉਹਦੇ ਚ ਚੰਦਨ ਵਰਗੀ ਵਾਸ਼ਨਾ, ਭਾਵ ਕੀ ਹੈ? ਭਗਤੀ ਦੀ ਵਾਸ਼ਨਾ। ਭਗਤੀ ਦੇ ਸੱਚੇ ਮਾਰਗ ਚੱਲਦੇ ਉਸ ਤੋਂ ਕਰੇ ਜਹਾਨ, ਉਹਦੀ ਉਸ ਤੋਂ ਰੂਹ ਖੁਸ਼ਬੋ ਫੈਲੇਗੀ।
ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਵ ਲੋਏ।
ਤੇ ਨਾਮ ਜਿਨ੍ਹਾਂ ਨੇ ਪਰਸਨਾ ਕੀਤਾ, ਅਥਵਾ ਨਾਮ ਪਾਰਸ ਰੂਪ ਜਿਨ੍ਹਾਂ ਨੂੰ ਮਿਲ ਗਿਆ, ਸਵਾਸ ਰੂਪ ਲੋਹਾ ਸੋਨਾ ਬਣ ਗਿਆ, ਸ਼ੁੱਧ ਹੋ ਗਏ ਜਿਨ੍ਹਾਂ ਨੇ ਪਾਇਆ, ਸਤ ਪ੍ਰਗਟਿਓ ਰਵ ਲੋਏ, ਸਤ ਨਿਸ਼ਚੇ ਕਰਕੇ ਉਹਨਾਂ ਦਾ ਜਿਹੜਾ ਜਸ ਹੈ, ਸੂਰਜ ਲੋਕ ਤੱਕ, ਰਵ ਸੂਰਜ ਨੂੰ ਵੀ ਕਹਿੰਦੇ ਆ, ਸੂਰਜ ਲੋਕ ਤੱਕ ਜਾਂ ਸਾਰੀ ਲੋਹੇ ਦੀ ਦੁਨੀਆਂ ਦੇ ਅੰਦਰ ਉਹਨਾਂ ਦਾ ਜਿਹੜਾ ਜਸ ਹੈ ਪ੍ਰਗਟ ਹੋ ਗਿਆ, ਸਾਰੀ ਦੁਨੀਆਂ ਜੈ ਜੈਕਾਰ ਕਰਦੀ ਹੈ। ਇਸ ਕਰਕੇ ਹੇ ਸਤਿਗੁਰੂ ਜੀ, ਇਹ ਨਾਮ ਦੀ ਔਰ ਗਿਆਨ ਦੀਆਂ ਮਹਿਮਾ ਜਿਹੜੀਆਂ ਆਪਦੀ ਰਸਨਾ ਤੋਂ ਸਦਾ ਹੀ ਇਹ ਗੰਗਾ ਵਗਦੀਆਂ ਹੀ ਰਹਿੰਦੀਆਂ ਹਰ ਵੇਲੇ। ਹੇ ਸਤਿਗੁਰੂ ਜੀ ਦਰਸ਼ਨ
ਦਰਸ਼ਨ ਪਰਸ ਯਾ ਗੁਰੂ ਕੈ ਅੱਠ ਸੱਠ ਮੱਜਨ ਹੋਏ।
ਇਹ ਭੱਟ ਕਹਿੰਦਾ ਕਿ ਹੇ ਸੰਸਾਰ ਦੇ ਲੋਕੋ, ਜੇ ਗੁਰੂ ਨਾਨਕ ਦੀ ਗੱਦੀ ਤੇ ਬੈਠੇ ਗੁਰੂ ਦੇ ਦਰਸ਼ਨ ਕਰੋਗੇ ਸ਼ਰਧਾ ਨਾਲ, ਦਰਸ਼ਨ ਪਰਸਿਆ ਗੁਰੂ ਪੈ, ਗੁਰੂ ਦੇ ਦਰਸ਼ਨ ਕਰਨ ਦਾ ਮਹਾਤਮ ਕੀ ਹੈ, 68 ਤੀਰਥਾਂ ਦੇ ਜਾਣ ਦੀ ਲੋੜ ਨਹੀਂ, ਅੱਠ ਸੱਠ ਮੱਜਨ ਹੋਏ, ਮੱਜਨ ਨਾਮ ਇਸ਼ਨਾਨ ਲੈ, 68 ਤੀਰਥਾਂ ਦਾ ਇਸ਼ਨਾਨ ਗੁਰੂ ਦੇ ਦਰਸ਼ਨ ਕਰਨ ਦੇ ਵਿੱਚ ਇਹ ਮਹਾਤਮ ਹੈ। ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਕਰਦੇ ਆ ਰੋਜ਼ 68 ਤੀਰਥਾਂ 'ਚ ਨਹਾਉਂਦੇ ਆ, ਇਸ ਲਈ 24 ਘੰਟੇ 'ਚ ਇੱਕ ਵਾਰੀ ਜ਼ਰੂਰ ਤੀਰਥਾਂ ਦਾ ਇਸ਼ਨਾਨ ਗੁਰੂ ਦੇ ਦਰਸ਼ਨਾਂ 'ਚੋਂ ਕਰ ਲਿਆ ਕਰ, 68 ਤੀਰਥਾਂ ਦਾ ਇਸ਼ਨਾਨ ਹੋ ਜਾਂਦਾ। ਇਸ ਵਾਸਤੇ ਜੇ
ਸੱਚ ਤੀਰਥ ਸੱਚ ਇਸ਼ਨਾਨ,
ਹੇ ਗੁਰੂ ਅੰਗਦ ਸਾਹਿਬ, ਕਿਉਂਕਿ ਗੁਰੂ ਨਾਨਕ ਦੇ ਘਰ ਵਿੱਚ ਤੀਰਥ ਨਹਾਵਣ ਜਾਓ ਤੀਰਥ ਨਾਮ ਹੈ। ਤੀਰਥ ਦਾ ਅਰਥ ਕੀ ਹੈ? ਪਵਿੱਤਰਤਾ। ਨਾਮ ਵਰਗੀ ਪਵਿੱਤਰਤਾ ਕਿਸੇ ਜਗ੍ਹਾ ਨਹੀਂ ਹੈ। ਤੁਹਾਡਾ ਤੀਰਥ ਨਾਮ ਰੂਪ ਤੀਰਥ ਹੈ, ਤੁਹਾਡਾ ਇਸ਼ਨਾਨ ਅਭਿਆਸ ਕਰਨਾ ਨਾਮ ਦਾ, ਇਹ ਤੁਹਾਡਾ ਇਸ਼ਨਾਨ ਹੈ। ਆਰ ਦਾ ਅਰਥ ਹੈ ਆਓ, ਭੋਜਨ ਭਾਓ ਸੱਚ ਤੁਹਾਡਾ, ਸੱਚ ਨਿਸ਼ਚੇ ਕਰਕੇ ਭੋਜਨ ਵੀ ਅਖੰਡ ਕੀਰਤਨ ਤਿੰਨ ਭੋਜਨ ਚੂਰਾ, ਨਾਮ ਦਾ ਹੀ ਭੋਜਨ ਛਕ ਰਹੇ ਹੋ, ਸੱਚੇ ਨਾਮ ਦੀ ਉਹ ਭੁੱਖ ਲੱਗ ਰਹੀ ਹੈ, ਸੱਚੇ ਨਾਮ ਕੀ ਲਾਗਾ ਭੋਗ, ਉਹ ਭੁੱਖ ਹੈ ਗਾਇ ਚਲੀ ਹੈ, ਤੂੰ ਇਹ ਤੁਹਾਨੂੰ ਭੁੱਖ ਲੱਗਦੀ ਹੈ। ਦੂਸਰਾ ਭਾਉ ਦਾ ਅਰਥ ਪ੍ਰਕਾਸ਼, ਪ੍ਰਕਾਸ਼ ਦਾ ਅਰਥ ਗਿਆਨ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਇਹ ਗਿਆਨ ਤੁਹਾਡਾ ਭੋਜਨ ਹੈ, ਤੁਸੀਂ ਇਹ ਗਿਆਨ ਦਾ ਭੋਜਨ ਛਕਦੇ ਹੋ। ਸਦਾ ਸੱਚ ਪਾਖੰਤ ਸੋ ਹੈ, ਤੁਹਾਡੀ ਰਾਸਨਾ ਤੋਂ ਸੱਚ ਨੇਚੇ ਕਰਕੇ ਸਦਾ ਹੀ ਸੱਚੇ ਨਾਮ ਦੀ ਉਹ ਵਿਆਖਿਆ ਹੋ ਰਹੀ ਹੈ। ਕਦੇ ਦੂਸਰੀ ਗੱਲ ਕਰਦੇ ਹੀ ਨਹੀਂ ਸੀ ਗੁਰੂ ਅੰਗਦ ਸਾਹਿਬ, ਨਾਮ ਦੀ ਉਹ ਵਿਆਖਿਆ ਕਰਦੇ ਰਹਿੰਦੇ ਸਨ।
ਸੱਚ ਪਾਇਓ ਗੁਰ ਸ਼ਬਦ ਸੱਚ ਨਾਮ ਸੰਗਤੀ ਬੋ ਹੈ,
ਤੇ ਤੁਸੀਂ ਸੱਚ ਇਹ ਸੱਚਾ ਨਾਮ ਪਾਇਆ ਜਿੱਥੋਂ, ਹੁਣ ਉਹਦਾ ਥੋ ਪਤਾ ਦਿੰਦੇ ਹੈ, ਇਹ ਸੱਚਾ ਨਾਮ ਤੁਸੀਂ ਪਾਇਆ ਗੁਰੂ ਨਾਨਕ ਦੀ ਸ਼ਬਦ ਸਿੱਖਿਆ ਤੋਂ, ਗੁਰੂ ਨਾਨਕ ਦੇ ਸ਼ਬਦਾਂ ਚੋਂ ਪਾਇਆ, ਗੁਰੂ ਨਾਨਕ ਦੀ ਸਿੱਖਿਆ ਚੋਂ ਪਾਇਆ। ਗੁਰੂ ਨਾਨਕ ਮਹਾਰਾਜ ਨੇ ਤੁਹਾਨੂੰ ਸ਼ਬਦ ਕੀ ਇਹ ਸਿੱਖਿਆ ਦਿੱਤੀ, ਸ਼ਬਦ ਦਿੱਤਾ ਸਿੱਖਿਆ ਦਿੱਤੀ, ਤੁਸੀਂ ਸੱਚ ਪਾਇਓ, ਉਹ ਸਿੱਖਿਆ ਦੁਆਰਾ ਸੱਚ ਪਾ ਲਿਆ। ਸੱਚ ਹੁਣ ਜਿਹੜਾ ਨਿਸ਼ਚੇ ਕਰਕੇ ਇਹ ਨਾਮ ਤੁਸੀਂ ਸੰਗਤਾਂ ਨੂੰ ਵੰਡ ਰਹੇ ਹੋ, ਨਾਮ ਸੰਗਤੀ ਬੋ ਹੈ, ਉਹ ਭਗਤੀ ਦੀ ਖੁਸ਼ਬੂ ਹੁਣ ਸੰਗਤਾਂ 'ਚੋਂ ਵੀ ਆਉਣ ਲੱਗ ਗਈ। ਗੁਰੂ ਅੰਗਦ ਸਾਹਿਬ ਭੱਟ ਕਹਿਣ ਲੱਗੇ, ਗੁਰਸਿੱਖਾਂ 'ਚੋਂ ਵੀ ਤੁਹਾਡੀ ਵਾਲੀ ਉਹ ਖੁਸ਼ਬੂ ਆ ਰਹੀ ਹੈ ਨਾਮ ਦੀ, ਇਹ ਵੀ ਨਾਮ ਜਪਦੇ ਹੈ, ਇਹ ਮਹਿਮਾ ਕਰ ਰਹੇ ਹਨ, ਗੁਰੂ ਦੀ ਵੀ ਕਰ ਰਹੇ, ਗੁਰਸਿੱਖਾਂ ਦੀ ਸੰਗਤ ਦੀ ਵੀ ਮਹਿਮਾ ਕਰ ਰਹੇ ਹਨ।
ਜਿਸ ਸੱਚ ਸੰਜਮ ਵਰਤ ਸੱਚ ਕਬ ਜਨ ਕਲ ਵਖਾਣ,
ਹੇ ਸਤਿਗੁਰੂ ਜੀ, ਇਹ ਹੁਣ ਸਮਾਪਤੀ ਦੇ ਨੇੜੇ ਪਹੁੰਚਿਆ ਸੁਰਈਆ, ਜਿਸ ਸੱਚ ਸੰਜਮ, ਇਹ ਪੰਕਤੀ ਪਈ, ਜਿਸ ਗੁਰੂ ਅੰਗਦ ਸਾਹਿਬ ਜੀ ਦਾ ਸੱਚ ਨਾਮ ਹੀ ਸੰਜਮ, ਸੰਜਮ ਦੇ ਭਾਵੇਂ ਸੰਕੋਚਨਾ ਵੀ ਹੁੰਦਾ, ਸੰਜਮ ਦਾ ਅਰਥ ਸਾਧਨ ਹੈ, ਇੱਥੇ ਤੁਹਾਡਾ ਸਾਧਨ ਸੱਚੇ ਨਾਮ ਦਾ ਜਪਣਾ ਹੀ ਹੈ। ਦੁਨੀਆ ਵਰਤ ਰੱਖਦੀ ਫਿਰਦੀ ਹੈ, ਤੁਸੀਂ ਵਰਤ ਜਿਹੜਾ ਹੈ ਇਹੀ ਰੱਖਿਆ ਹੋਇਆ, ਜਿਹੜਾ ਸੰਤੋਖ ਦੇ ਅੰਦਰ ਰਹਿ ਰਹੇ ਹੋ, ਸੰਤੋਖ ਰੂਪੀ ਵਰਤ ਰੱਖਿਆ, ਸੱਚਾ ਵਰਤ ਤੁਹਾਡਾ ਇਹੀ ਹੈ, ਨਾਮ ਜਪਣਾ ਹੀ ਤੁਹਾਡਾ ਵਰਤ ਹੈ। ਤੇ ਭੁੱਖੇ ਮਰਨ ਵਾਲੇ ਵਰਤ, ਇੱਕ ਦਿਨ ਸਾਰਾ ਦਿਨ ਰੋਟੀ ਨਹੀਂ ਖਾਣੀ, ਦੂਜੇ ਦਿਨ ਪਹਿਲੇ ਦਿਨ ਵਾਲੀਆਂ ਵੀ ਖਾ ਲੈਣੀਆਂ, ਦੇਖੋ ਕਿੱਧਰ ਦੀ ਸਿਆਣਪ ਹੈ, ਫਿਰ ਬਿਮਾਰ ਹੋਣ ਤੱਕ ਜਾਣਾ। ਕਾਸੀ ਦਾ ਵਰਤ ਰੱਖਿਆ ਕਰਦੇ ਸੀ, ਆਮ ਪ੍ਰਸਿੱਧ ਹੈ ਪੰਜਾਬ 'ਚ, ਕਹਿੰਦੇ ਕਾਸੀ ਦਾ ਭਾਂਗਾ ਦੁਆਦਸ਼ੀ ਜੀ ਕੱਢਦੇ ਪਏ, ਇਸ ਤਰ੍ਹਾਂ ਦੇ ਵਰਤ ਰੱਖਣੇ। ਸੇ ਕਿਉਂ ਸਾਧ ਸਿੰਘ ਜੀ, ਵਰਤ ਦੀ ਪ੍ਰਥਾ ਜਿਹੜੀ ਚੱਲੀ, ਇਹ ਤਾਂ ਆਯੁਰਵੈਦਿਕ ਵਾਲਿਆਂ ਨੇ ਚਲਾਈ ਕਿ ਮਹੀਨੇ 'ਚ ਇੱਕ ਵਾਰੀ ਬਿਲਕੁਲ ਪੇਟ ਖਾਲੀ ਰੱਖ ਲਓ, ਇਹਨੂੰ ਕੁਛ ਨਾ ਦਿਓ, ਤਾਂ ਕਿ ਮਸ਼ੀਨਰੀ ਜਿਹੜੀ ਅੰਦਰ ਲਈ ਉਹਨੂੰ ਰੈਸਟ ਮਿਲ ਜਾਏ। ਲੋਕਾਂ ਨੇ ਮੰਨੀ ਨਾ ਇਹ ਗੱਲ, ਜਾਂ ਲੋਕਾਂ ਨੇ ਨਾ ਮੰਨੀ, ਧਰਮੀ ਬੰਦਿਆਂ ਨੇ, ਬ੍ਰਾਹਮਣਾਂ ਨੇ ਰਾਜਿਆਂ ਨੂੰ ਕਹਿ ਕੇ ਕਾਨੂੰਨ ਬਣਾ ਦਿੱਤਾ ਵੀ ਕਾਸੀ ਵਾਲੇ ਦਿਨ ਜੀ ਬੁਲਦਾਂ ਨੂੰ ਬਣਾ ਜੋੜੋ, ਆਹ ਨਾ ਕਰੋ, ਕਿ ਭੁੱਖਾ ਜੱਟ ਕੰਮ ਨਹੀਂ ਕਰ ਸਕਦਾ। ਗੱਲ ਤਾਂ ਸੀ ਇਹ ਸਰੀਰ ਦੇ ਤੰਦਰੁਸਤ ਰੱਖਣ ਦੀ, ਅਤੇ ਹੌਲੀ ਹੌਲੀ ਫਿਰ ਰੱਬ ਦੀ ਪ੍ਰਾਪਤੀ ਦਾ ਸਾਧਨ ਹੀ ਬਣਾ ਲਿਆ। ਮਹਾਰਾਜ ਸਾਹਿਬ ਨੇ ਕਿਹਾ ਕਿ ਵਰਤ ਮੈਂ ਸਾਂਝਾ ਦਿੰਦਾ ਆਪਣੇ ਸਿੱਖ ਸਿੱਖਣੀਆਂ ਨੂੰ, ਇਸਤਰੀਆਂ ਵਾਸਤੇ ਪਤੀ ਵਰਤਾ ਧਰਮ, ਪੁਰਸ਼ਾਂ ਵਾਸਤੇ ਇਸਤਰੀ ਵਰਤਾ ਧਰਮ। ਸੋ ਇਸ ਵਾਸਤੇ ਇਹ ਵਰਤ ਦਿੱਤਾ, ਕਹਿੰਦੇ ਤੁਹਾਡਾ ਵਰਤ ਵੀ ਸੱਚ ਦਾ ਹੈ, ਤੁਹਾਡਾ ਵਰਤ ਵੀ ਨਾਮ ਦਾ ਹੀ ਹੈ। ਕਵਚਨ ਕੱਲ ਵਖਾਣ, ਕੱਲ ਨਵੇਂ ਪਾਟੇ ਵਖਿਆਨ ਕਰਕੇ ਕਹਿੰਦਾ ਹੈ ਜੀ,
ਗੁਰੂ ਕਾ ਸੱਚ ਜਨਮ ਪਰਵਾਨ।
ਕਹਿੰਦੇ ਜੇ ਗੁਰੂ ਅੰਗਦ ਸਾਹਿਬ ਦਾ ਕੋਈ ਸ਼ਰਧਾ ਕਰਕੇ ਦਰਸ਼ਨ ਕਰੇ, ਪਰਸਨਾ ਕਰੇ ਦਰਸ਼ਨ ਨੂੰ, ਕਹਿੰਦੇ ਫਿਰ ਸੱਚ ਜਨਮ ਪ੍ਰਵਾਨ, ਉਹਦਾ ਇਹ ਮਨੁੱਖਾ ਸਰੀਰ ਧਾਰਨ ਕੀਤਾ ਹੋਇਆ ਪ੍ਰਵਾਨਿਕ ਹੋ ਗਿਆ, ਪ੍ਰਵਾਨਿਕ ਉਹਦਾ ਸਫਲਾ ਹੋ ਗਿਆ, ਸੱਚ ਨਿਸ਼ਚੇ ਕਰਕੇ ਸਫਲਾ ਹੋ ਗਿਆ ਜਿਹਨੇ ਗੁਰੂ ਕੇ ਦਰਸ਼ਨ ਕੀਤੇ। ਗੁਰੂ ਦੇ ਦਰਸ਼ਨਾਂ ਦਾ ਐਸਾ ਮਹੱਤਵ ਹੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਦੇ ਅੰਦਰ ਉਹ ਕੁਛ ਮਿਲਦਾ ਰਿਹਾ ਜਿਹੜਾ ਬੜੇ ਬੜੇ ਜਪੀਆਂ ਤਪੀਆਂ ਨੂੰ ਸਮਾਧੀਆਂ ਲਾਉਣ ਦੇ ਵਿੱਚ ਨਹੀਂ ਮਿਲਿਆ। ਬਾਬਾ ਗੋਪਾਲ ਹੋਇਆ ਉੱਧਰ ਠੰਡੀ ਦੇ ਇਲਾਕੇ ਰਿਹਾ ਕਾਫੀ, ਇਹ ਗੁਰੂ ਨਾਨਕ ਦੀ ਮਹਿਮਾ ਸੁਣਦਾ ਰਿਹਾ ਸੁਣਦਾ ਰਿਹਾ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸਾਰਾ ਕੁਛ ਸੁਣ ਕੇ ਮਨ 'ਚ ਇੱਛਾ ਪੈਦਾ ਹੋ ਗਈ ਗੁਰੂ ਨਾਨਕ ਦੀ ਗੱਦੀ 'ਤੇ ਜਿਹੜਾ ਗੁਰੂ ਬਿਰਾਜਮਾਨ ਹੈ ਉਹਦੇ ਦਰਸ਼ਨ ਕਰਨੇ ਚਾਹੀਦੇ। ਚੱਲ ਪਿਆ, ਜਦੋਂ ਆਇਆ ਅਨੰਦਪੁਰ ਸਾਹਿਬ ਦੇ ਨੇੜੇ, ਸਿੱਖ ਬਾਹਰ ਘਾਹ ਦਾਣੇ ਦਾ ਇੰਤਜ਼ਾਮ ਕਰਦੇ, ਘੋੜਿਆਂ ਨੂੰ ਚਾਰਦੇ ਨਜ਼ਰ ਆਏ, ਅਤੇ ਸ੍ਰੀ ਸਾਹਿਬਾਂ ਪਹਿਨੀਆਂ ਹੋਈਆਂ ਛੋਟੇ ਗਾਤਰੇ ਵਾਲੀਆਂ ਕਿਰਪਾਨਾਂ ਦੀਆਂ ਵੱਡੀਆਂ 3.5-3 ਫੁੱਟ ਦੀਆਂ ਪਾਈਆਂ ਦੇਖੀਆਂ, ਸਿਪਾਹੀ ਦੇਖੇ, ਮੈਂ ਕਿਹਾ ਤੁਸੀਂ ਪਾਤਸ਼ਾਹ ਦੀ ਫੌਜ ਹੈ? ਉਹ ਸੰਤ ਜੀ ਕਹਿਣ ਲੱਗੇ ਭਾਈ ਤੁਸੀਂ ਕੌਣ ਹੋ? ਕਹਿੰਦੀ ਅਸੀਂ ਸਿੱਖ ਹਾਂ। ਕਹਿੰਦੇ ਸਿੱਖ ਹੁਣ ਇਸ ਤਰ੍ਹਾਂ ਦੇ ਬਣ ਗਏ? ਕਹਿੰਦੇ ਹਾਂ ਇਸ ਤਰ੍ਹਾਂ ਦੇ, ਵਿਸਾਖੀ ਵਾਲੇ ਦਿਨ ਤੋਂ ਬਾਅਦ ਇਸ ਤਰ੍ਹਾਂ ਦੇ ਬਣੇ, ਇਹਦੀ ਲੋੜ ਸੀ ਸੰਤ ਜੀ? ਕਹਿੰਦੇ ਫਿਰ ਗੁਰੂ ਦੇ ਵੀ ਕਿਰਪਾਨ ਪਾਈ ਹੈ? ਕਹਿੰਦੇ ਹਾਂ ਗੁਰੂ ਦੇ ਵੀ ਪਾਈ ਹੈ ਜੀ, ਗੁਰੂ ਦੇ ਨਾ ਪਾਈ ਹੁੰਦੀ ਅਸੀਂ ਕਿੱਥੋਂ ਹੋਣੀ? ਉਮਰ ਕਿੰਨੀ ਕੁ ਹੈ? ਦਾਦਨ ਦੱਸੀ ਵੀ ਇੰਨੀ ਕੁ ਹੈ। ਕਹਿਣ ਲੱਗਾ ਨਹੀਂ, ਇਹ ਸ਼ਸਤਰ ਚੁੱਕਣੇ, ਫੌਜਾਂ ਬਣਾ ਲੈਣੀਆਂ, ਘੋੜੇ ਰੱਖਣੇ, ਇਹ ਤਾਂ ਰਾਜਿਆਂ ਦਾ ਕੰਮ ਹੈ, ਗੁਰੂਆਂ ਵਾਸਤੇ ਨਹੀਂ ਸੋਭਦਾ, ਅਤੇ ਐਸੇ ਗੁਰੂ ਦੇ ਦਰਸ਼ਨ ਕਰਕੇ ਕੀ ਕਰਾਂ? ਬੇਮੁੱਖ ਹੋ ਗਏ, ਦਰਸ਼ਨ ਕਰਨ ਤੋਂ ਹੀ ਮਨਕੁਰ ਹੋ ਗਏ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅੰਤਰਯਾਮਤਾ ਨਾਲ ਦੇਖਿਆ ਵੀ ਸਾਧ ਚੱਲੇ ਸੀ ਭਾਵਨਾ ਨਾਲ, ਵੀ ਗੱਲ ਮਾੜੀ ਹੋ ਗਈ। ਮਹਾਰਾਜ ਨੇ ਉੱਥੇ ਬੈਠਿਆ ਨਹੀਂ, ਉਹਦਾ ਮਨ ਪ੍ਰੇਰ ਲਿਆ। ਮਨਦਿੰਦਰ ਕਹਿਣ ਲੱਗਿਆ ਵੀ ਚਲੋ ਆਪਣਾ ਗੁਰੂ ਕੀ ਲੈ ਲਏਗਾ, ਦੇਖ ਚਲੋ ਹੁਣ ਨੇੜੇ ਆਏ ਹੈ, ਦਰਸ਼ਨ ਤਾਂ ਕਰ ਚਲੋ, ਸ਼ਸਤਰ ਪਹਿਨੇ ਨੇ, ਘੋੜੇ ਰੱਖੇ ਨੇ, ਆਪਾਂ ਨੂੰ ਕੀ, ਮੈਂ ਕਿਹੜਾ ਸਿੱਖ ਬਣਨ ਲੱਗੇ ਇਹਨਾਂ ਦਾ? ਮਹਾਰਾਜ ਕਹਿ ਤੂੰ ਆ ਤਾਂ ਸੀ ਕਹਾਂ, ਤੇਰਾ ਤਾਂ ਸਾਰਾ ਕੁਛ ਬਣਾ ਦਾਂਗੇ, ਡਿੰਗ ਪੱਟ ਜਰਾ ਗਿਆ, ਤੂੰ ਤਾਂ ਜੀ ਇੱਥੇ ਬੈਠਾ ਗੱਲਾਂ ਕਰਦਾ। ਹੌਲੀ 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 ਤੁਰਦਾ ਗਿਆ ਕਿ ਉਸ ਵੇਲੇ ਕਿਸੇ ਮੁਹਿੰਮ ਤੇ ਜਾਣ ਵਾਸਤੇ ਸਤਿਗੁਰੂ ਐਨ ਘੋੜਾ ਸਜਿਆ ਖੜਾ, ਕਾਠੀ ਪਾਈ ਹੈ, ਨਗਾਰਾ ਬੱਜੀ ਜਾ ਰਿਹਾ, ਫੌਜਾਂ ਤਿਆਰ, ਸ਼ਸਤਰ ਵਸਤਰ, ਭਾਈ ਦਇਆ ਸਿੰਘ ਬੰਦੋਬਸਤ ਕਰਦੇ ਫਿਰਦੇ ਹੈ, ਅਤੇ ਹਜ਼ੂਰ ਸੱਚੇ ਪਾਤਸ਼ਾਹ ਘੋੜੇ 'ਤੇ ਬਿਰਾਜਮਾਨ ਹੋ ਗਏ, ਪਰ ਤੁਰਨ ਦੀ ਆਗਿਆ ਨਹੀਂ। ਭਾਈ ਦਇਆ ਸਿੰਘ ਕਹਿਣਗੇ ਹਜ਼ੂਰ ਇਹ ਇਸ ਬਾਤ ਵਿੱਚ ਕੀ ਰਹੱਸ ਹੈ? ਆਪ ਤਿਆਰੀਆਂ ਹੋ ਗਈਆਂ ਹਜ਼ੂਰ, ਜਾਣ ਦੀ ਆਗਿਆ ਨਹੀਂ ਦੇ ਰਹੇ? ਕਹਿੰਦੇ ਨਹੀਂ ਦਇਆ ਸਿੰਘ ਹਾਲੇ ਨਹੀਂ ਜਾਣਾ। ਬਸ ਗੱਲ ਮੁੱਕਦੇ, ਨਹੀਂ ਜਾਣਾ ਨਹੀਂ ਜਾਣਾ, ਸਿੱਖ ਕਿੰਤੂ ਥੋੜ੍ਹੀ ਕਰਦਾ ਹੁਣ ਵਰਗੇ ਸਿੱਖ ਥੋੜ੍ਹੀ ਵੀ, ਜੇ ਕਿਤੇ ਗੁਰੂ ਗੋਬਿੰਦ ਸਿੰਘ ਹੁਣ ਆ ਜਾਵੇ ਨਾ, ਇਹ ਗੁਰੂ ਗੋਬਿੰਦ ਸਿੰਘ ਦੱਸਣਗੇ ਵੀ ਇਹ ਤੇਤੋਂ ਗਲਤੀਆਂ ਹੋ ਗਈਆਂ, ਇਹ ਇਉਂ ਨਹੀਂ ਸੀ ਕਰਨਾ, ਇਉਂ ਕਰਨਾ ਚਾਹੀਦਾ ਸੀ। ਹੁਣ ਤਾਂ ਸਿੱਖ ਬਹੁਤ ਤਰੱਕੀ ਕਰ ਗਏ ਇਸ ਗੱਲ ਵਿੱਚ। ਆ ਗਿਆ ਸੰਤ ਜਿਉਂ ਜਿਉਂ ਨੇੜੇ ਆਇਆ, ਜਿਉਂ ਜਿਉਂ ਸ਼ਿਮਲੇ ਵਾਲੇ ਪਾਸੇ ਨੂੰ ਤੁਰ ਜਾਓ, ਤਿਉਂ ਤਿਉਂ ਠੰਡ ਜੀ ਮਹਿਸੂਸ ਹੋਣ ਲੱਗ ਜਾਂਦੀ ਹੈ। ਗੁਰੂ ਦੀ ਠੰਡ ਅਨੰਦਪੁਰ ਸਾਹਿਬ ਦੀ, ਉਸ ਪਹਾੜੀ ਦੇ ਗੁਰੂ ਦੇ ਚੱਪੇ ਚੱਪੇ ਵਿੱਚ ਚਰਨ ਪਏ ਆ। ਜਿਉਂ ਜਿਉਂ ਨੇੜੇ ਆਉਂਦਾ ਗਿਆ, ਤਿਉਂ ਤਿਉਂ ਸੰਸਕਾਰ ਬਦਲੇ ਗਏ ਬਦਲਦੇ ਗਏ, ਅਤੇ ਫਿਰ ਇੱਕ ਸੰਸਕਾਰ ਉੱਠ ਖੜਿਆ। ਕਹਿੰਦਾ ਵੀ ਜੇ ਗੁਰੂ ਪੂਰਾ ਹੈ, ਮੈਂ ਗੁਰੂ ਦੀ ਇੱਕ ਪਰਖਣਾ ਕਰਨੀ ਚਾਹੁੰਦਾ, ਜੇ ਗੁਰੂ ਉਹ ਪਰਖਣਾ 'ਚ ਪੂਰਾ ਹੋ ਗਿਆ, ਮੈਂ ਗੁਰੂ ਦੇ ਚਰਨਾਂ 'ਤੇ ਸਿਰ ਰੱਖਦਾ, ਨਹੀਂ ਮੱਥਾ ਨਹੀਂ ਟੇਕਦਾ। ਕੀ ਹੈ ਪਰਖਣਾ? ਇੱਕ ਤਾਂ ਮੇਰਾ ਨਾਮ ਇੱਥੇ ਕੋਈ ਨਹੀਂ ਜਾਣਦਾ, ਮੈਂ ਇੱਡੀ ਦੂਰ ਤੋਂ ਆਇਆ, ਮੇਰਾ ਨਾਮ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਬੁਲਾਉਣ, ਇੱਕ ਨੰਬਰ 2 ਤੇ ਮੇਰੀ ਸੱਜੀ ਬਾਂਹ ਨੂੰ ਹੱਥ ਪਾ ਲੈਣਾ, ਬਸ ਮੈਂ ਸਮਝ ਵੀ ਗੁਰੂ ਪੂਰਾ। ਭੀੜ ਬੜੀ ਸੀ ਆਲੇ ਦੁਆਲੇ ਮਹਾਰਾਜ ਦੇ, ਉਹ ਭੀੜ ਦੇ ਵਿੱਚ ਸਾਧ ਨੇੜੇ ਤਾਂ ਆ ਗਿਆ, ਅਤੇ ਅੱਗੇ ਭੀੜ ਹੈ, ਮਹਾਰਾਜ ਘੋੜੇ 'ਤੇ ਬੈਠੇ, ਨੇਤਰ ਕੀਤੇ, ਮਹਾਰਾਜ ਸਾਹਿਬ ਕਹਿੰਦੇ ਸਿੰਘੋ ਰਸਤਾ ਛੱਡ ਦਿਓ, ਆਹ ਜਿਹੜਾ ਭਗਵੇਂ ਕੱਪੜਿਆਂ ਵਾਲਾ ਆਇਆ ਰਸਤਾ ਛੱਡ ਦਿਓ, ਰਸਤਾ ਛੱਡਤਾ। ਕਹਿੰਦੇ ਆ ਉਹ ਗੋਪਾਲ ਸਾਧੜਿਆ, ਇਸ ਬਚਨ ਹੈ ਗੁਰੂ ਦਾ ਹਜ਼ੂਰ ਦਾ, ਉਹ ਗੋਪਾਲ ਸਾਧੜਿਆ ਐਸਾ ਬਚਨ ਬੋਲੇ ਮਹਾਰਾਜ ਸੱਚੇ ਪਾਤਸ਼ਾਹ ਦੀ ਸਾਬਤ ਹੈ। ਬਹੁਤ ਹੀ ਹਾਲਾ ਵੀਰ ਰਸ ਦੇ ਵਿੱਚ ਤਿਆਰ ਪ੍ਰਤਿਆਰ, ਅਤੇ ਬਚਨ ਦੇ ਵਿੱਚ ਵੀਰ ਰਸ, ਅਤੇ ਅੰਦਰ ਤੇ ਸਗਲ ਚਰਨ ਕੀ ਇਹ ਮਨ ਵਾਲਾ ਗੁਰੂ ਦਾ ਸਰੂਪ ਹੈ। ਉਹ ਗੋਪਾਲ ਸਾਧੜਿਆ ਆ ਜਲਦੀ, ਮੈਨੂੰ ਲੇਟ ਕਰ ਛੱਡਿਆ, ਮੈਂ ਤੇ ਬੜੀ ਦੇਰ ਦਾ ਆ ਸਿੱਖ ਸ਼ੰਕਾ ਕਰਦੇ ਸੀ ਕੀ ਗੱਲ, ਜਾਣ ਦਾ ਹੁਕਮ ਨਹੀਂ ਦਿੰਦੇ, ਕਹਿੰਦੇ ਇਹਦੇ ਕਰਕੇ ਲੇਟ ਹੋਇਆ, ਲੇਟ ਕਰ ਦਿੱਤਾ ਸਾਨੂੰ, ਆ ਜਾ ਛੇਤੀ ਲਿਆ, ਸੱਜੀ ਬਾਂਹ ਫੜਾ ਦੇ ਕੰਮ ਨਿਬੜੇ।
ਬਸ ਫਿਰ ਕੀ ਸੀ, ਸੱਜੀ ਬਾਂਹ ਨੂੰ ਹੱਥ ਪਾਉਂਦਿਆਂ ਜਿਵੇਂ ਬਿਜਲੀ ਝਰਨਾੜ ਛੇੜ ਦਿੰਦੀ ਹੈ, ਗੁਰੂ ਦੇ ਹੱਥ ਸਪਰਸ਼ ਕਰਦਿਆਂ ਝਰਨਾੜ ਛਿੜ ਗਿਆ। ਇਹ ਗੋਪਾਲ ਆਪਣੀ ਲਿਖਣੀ ਚ ਆਪ ਲਿਖਦਾ, ਕਹਿੰਦਾ ਹੱਦ ਹੋ ਗਈ। ਮੈਂ ਗ੍ਰੰਥਾਂ 'ਚ ਪੜ੍ਹਿਆ ਸੀ ਗੁਰੂ ਸ਼ਬਦਾਂ ਦੁਆਰਾ ਗਿਆਨ ਕਰਾਉਂਦਾ, ਮੈਂ ਚਰਨ ਫੜ ਲਿਆ, ਨਮਸਕਾਰ ਕੀਤੀ, ਇਹ ਮੈਨੂੰ ਬਖਸ਼ ਲਓ। ਕਹਿੰਦੇ ਅੱਛਾ ਬਖਸ਼ਿਸ਼ ਚਾਹੁੰਦਾ ਭਾਈ ਦਇਆ ਸਿੰਘ? ਹਾਂ ਮਹਾਰਾਜ। ਕਹਿੰਦੇ ਬਖਸ਼ਿਸ਼ ਚਾਹੁੰਦਾ? ਫਿਰ ਇੱਕ ਲੰਮਾ ਤੋੜੇਦਾਰ ਬੰਦੂਕ, ਰਾਮ ਜੰਗਾ ਲਿਆ ਇੱਕ ਜਲਦੀ, ਤੋੜੇਦਾਰ ਬੰਦੂਕ ਬੜੀ ਲੰਮੀ ਆ ਗਈ। ਸਾਧ ਨੇ ਕਿਹਾ ਵੀ ਹੁਣ ਮੇਰੇ ਵਾਲਾ ਤਾਂ ਕੰਮ ਖਾਇਆ ਆ, ਭੋਗ ਮੇਰਾ ਹੀ ਪੈਣਾ, ਹੁਣ ਬੰਦੂਕ ਮੇਰੇ ਲਈ ਆਈ ਹੈ। ਕੰਬਣ ਲੱਗ ਗਿਆ। ਮਹਾਰਾਜ ਕਹਿੰਦੇ ਉਹ ਕੀ ਗੱਲ ਕੰਬਦਾ, ਕੀ ਹੋਇਆ ਤੈਨੂੰ? ਕਹਿੰਦਾ ਜੀ ਬਸ ਉਹੀ ਬਖਸ਼ ਦੋ ਬੰਦੂਕ ਨੇ ਤਾਂ ਰਹਿਣੇ ਦਿਆ। ਮਹਾਰਾਜ ਕਹਿੰਦੇ ਕਮਲਿਆ ਬੰਦੂਕ ਤੇਰੇ ਵਾਸਤੇ ਥੋੜੀ ਹੈ, ਇਹ ਤਾਂ ਬਖਸ਼ਿਸ਼ ਹੈ। ਗੋਪਾਲ ਕਹਿੰਦਾ ਹੱਦ ਹੋ ਗਈ, ਕਲਗੀ ਵਾਲੇ ਦੇ ਹੱਥਾਂ ਦੇ ਵਿੱਚ ਬੰਦੂਕ ਜਦੋਂ ਦੜਮ ਦੇ ਕੇ ਮੇਰੇ ਐਂ ਮੋਢੇ ਤੇ ਰੱਖੀ। ਕਹਿੰਦਾ ਗੁਰੂ ਪਿਆਰਿਓ ਜਿਵੇਂ ਭੜਕ ਦੇ ਕੇ ਦੀਵਾ ਬਲਦਾ, ਕਹਿੰਦਾ ਜਦੇ ਬ੍ਰਹਮ ਗਿਆਨ ਹੋ ਗਿਆ ਉਸੇ ਛਿਣ ਬ੍ਰਹਮ ਗਿਆਨ ਹੋ ਗਿਆ। ਬੰਦੂਕ ਚੱਕੀ ਤੁਰ ਕੇ ਜਿਸ ਮੁਹਿੰਮ ਤੇ ਗਏ, ਜੰਗ ਦੇ ਵਿੱਚ ਸਾਥ ਸਾਰਿਆਂ ਤੋਂ ਮੂਹਰੇ ਹੋ ਕੇ ਲੜੇ। ਮਹਾਰਾਜ ਕਹਿੰਦੇ ਸੰਤ ਜੀ ਤੂੰ ਤਾਂ ਨੇਰੇ ਤੇ ਸ਼ੰਕਾ ਕਰਦਾ ਸੀ, ਹੁਣ ਮੁਰਲੀ ਕੀਲੀ ਚੱਲ ਰਹੇ? ਕਹਿੰਦੇ ਮਹਾਰਾਜ ਉਦੋਂ ਅਗਿਆਨੀ ਸੀ, ਪਤਾ ਲੱਗ ਗਿਆ। ਇਸ ਕਰਕੇ ਸਤਿਗੁਰੂ ਦੇ ਦਰਸ਼ਨ ਕਰਨ ਦੇ ਨਾਲ ਹੀ ਇਹ ਬਖਸ਼ਾਂ ਪ੍ਰਾਪਤ ਹੋ ਜਾਂਦੀਆਂ ਹਨ। ਦਰਸ਼ਨ ਪਰਸਿਆ ਗੁਰੂ ਕੈ ਸੱਚ ਜਨਮ ਪ੍ਰਵਾਨ, ਜਿਵੇਂ ਗੋਪਾਲ ਦਾ ਜਨਮ ਪ੍ਰਵਾਨ ਹੋ ਗਿਆ, ਇਉਂ ਕਿਤੇ ਆਪਣਾ ਵੀ ਜਨਮ ਪ੍ਰਵਾਨ ਹੋ ਜਾਏ। ਜਦੋਂ ਨੇਚਾ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਆ ਗਿਆ, ਗੁਰੂ ਨਾਨਕ ਵਰਗਾ ਆ ਗਿਆ, ਜਿਵੇਂ ਸਾਡੇ ਪੁਰਾਤਨ ਮਹਾਂਪੁਰਸ਼ਾਂ ਨੇ ਬੇਅੰਤ ਨੇ ਰੱਖਿਆ, ਤੇ ਭਾਈ ਸਾਡਾ ਵੀ ਭਲਾ ਹੋ ਜਾਏ। ਸੋ ਸਮਾਂ ਬਣਿਆ ਹੋਇਆ ਭਾਈ ਸਮਾਂ ਨਹੀਂ ਲਿਹਾਜ਼ ਕਰਦਾ ਹੁੰਦਾ ਕਿਸੇ ਦੀ, ਬਲਕਿ ਤੁਹਾਨੂੰ ਤਾਂ ਇਹ ਸ਼ਿਕਾਇਤ ਹੀ ਨਹੀਂ ਹੋ ਸਕਦੀ। ਮੈਂ ਇਸ ਸਾਲ ਦੀ ਫੇਰੀ ਦੇ ਸਭ ਤੋਂ ਵੱਧ ਸਮਾਂ ਜਿਹੜਾ ਉਹ ਇੱਥੇ, ਕਿਉਂਕਿ ਬਾਕੀ ਗੁਰੂ ਘਰਾਂ 'ਚ ਸੰਗਤ ਬੇਅੰਤ ਜੁੜਦੀ ਹੈ। ਪੰਜਾਬ ਦੇ ਵਿੱਚ ਆਪ ਪਹਿਲਾਂ ਬਲਵੀਰ ਸਿੰਘ ਦੇਖ ਕੇ ਆ, ਉੱਥੇ ਸਵੇਰੇ 6 ਵਜੇ ਕਥਾ ਆਰੰਭ ਹੁੰਦੀ ਸੀ, ਅਤੇ ਉੱਥੇ ਹਜ਼ਾਰਾਂ ਦਾ ਇਕੱਠ ਸਵੇਰ ਦੀ ਕਥਾ 'ਚ ਹੁੰਦਾ ਸੀ, 6 ਵਜੇ ਸਵੇਰੇ ਸਰਦੀ ਦੀ ਮੌਸਮ, ਆਪਣੀਆਂ ਅੱਖਾਂ ਨਾਲ ਦੇਖ ਕੇ ਇਕੱਠ ਬਥੇਰੇ ਬੜੇ ਬੜੇ ਹੁੰਦੇ ਆ। ਗੁਰੂ ਘਰਾਂ ਦੇ ਵਿੱਚ ਜਿਹੜੇ ਬੜੀ ਬੜੀ ਦੇਰ ਦੇ ਅਸਥਾਨ ਬਣੇ ਆ, ਮੇਰੇ ਵੀ ਮਨ ਦੇ ਵਿੱਚ ਇਹ ਸੀ, ਪ੍ਰਬੰਧਕਾਂ ਦੇ ਵੀ ਜਿੰਨੀਆਂ ਇੱਥੇ ਦੀਆਂ ਸੰਗਤਾਂ ਵੱਧ ਤੋਂ ਵੱਧ ਬਾਣੀ ਦਾ ਲਾਭ ਉਠਾ ਲੈਣ। ਅਤੇ ਗੁਰੂ ਨੇ ਕਿਰਪਾ ਕੀਤੀ ਹੈ ਭਾਈ ਪ੍ਰਬੰਧਕਾਂ ਦੇ ਸੁਚੱਜੇ ਪ੍ਰਬੰਧ ਦੁਆਰਾ, ਇੱਥੋਂ ਦੀਆਂ ਸੰਗਤਾਂ ਦੇ ਪ੍ਰੇਮ ਦੁਆਰਾ ਇੱਥੇ ਸਮਾਂ ਸਾਰਿਆਂ ਤੋਂ ਲੰਮਾ। ਬਾਕੀ ਤਾਂ ਇੱਕ ਹੀ ਹਫ਼ਤਾ ਹੀ ਹੈ ਸਾਰਿਆਂ ਨੂੰ, ਸਿਰਫ ਜੇ 2 ਹਫ਼ਤੇ ਹੈ ਤਾਂ ਲੰਡਨ ਸਾਊਥ ਹਾਲ ਵਾਲਿਆਂ ਦੇ, ਉਹਨਾਂ ਦੇ 2 ਹਫ਼ਤੇ ਹੈ, ਅਤੇ ਅੱਗੇ ਲੈਸਟਰ ਵਾਲਿਆਂ ਦੇ ਨੇ ਜਾਂ ਉਹਨਾਂ ਦੇ 2 ਹਫ਼ਤੇ ਜੋ ਟੁੱਟਵੇਂ ਨੇ, ਉਹ ਵੀ 1 ਹਫ਼ਤਾ ਪਹਿਲਾਂ ਇੱਕ ਬਾਅਦ। ਗੁਰੂ ਕਿਰਪਾ ਕਰੀ ਸਿੰਘੋ, ਇੰਨੀ ਸੇਵਾ ਹੀ ਪ੍ਰਵਾਨ ਕਰਨੀ, ਕੱਲ੍ਹ ਦਾ ਦਿਨ ਹੋ ਰਿਹਾ ਹੈ, ਅਤੇ ਕੱਲ੍ਹ ਨੂੰ ਮੈਂ ਆਪ ਜੀ ਨੂੰ ਦਿਨ ਦੀ ਹਾਜ਼ਰੀ ਭਰ ਕੇ 1 ਸਵੱਈਆ ਜਿਹੜਾ ਰਹਿੰਦਾ, ਇਹ ਸਵੱਈਏ ਦੇ ਅਰਥ ਕੱਲ੍ਹ ਨੂੰ ਵਿਚਾਰ ਗੁਰੂ ਕਿਰਪਾ ਕਰਕੇ ਕਰਵਾ ਲੈਣ। ਅਮੇ ਦ੍ਰਿਸ਼ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ, ਇਹ ਸਵੱਈਆ ਕੱਲ੍ਹ ਨੂੰ ਹੋਏਗਾ, ਕਿਉਂਕਿ ਇੱਥੇ ਤੱਕ ਘੱਟ ਕਿੱਥੇ ਹੈ? ਕਹਿੰਦੇ ਬੇਟਾ ਤੇਰੀ ਮਾਂ ਤੇ ਤੂੰ 2 ਸਾਲ ਦਾ ਸੀ, ਸੱਚਖੰਡ ਚਲੇ ਗਏ। ਫਤਿਹ ਸਿੰਘ ਕਹਿਣ ਲੱਗਾ ਵੀ ਮਾਂ ਮੈਂ ਵੀ ਸੱਚਖੰਡ ਹੀ ਜਾਊਂਗਾ। ਦਾਦੀ ਦੇ ਸਿਰਦੇ ਵਿੱਚ ਹੂਕ ਨਿਕਲੀ, ਕਹਿਣ ਲੱਗੀ ਬੇਟਾ ਤੇਰੀ ਮਾਂ ਤੇ ਗਈ ਸੀ, ਜਦੋਂ ਤੂੰ ਜਾਏਗਾ ਉਦਣ ਦਾਦੀ ਹੀ ਨਾਲ ਹੀ ਜਾਏਗੀ, ਦਾਦੀ ਇੱਥੇ ਨਹੀਂ ਰਹੇਗੀ। ਉੱਥੇ ਐਸਾ ਹੀ ਹੋਇਆ, ਦਾਦੀ ਉਹਨਾਂ ਪੋਤਰਿਆਂ ਨੂੰ ਜਿਵੇਂ ਫਤਿਹ ਸਿੰਘ ਨੂੰ ਗੋਦ ਵਿੱਚ ਲੈ ਕੇ ਪਾਲਿਆ, ਤੇ ਸੱਚਖੰਡ ਨੂੰ ਵੀ ਗੋਦ ਦੇ ਵਿੱਚ ਨਾਲੇ ਲੈ ਗਈ। ਬੱਚਿਆਂ ਵਾਲਿਓ, ਤੁਸੀਂ ਵੀ ਪੁੱਤਰਾਂ ਵਾਲਿਓ, ਪੋਤਰਿਆਂ ਵਾਲਿਓ, ਦੋਤਰਿਆਂ ਵਾਲਿਓ, ਧੀਆਂ ਵਾਲਿਓ, ਆਪਣੇ ਬੱਚਿਆਂ ਨੂੰ ਬਾਬਾ ਫਤਿਹ ਸਿੰਘ ਦੀ ਕਿਤੇ ਗੱਲ ਸੁਣਾ ਕੇ ਤੇ ਉਹਨਾਂ ਨੂੰ ਕਦੇ ਸਿੱਖੀ ਦੇ ਮਾਰਗ 'ਤੇ ਪ੍ਰੇਰਿਆ ਕਰੋ ਕਿ ਤੁਸੀਂ ਉਸ ਗੁਰੂ ਸਾਹਿਬ ਦੀ ਸੰਤਾਨ ਹੋ। ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਖਾਲਸੇ ਨੂੰ ਆਪਣਾ ਪੁੱਤਰ ਬਣਾਇਆ, ਗੁਰੂ ਸਾਹਿਬ ਕਿਰਪਾ ਕਰਨ। ਇਹ 3 ਹਫ਼ਤਿਆਂ ਦੇ ਸਮੇਂ ਵਿੱਚ ਜਿੰਨੀਆਂ ਭੁੱਲਾਂ ਹੋਈਆਂ ਹੁਣ ਮੇਰੀਆਂ ਸਮਝ ਕੇ ਖਿਮਾ ਕਰ ਦੇਣੀਆਂ। ਅਤੇ ਕੱਲ੍ਹ ਪਿਆਰ ਦੇ ਵਿੱਚ ਗੁਰਮੁਖ ਪਿਆਰੇ, ਮੈਂ ਬਹੁਤ ਇਸ ਵੱਲੋਂ ਇਹਨਾਂ ਦੇ ਪਿਆਰ ਦਾ ਰਿਣੀ ਹਾਂ ਬਾਬਾ ਹਰਦਿਆਲ ਸਿੰਘ ਦੇ, ਕਿ ਜਿਨ੍ਹਾਂ ਨੇ ਇੰਨੀ ਪਿਆਰ ਦੇ ਵਿੱਚ ਲੋੜ ਸਮਝੀ ਨਹੀਂ। ਜਿਹੜਾ ਆਪ ਕਥਾ ਕਰਦਾ ਹੋਵੇ ਉਹ ਕਿਸੇ ਦੀ ਕਥਾ ਨਹੀਂ ਸੁਣਿਆ ਕਰਦਾ, ਅਹੰਕਾਰ ਹੁੰਦਾ ਮੈਂ ਕਿਹੜਾ ਕਥਾ ਨਹੀਂ ਜਾਣਾ। ਜਿਹੜਾ ਆਪ ਕਥਾ ਕਰਦਾ ਉਹ ਦੂਸਰੇ ਕਥਾ ਵਾਲੇ ਦੇ ਨਾਲ ਅੰਦਰ ਤੋਂ ਥੋੜ੍ਹੀ ਜਿਹੀ ਜੈਲਸੀ ਹੋ ਜਾਂਦੀ ਹੈ ਕਈ ਵਾਰ, ਜਦੋਂ ਅੰਦਰ ਹੰਕਾਰ ਹੋਵੇ। ਪਰ ਮੈਂ ਇਸ ਪਰਮਾਤਮਾ ਪੁਰਸ਼ ਦਾ ਦੇਣਦਾਰ ਹੋ ਗਏ, ਪ੍ਰੇਮ ਦਾ ਕਰਜ਼ਈ ਹੋ ਗਿਆ, ਇੰਨਾ ਪਿਆਰ ਕੀਤਾ। ਗੁਰਮੁਖਾਂ ਦੀ ਅਵਸਥਾ ਐਸੀ ਹੋਣੀ ਚਾਹੀਦੀ ਹੈ। ਦੂਸਰੇ ਭਾਈ ਨਛੱਤਰ ਸਿੰਘ ਜੀ, ਜੋ ਪਰਿਵਾਰ ਸਮੇਤ ਇਹਨਾਂ ਦੀ ਸੇਵਾ ਹੈ, ਬੀਬੀ ਰਿਸ਼ਪਾਲ ਕੌਰ, ਇਹ ਜਿਹੜੀ ਸੇਵਾ ਮੇਰੀ ਕਹਿਣ ਦੀ ਤਾਂ ਕੋਈ ਬਾਤ ਨਹੀਂ, ਤੁਹਾਨੂੰ ਸਾਰੇ ਬੱਚੇ ਬੱਚੇ ਨੂੰ ਪਤਾ ਹੈ। ਮਹਾਰਾਜ ਇਹਨਾਂ ਗੁਰਮੁਖਾਂ ਦੀ ਕਿਰਪਾ ਕਰੇ, ਹੱਦ ਤੋਂ ਵੱਧ ਪਿਆਰ ਕੀਤਾ। ਭਾਈ ਕੁਲਦੀਪ ਸਿੰਘ ਜੀ, ਜਿਹੜੇ ਨਿੱਤ ਪਾਠ ਬੋਲਣ ਦੀ ਸੇਵਾ ਕਰਦੇ ਰਹੇ, ਅਤੇ ਉਹਨਾਂ ਨੇ, ਕਿਉਂਕਿ ਜਥੇ ਦਾ ਕੋਈ ਸਿੰਘ ਨਾਲ ਨਹੀਂ ਸੀ, ਮੈਂ ਤਾਂ ਇਕੱਲੀ ਆਇਆ, ਇਹ ਮਹਿਸੂਸ ਨਹੀਂ ਹੋਣ ਦਿੱਤਾ ਮੇਰੇ ਆਪਣੇ ਜਥੇ ਦੇ ਵਿਦਿਆਰਥੀਆਂ ਦੀ ਤਰ੍ਹਾਂ ਮੈਨੂੰ ਉਸ ਤਰ੍ਹਾਂ ਦਾ ਪਿਆਰ ਦੇ ਨਾਲ ਬਾਣੀ ਪੜ੍ਹਦੇ ਰਹੇ, ਇਹ ਬੜਾ ਸਹਾਰਾ ਬਣੇ ਰਹੇ। ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਬਾਕੀ ਸਾਰੇ ਗੁਰਮੁਖ ਸਾਰਿਆਂ ਦੇ ਤਾਂ ਮੈਂ ਨਾਂ ਨਹੀਂ ਮੈਂ ਲੈ ਸਕਦਾ, ਨਾਂ ਸਾਰਿਆਂ ਦੇ ਨਾਂ ਚੇਤੇ ਨੇ। ਅਤੇ ਉਹਨਾਂ ਗੁਰਮੁਖਾਂ ਦੇ ਵਿੱਚੋਂ ਭਾਈ ਮੋਹਨ ਸਿੰਘ ਹੈ, ਸਤਮੰਦ ਸਿੰਘ ਜੀ ਨੇ, ਡਾਕਟਰ ਸਾਹਿਬ ਨੇ, ਭਾਈ ਅਤਰ ਸਿੰਘ ਜੀ ਨੇ, ਭਾਈ ਇਕਬਾਲ ਸਿੰਘ ਸਾਡੇ ਜਥੇ ਦਾ ਬੱਚਾ ਹੈ, ਬਹੁਤ ਸਾਰੇ ਐਸੇ ਗੁਰਮੁਖ ਹਨ, ਖੋਸਾ ਪਰਿਵਾਰ, ਹੋਰ ਸਾਰੇ ਬੇਅੰਤ ਗੁਰਮੁਖ। ਤੁਸੀਂ ਬਿਲਕੁਲ ਆਪਣੇ ਪਰਿਵਾਰ ਦੀ ਤਰ੍ਹਾਂ ਇੱਕ ਹਰੀ ਸਿੰਘ ਨੂੰ ਆਪਣਾ ਜਾਣ ਕੇ ਆਦਰ ਅਤੇ ਪਿਆਰ ਦਿੱਤਾ, ਔਰ ਪਿਛਲੀ ਫੇਰੀ ਦੇ ਨਾਲੋਂ ਐਤਕੀ ਤੁਸੀਂ ਪਿਆਰ ਵੱਧ ਕੀਤਾ, ਮੈਂ ਇਸ ਗੱਲ ਦਾ ਵੀ ਪ੍ਰਭਾਵ ਹਾਂ ਤੁਹਾਡੇ ਕੋਲ। ਦੂਸਰੀ ਬਾਤ, ਜੋ ਇਹ ਮਾਇਆ ਹੈ, ਨਾ ਕਦੇ ਅਪੀਲ ਅਤੇ ਨਾ ਕਦੇ ਗ੍ਰਹੀਆਂ, ਇਹ ਪੰਥ ਦੇ ਕਾਰਜਾਂ ਦੇ ਲਈ ਇਮਾਨਤ ਹੈ। ਜਿਹੜੇ ਪੰਥ ਕਾਰਜ ਆਰੰਭੇ ਹੋਏ ਨੇ ਉਹਨਾਂ ਦੇ ਲਈ ਇਮਾਨਤ ਹੈ। ਮੇਰੇ ਕੋਲ ਤੁਹਾਡਾ ਦਿੱਤਾ ਹੋਇਆ ਬਹੁਤ ਕੁਛ ਹੈ, ਕਿਤੇ ਕਿਰਪਾ ਕਰਨੀ, ਗ੍ਰਹਿ ਦੇ ਚਰਨ ਪਾਉਣੇ, ਜਿਹੜੀ ਪਰਮੇਸ਼ੁਰ ਨੇ ਆਪਣੀ ਕਿਰਤ ਅਤੇ ਆਪਣੇ ਸਿੱਧੇ ਤੌਰ 'ਤੇ ਜੋ ਮੈਨੂੰ ਦਿੱਤਾ, ਨਾ ਮੇਰੇ ਕੋਲੋਂ ਮੁੱਕਣਾ ਅਤੇ ਨਾ ਮੇਰੇ ਬੱਚਿਆਂ ਕੋਲੋਂ ਮੁੱਕਣਾ। ਕਿਉਂਕਿ ਜਦੋਂ ਸੰਤੋਖ ਆ ਜਾਏ, ਸਮਝ ਲਓ ਉੱਥੇ ਬੰਦਾ ਰੱਜ ਗਿਆ, ਜਿੰਨੀ ਕੁ ਹੈ ਉਨੀ ਕੁ ਸੰਤੋਖ ਹੈ। ਇਹ ਨਹੀਂ ਵੀ ਮੈਂ ਬਹੁਤ ਵੱਡਾ ਕੋਈ ਅਮੀਰ ਹਾਂ, ਨਹੀਂ, ਪਰ ਇਹ ਗੱਲ ਦਾ ਸੰਕਲਪ ਲੈ ਕੇ ਚੱਲਿਆ ਹੋਇਆ, ਮੈਂ ਆਪਣੇ ਪਰਿਵਾਰ ਨੂੰ ਇਹ ਕਹਿ ਕੇ ਡਰਾਇਆ ਹੋਇਆ ਵੀ ਜੇ ਕਿਤੇ ਭੁਲੇਖੇ ਦੇ ਨਾਲ ਵੀ ਤੁਸੀਂ ਇਸ ਮਾਇਆ ਨੂੰ ਆਪਣੀ ਸਮਝ ਕੇ ਵਰਤਿਆ ਤਾਂ ਲੇਖਾ ਤੁਸੀਂ ਦਿਓਗੇ ਹਰੀ ਸਿੰਘ ਨੇ। ਧਿਆਨ ਰੱਖਣਾ, ਇਹ ਸੇਵਾ ਕਰੋ। ਇਹ ਜਿਹੜਾ ਖਾਲਸਾ ਚੈਰਿਟੀ ਬਣੀ ਹੋਈ ਹੈ, ਸਾਡਾ ਟਰੱਸਟ ਬਣਿਆ ਹੋਇਆ, ਉਹ ਟਰੱਸਟ ਦੇ ਜਿਵੇਂ ਅੱਗੇ ਕਾਰਜ ਆਰੰਭੇ ਹੋਏ ਨੇ, ਖਾਲਸਾ ਚੈਰੀਟੇਬਲ ਟਰੱਸਟ ਗੁਰਮਤਿ ਵਿਦਿਆਲਾ ਜਥਾ ਰੰਧਾਵਾ ਇਹ ਸੰਸਥਾ ਦਾ ਨਾਮ ਹੈ। ਇਹ ਕਦੇ ਹਰੀ ਸਿੰਘ ਦੇ ਖਾਤੇ 'ਚ ਨਹੀਂ ਜਾਏਗੀ 33-72 'ਚ, ਇਹ 64-65 ਖਾਤਾ ਜਿਹੜਾ ਹੈ ਉਹਦੇ ਵਿੱਚ ਜਾਏਗੀ ਮਾਇਆ ਤੁਹਾਡੇ। ਜਿੱਦਣ ਕਿਸੇ ਦਾ ਜੀ ਕਰੇ ਉਦਣ ਆ ਕੇ ਆਪ ਦੇਖ ਸਕਦੇ ਹੋ। ਗੁਰੂ ਕਿਰਪਾ ਕਰੇ, ਨਾ ਕਦੇ ਅਗਰਾਹੀਆਂ ਦਾ ਸੰਕਲਪ ਹੈ, ਅਤੇ ਕਿਉਂਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖ, ਉਹਨਾਂ ਦਾ ਆਪਣਾ ਐਸਾ ਸੁਭਾਅ ਸੀ, ਜ਼ਿੰਦਗੀ ਦੇ ਅੰਦਰ ਉਹਨਾਂ ਨੇ ਕਦੇ ਅਪੀਲ ਨਾ ਕੀਤੀ, ਨਾ ਹੀ ਉਹ ਤਾਂ ਕਿਸੇ ਦੀ ਦਿੱਤੀ ਹੋਈ ਵਸਤੂ ਵੀ ਨਹੀਂ ਸੀ ਲੈਂਦੇ। ਬਹੁਤ ਵੱਡੀ ਵਾਸੀ ਕਾਰ ਦਿੱਤੀ ਇੱਕ ਸਰਦਾਰ ਨੇ, ਉਹ ਕਾਰ ਵੀ ਸੰਤ ਨੇ ਅੰਗੀਕਾਰ ਨਹੀਂ ਕੀਤੀ ਸੀ, ਕਿਉਂਕਿ ਵੱਡਿਆਂ ਦਾ ਹੁਕਮ ਸੀ ਮਹਾਂਪੁਰਸ਼ਾਂ ਨੂੰ ਵੀ ਫਿਰ ਤੁਰ ਕੇ ਪ੍ਰਚਾਰ ਕਰਨਾ। ਚਲੋ ਸਮੇਂ ਦੇ ਨਾਲ ਲੋੜ ਪੈਂਦੀ ਹੈ, ਜੇ ਟਕਸਾਲ ਨੂੰ ਗੱਡੀਆਂ ਦੀ ਲੋੜ ਪਈ, ਦਾਇਰਾ ਵਧਿਆ, ਇਹ ਬਾਤ ਹੋ ਰਿਹਾ ਹੈ, ਪਰ ਵੱਡਿਆਂ ਨੇ ਨਿਭਾ ਦਿੱਤੀ। ਕਾਰ ਲੈ ਕੇ ਆ, ਕਲਕੱਤੇ ਦਾ ਸਰਦਾਰ ਖਲੂਰ ਸਾਹਿਬ ਦੀ ਗੱਲ ਹੈ, ਮਹਾਂਪੁਰਸ਼ਨ ਕਹਿੰਦਾ ਜੀ ਮੈਂ ਕਾਰ ਲੈ ਕੇ ਆਇਆ ਤੁਹਾਡੇ ਵਾਸਤੇ, ਕਹਿੰਦੇ ਇੱਧਰ ਬਹਿ ਜਾ, ਹਾਲੇ ਮੇਰਾ ਨਿਤਨੇਮ ਰਹਿੰਦਾ ਰੁੱਖਾ ਬੋਲੇ ਸੀ ਮੈਂ ਉਹਨੂੰ ਮਗਾ ਹੁੰਦਾ ਕੋਈ ਹੋਰ ਜਦੇ, ਕਹਿੰਦਾ ਲਿਆ ਹੋਏ ਸਿਰੋਂ ਪਾਓ ਪਾਏ ਦੇ ਗੱਲ 'ਚ ਕਹਿ ਰਹੇ ਦੀ ਉਸਤਤ, ਕਿਉਂਕਿ ਜਿੰਨੀ ਦੇਰ ਤੱਕ ਵੰਡ ਨਾ ਪਾਵੇ ਉਨੀ ਦੇਰ ਤੱਕ ਲਿਸੋ ਲਿਸ ਲਹਿੰਦਾ ਕਹਿੰਦੇ ਦੁੱਧ, ਵੜਿਆ ਵੜਿਆ ਕੇ ਸਾਧ ਐ ਮਾਇਆ ਕੱਠੀ ਕਰਦੇ। ਪਰ ਮਹਾਂਪੁਰਸ਼ ਉੱਥੇ ਬਹਿ ਜਾ ਬਈ ਸਿੰਘਾ, ਮੇਰਾ ਨਿਤਨੇਮ ਰਹਿੰਦਾ। ਕਹਿਣ ਲੱਗਾ ਵੀ ਨਿਤਨੇਮ ਹੋਰ ਤੋਂ ਬਾਅਦ ਤੁਰ ਪਏ ਕਥਾ ਨੂੰ, ਕਹਿੰਦਾ ਮਹਾਰਾਜ ਜੀ ਮੈਂ ਬੇਨਤੀ, ਕਹਿੰਦੇ ਵੀ ਹੁਣ ਕਥਾ ਦਾ ਟਾਈਮ ਹੋ ਗਿਆ, ਕਹਿੰਦੇ ਉੱਥੇ ਆ ਜਾ ਉੱਥੇ ਗੱਲ ਕਰ ਲਾਂਗੇ। ਕਥਾ ਕਰਨ ਬਹਿ ਗਏ, ਸਾਹਮਣੇ ਬੈਠਾ ਸੀ, ਦੇਖ ਕੇ ਕਥਾ ਹੋਈ ਸਮਾਪਤ, ਕਹਿੰਦੇ ਭਾਈ ਗੁਰਮੁਖੋ, ਇਹ ਸਰਦਾਰ ਆਇਆ ਕਿ ਕਲਕੱਤੇ ਤੋਂ, ਕਹਿੰਦਾ ਵੀ ਕਾਰ ਦੇਣੀ ਹੈ। ਮੈਂ ਤਾਂ ਕਿਹਾ ਵੀ ਭਾਈ ਮੈਂ ਵੀ ਕੱਲ੍ਹ ਨੂੰ ਪੈਂਚਰ ਹੋਊਗਾ, ਇਹ ਕੱਲ੍ਹ ਨੂੰ ਤੇਲ ਮੁੱਕ ਜਾ ਕਰੂੰਗਾ, ਫਿਰ ਡਰਾਈਵਰ ਨੱਠ ਜਾ ਕਰੂੰਗਾ, ਮੈਂ ਤਾਂ ਕਾਰ ਰੱਖ ਨਹੀਂ ਸਕਦਾ ਭਾਈ। ਸੰਗਤ 'ਚ ਜਵਾਬ ਦਿੱਤਾ ਉਹਨੂੰ, ਕਹਿੰਦੇ ਜਥੇ ਵਾਲਿਓ, ਆਹ ਗੁਰੂ ਨਾਨਕ ਦੇ ਦਰ 'ਤੇ ਅੱਜ ਕਾਰ ਆਈ ਹੈ, ਜੇ ਤੁਹਾਡਾ ਕਿਸੇ ਦਾ ਫੁਰਨਾ ਵਿਦਿਆਰਥੀ, ਉਹ ਸਾਂਭ ਲਓ ਕਾਰ। ਹੁਣ ਕਿਹੜਾ ਵਿਦਿਆਰਥੀ ਸਾਂਭਦਾ ਪੋਥੀ ਛੱਡ ਕੇ ਕਾਰ, ਵਿਦਿਆਰਥੀਆਂ ਨੇ ਨਾ ਕਰਤੀ। ਕਹਿੰਦੇ ਭਾਈ ਜਿੰਨੇ ਗ੍ਰਿਸ਼ਤੀ ਬੈਠੇ ਹੋ, ਕਿਸੇ ਨੂੰ ਕਾਰ ਦੀ ਲੋੜ ਹੈ ਲੈ ਲਓ, ਸਾਡੇ ਤਾਂ ਵਿਦਿਆਰਥੀਆਂ ਨੇ ਵੀ ਨਹੀਂ ਲੈਣੀ, ਮੈਂ ਵੀ ਨਹੀਂ ਲੈਣੀ, ਲੈ ਲਓ ਕਾਰ। ਸ਼ੁਕਰ ਹੈ ਅੱਜ ਵਰਗੇ ਲਾਲਚੀ ਨਹੀਂ ਸੀ ਲੋਕ, ਨਹੀਂ ਤਾਂ ਕਾਰ ਦੇ ਪੁਰਜੇ ਪੁਰਜੇ ਕਰ ਦਿੰਦੇ। ਕੋਈ ਵੀ ਨਾ ਉੱਠਿਆ, ਸੰਤ ਉਤੋਂ ਸਿੰਘ ਜੀ ਖਡੂਰ ਸਾਹਿਬ ਵਾਲੇ ਉੱਠ ਕੇ ਖੜੇ ਹੋਗੇ, ਕਹਿੰਦੇ ਮਹਾਰਾਜ ਜੀ ਸਾਨੂੰ ਚਾਹੀਦੇ, ਕਹਿੰਦੇ ਤੁਸੀਂ ਲੈ ਲਓ, ਉਹਨੂੰ ਦੇ ਦਿੱਤੀ ਸੀ। ਸੰਤ ਕਰਤਾਰ ਸਿੰਘ ਜੀ ਵਿਦਿਆਰਥੀ ਸੀ, ਕਹਿਣ ਲੱਗੇ ਮਹਾਰਾਜ ਬਿਰਧ ਸਰੀਰ ਹੋ ਗਿਆ, ਇਹ ਕਾਰ ਤਾਂ ਚਾਹੀਦੀ। ਕਹਿੰਦੇ ਤੂੰ ਚਾਹੇ ਹਵਾਈ ਜਹਾਜ਼ 'ਚ ਚੜ ਜਾਏ, ਕਹਿੰਦੇ ਮੈਨੂੰ ਤਾਂ ਹੁਕਮ ਨਹੀਂ ਹੈ। ਉਹ ਵੀ ਹਵਾਈ ਜਹਾਜ਼ 'ਚ ਵੀ ਚੜੇ ਸੰਤ ਕਰਤਾਰ ਸਿੰਘ ਜੀ, ਕਹਿੰਦੇ ਮੈਨੂੰ ਹੁਕਮ ਨਹੀਂ ਹੈ। ਤੇ ਉਹ ਵਿਹੰਗਮ ਬਿਰਤੀ ਸੰਤ ਗਿਆਨੀ ਮੋਹਨ ਸਿੰਘ ਜੀ ਅੱਜ ਤੱਕ ਉਸੇ ਤਰ੍ਹਾਂ ਦੀ ਪ੍ਰਕਿਰਿਆ ਸਾਹ ਸਿੰਘ ਜੀ ਰੱਖੀ ਬੈਠੇ ਆ ਭਿੰਡਰੀ, ਗੁਰੂ ਮਹਾਰਾਜ ਕਿਰਪਾ ਕਰਨ। ਸੋ ਇਸ ਕਰਕੇ ਭਾਈ ਚਲੋ ਉਹ ਸਿਦਕ ਉਹ ਵੱਡਿਆਂ ਦੀ ਨਿਭਾਉਣੀ ਉਹ ਤਾਂ ਬੜੀ ਔਖੀ ਬਾਤ ਹੈ। ਸੰਤ ਗਿਆਨੀ ਇੰਦਰਜੀਤ ਸਿੰਘ ਮਹਾਂਪੁਰਸ਼ ਇਹਨਾਂ ਨੇ ਮਹਾਨ ਕਿਰਪਾ ਕੀਤੀ, ਆਪਣੀ ਜ਼ਮੀਨ ਦੇ ਚਪੋਤੇ ਦੇ ਵਿੱਚ ਕਿਰਾਇਆ ਲਾਉਣਾ, ਜੇ ਕਿਸੇ ਨੇ ਸਿਰੋਂ ਪੌਦੇ ਨਾਲ ਪੈਸੇ ਦਿੱਤੇ ਉਹ ਵੀ ਵਾਸ ਮੋੜਦੇ ਨੇ, ਕਹਿੰਦੇ ਗੁਰਮੁਖਾਂ ਮੈਨੂੰ ਲੋੜ ਨਹੀਂ ਹੈਗੀ। ਸੋ ਗੁਰੂ ਕਿਰਪਾ ਕਰੇ, ਚਲੋ ਵਿਦਿਆਰਥੀ ਨੇ ਲੰਗਰ ਨੇ ਗੁਰੂ ਕੀਆਂ ਇਮਾਰਤਾਂ ਦੀ ਸੇਵਾ, ਉਹਨਾਂ ਦੇ ਉੱਤੇ ਸੁਤੇ ਸਿੱਧ ਜੋ ਤੁਹਾਡੀ ਇਹ ਮਾਇਆ ਆਉਂਦੀ ਹੈ ਲੱਗ ਜਾਂਦੀ ਹੈ, ਨਾ ਸਕੂਲਾਂ ਦੇ ਨਾਂ 'ਤੇ ਕਦੇ ਨਾ ਅਪੀਲ ਕੀਤੀ ਹੈ ਅਤੇ ਨਾ ਗੁਰਮੁਖੋਂ ਕਰਨੀ ਹੈ। ਇਹ ਵੱਖਰੀ ਗੱਲ ਹੈ ਵੀ 1000 ਬੱਚਾ ਪੜ੍ਹਦਾ ਸਕੂਲਾਂ ਦੇ ਅੰਦਰ, ਇੱਕ ਅਕੈਡਮੀ ਉਹਦੀ ਬ੍ਰਾਂਚ ਹੈ, ਪਰ ਇਹ ਸੰਕਲਪ ਪਹਿਲਾਂ ਕੀਤਾ ਜੇ ਸਕੂਲ ਦੇ ਨਾਂ 'ਤੇ ਕੋਈ ਦੇਵੇ ਵੀ ਉਹਨੂੰ ਕਹੀਦਾ ਗੁਰਮੁਖਾਂ ਸਿੱਧੇ ਉੱਥੇ ਭੇਜ ਦੇ। ਇਹ ਵਿਚੋਲਗਰੀ ਨਹੀਂ, ਇਹ ਜਥੇ ਦੀ ਇਮਾਨਤ ਜਥੇ ਦੇ ਕੋਲ ਹੈ, ਜਥੇ ਖਜ਼ਾਨਚੀ ਨਾਲ ਹੁੰਦਾ ਹੈ। ਇਹ ਮਜਬੂਰੀ ਆ ਵੀ ਉਹਨੇ ਵੀਜ਼ਾ ਨਾ ਮਿਲਿਆ ਭਾਈ ਦਰਸ਼ਨ ਸਿੰਘ ਨੂੰ, ਉਹ ਸਾਡੀ ਚੈਰਿਟੀ ਦਾ ਖਜ਼ਾਨਚੀ, ਉਹਦੇ ਹਵਾਲੇ ਹੋ ਜਾਣੀ ਹੈ ਸਾਰੀ। ਗੁਰੂ ਕਿਰਪਾ ਕਰੇ, ਇੰਨੀਆਂ ਬੇਨਤੀਆਂ ਜਿਹੜੀਆਂ ਨੇ ਉਹ ਸਵੀਕਾਰ ਕਰਨੀਆਂ। ਬਾਕੀ ਬੜੀ ਖੁਸ਼ੀ ਦੀ ਗੱਲ ਹੈ, 25 ਤਾਰੀਖ ਆ ਰਹੀ ਹੈ ਆਪਣੇ ਗੁਰਦੁਆਰੇ ਸਾਹਿਬ ਦਾ ਜਿਹੜਾ ਉਦਘਾਟਨੀ ਸਮਾਰੋਹ ਹੈ, ਗੁਰੂ ਨਾਨਕ ਪ੍ਰਕਾਸ਼, ਗੁਰੂ ਨਾਨਕ ਦੀ ਮਹਾਨ ਕਿਰਪਾ ਹੋਈ ਅਤੇ ਨਹੀਂ ਜਿਹੜੇ ਅਕਾਲ ਤਖਤ ਦੀ ਮਰਿਆਦਾ ਦੇ ਨਾਲ ਅਕਾਲ ਤਖਤ ਦੀ ਉਸ ਹੁਕਮਨਾਮੇ ਦੇ ਭੈ ਵਿੱਚ ਰਹਿਣ ਵਾਲੇ ਸਿੰਘ ਸੀ, ਉਹਨਾਂ ਨੂੰ ਬੜੀ ਦੁਵਿਧਾ ਖੜੀ ਹੋਈ ਸੀ। ਮਹਾਰਾਜ ਨੇ ਕਿਰਪਾ ਕੀਤੀ ਹੈ, ਜੇ ਅਸਥਾਨ ਬਣਿਆ ਫਿਰ ਤੰਗ ਬੜਾ ਸੀ, ਅਤੇ ਸਤਿਗੁਰਾਂ ਨੇ ਕਿਰਪਾ ਕੀਤੀ, ਜਿਹੜੇ ਜਿਹੜੇ ਗੁਰਮੁਖਾਂ ਦੇ ਜਿਵੇਂ ਜਿਵੇਂ ਹਿੱਸੇ ਪਾਏ ਨੇ, ਇਹ ਤਾਂ ਉਸ ਦਿਨ 25 ਤਾਰੀਖ ਨੂੰ ਗੱਲ ਕਰਾਂਗੇ, ਪਰ ਉਹਨਾਂ ਦਾ ਧੰਨਵਾਦ ਅੱਜ ਵੀ ਹਰੀ ਸਿੰਘ ਵੀ ਕਰਦਾ, ਸਾਰੇ ਪ੍ਰਬੰਧਕ ਵੀ ਕਰਨਗੇ। ਗੁਰੂ ਸਾਹਿਬ ਕਿਰਪਾ ਕਰਨ, ਬੜੀ ਦਿਲ ਖੋਲ੍ਹ ਕੇ ਤੁਸੀਂ ਸੇਵਾ ਕੀਤੀ ਹੈ, ਅਤੇ ਉਸ ਦਿਨ ਭਾਈ ਜਰਾ ਵਿਸ਼ੇਸ਼ ਕਰਕੇ ਬਾਹਰ ਤੋਂ ਵੀ ਪ੍ਰਾਹੁਣਿਆਂ ਨੇ ਬਹੁਤ ਆਉਣਾ ਆਪਣੇ, ਉਸ ਵੇਲੇ ਐਨ ਤਕੜੇ ਹੋ ਕੇ ਸੇਵਾ ਸੰਭਾਲ ਆਏ ਹੋਏ ਗੁਰਸਿੱਖਾਂ ਨੂੰ, ਮੈਂ ਵੱਧੀ ਸੱਚ ਧਰਮਸਾਲ ਹੈ ਉਹਨਾਂ ਨੂੰ ਕਹੀਏ, ਮੈਂ ਵੱਧੀ ਸੱਚ ਧਰਮਸਾਲ ਹੈ, ਗੁਰਸਿੱਖਾਂ ਲਹਿੰਦਾ ਭਾਲ ਕੇ ਉਹਨਾਂ ਨੂੰ ਭਾਲ ਭਾਲ ਕੇ ਲਿਆਉਣਾ। ਆਓ ਵੀ ਪੱਖਾ ਬੇਰੀ ਪੈ ਪੈਰ ਧੋਦਾ ਪੱਖਾ ਬੇਰਦਾ ਹੋ ਨਿਬਲ ਨੂੰ ਲਾਗਾਂ ਪਾਏ ਜੀ ਅਵਸਥਾ ਦੇ ਵਿੱਚ ਰਹਿਣ। ਗੁਰੂ ਕਿਰਪਾ ਕਰੇ, ਬਹੁਤ ਮਹਾਨ ਖੁਸ਼ੀ ਹੋਈ ਆ ਵੀ ਅੱਗੇ ਨਾਲੋਂ ਤੁਹਾਡੇ ਇਕੱਠ ਦੀ ਤਰੱਕੀ ਹੈ, ਹਰ ਰੋਜ਼ ਇਕੱਠ ਹੁੰਦਾ ਰਿਹਾ, ਬਲਕਿ ਉਦੋਂ ਜੇ ਫ੍ਰੀ ਮੋਡ ਤੋਂ ਆਏ ਸੀ ਪ੍ਰੇਮੀ ਉਹ ਪ੍ਰਭਾਵਿਤ ਹੋਏ ਵੀ ਹਰ ਰੋਜ਼ ਇਕੱਠਾ ਹੁੰਦਾ ਇੱਥੇ ਕਥਾ ਦੇ ਵਿੱਚ। ਗੁਰੂ ਨੇ ਬਹੁਤ ਮਹਾਨ ਕਿਰਪਾ ਕੀਤੀ, ਨਿੱਤ ਦੀ ਸੰਗਤ ਨਹੀਂ, ਇੰਨਾ ਲੰਮਾ ਸਮਾਂ ਨਹੀਂ ਹੋਇਆ ਕਰਦਾ, ਤੁਸੀਂ 3 ਹਫ਼ਤੇ ਲਗਾਤਾਰ ਵੱਧ ਹੀ ਗਏ ਹੋ। ਸਤਿਗੁਰੂ ਨੇ ਇਸੇ ਤਰ੍ਹਾਂ ਪਿਆਰ ਇਹ ਜਿਹੜਾ ਹਾਲ ਬਣਾਇਆ, ਜਾਣੀ ਇਹਨਾਂ ਪ੍ਰਬੰਧਕਾਂ ਨੂੰ ਛੇਤੀ ਉਹ ਫਿਕਰ ਪਾਉਣਾ ਆਪਾਂ ਨੇ, ਤਕੜੇ ਹੋ ਲਓ, ਇਹਨਾਂ ਨੂੰ ਆਪਾਂ ਦੱਸ ਦਈਏ ਵੀ ਇਹ ਤਾਂ ਭਰ ਚੱਲਿਆ, ਹੁਣ ਤੁਸੀਂ ਹੋਰ ਹੀਲਾ ਕਰੋ, ਤੋਟ ਨਾ ਆਵੇ ਵੱਧ ਹੋ ਜਾਈ ਤਕੜੇ ਹੋ ਕਰਕੇ, ਕਿਉਂਕਿ ਦਿਨ ਦਿਨ ਚੜ੍ਹੇ ਸਵਾਇਆ ਨਾਨਕ ਹੋਤ ਨਾ ਘਾਟ, ਗੁਰੂ ਨਾਨਕ ਦਾ ਘਰ ਹੈ ਭਾਈ, ਗੁਰੂ ਨਾਨਕ ਕਿਰਪਾ ਕਰੇ, ਆਓ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅਤੇ ਆਪਣਾ ਪਹਿਲੇ ਨੰਬਰ 'ਤੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ, ਦੂਜੇ ਨੰਬਰ 'ਤੇ ਜੋ ਗੁਰੂ ਗ੍ਰੰਥ ਸਾਹਿਬ ਦਾ ਅਰਦਲੀ, ਜਿਹੜਾ ਵੀ ਗ੍ਰੰਥੀ ਸਿੰਘ ਜਿਹੜੇ ਵੀ ਗੁਰਦੁਆਰੇ ਸੇਵਾ ਨਿਭਾ ਰਿਹਾ ਆਪਣੇ ਲਈ ਸਤਿਕਾਰ ਲਗਾ, ਉਹਦੀ ਕਦੇ ਬੇਅਦਬੀ ਨਹੀਂ ਕਰਨੀ, ਕਦੇ ਉੱਚਾ ਨੀਵਾਂ ਸ਼ਬਦ ਨਹੀਂ ਬੋਲਣਾ, ਉਹਨੂੰ ਗੁਰੂ ਦਾ ਸਰੂਪ ਹੀ ਸਮਝ ਕੇ, ਕਿਉਂਕਿ ਗੁਰੂ ਦਾ ਵਜ਼ੀਰ ਹੈ, ਗ੍ਰੰਥੀ ਸਿੰਘ ਕੋਈ ਵੀ ਹੋਵੇ ਉਹ ਗੁਰੂ ਗ੍ਰੰਥ ਸਾਹਿਬ ਦਾ ਵਜ਼ੀਰ ਹੋਣ ਦੇ ਨਾਤੇ ਉਹਨਾਂ ਦਾ ਸਤਿਕਾਰ ਹੀ ਕਰਨਾ ਬਣਦਾ ਹੈ। ਸੋ ਗੁਰੂ ਕਿਰਪਾ ਕਰੇ ਮਹਾਂਪੁਰਸ਼ਾਂ ਦਾ, ਗ੍ਰੰਥੀ ਸਿੰਘ ਸਾਹਿਬਾਨ ਦਾ, ਸਤਿਗੁਰੂ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੀ ਯੋਗਤਾ ਦੇ ਨਾਲ ਸਾਰਾ ਪ੍ਰਬੰਧ ਨਿਭਾਇਆ ਹੈ। ਹੁਣ ਇੱਥੇ ਸਾਹਿਬ ਸਿੰਘ ਜੀ ਸਮਾਪਤੀ, ਅਗਲਾ ਪ੍ਰੋਗਰਾਮ ਗੁਰਮੁਖ ਪਿਆਰੇ ਆਪ ਨੂੰ ਦੱਸਣਗੇ। ਪੁੱਲਾਂ ਚੁੱਕਾਂ ਦੀ ਖਿਮਾ ਕਰਨ ਜੀ, ਵਾਹਿਗੁਰੂ ਜੀ ਕਾ ਖਾਲਸਾ।